ਇਸ ਤੋਂ ਪਹਿਲਾਂ ਕਿ ਅਸੀਂ ਪ੍ਰਾਰਥਨਾ ਲਈ ਆਪਣਾ ਸਿਰ ਝੁਕਾਈਏ, ਮੈਂ ਪਰਮੇਸ਼ਵਰ ਦੇ ਵਚਨ ਵਿੱਚੋਂ ਕੁਝ ਪੜ੍ਹਨਾ ਚਾਹਾਂਗਾ। ਮੈਂ ਹਮੇਸ਼ਾ ਉਸ ਦੇ ਵਚਨ ਨੂੰ ਪੜ੍ਹਨਾ ਪਸੰਦ ਕਰਦਾ ਹਾਂ, ਕਿਉਂਕਿ ਮੇਰੇ ਸ਼ਬਦ ਅਸਫਲ ਹੋ ਜਾਣਗੇ। ਉਹ ਇੱਕ ਆਦਮੀ ਦੇ ਹਨ, ਪਰ ਉਸਦਾ ਵਚਨ ਅਸਫਲ ਨਹੀਂ ਹੋ ਸਕਦਾ। ਅਤੇ ਤੁਸੀਂ ਜੋ ਵਿਸ਼ੇ ਦਾ ਧਿਆਨ ਰੱਖਦੇ ਹੋ ਅਤੇ ਵਗੈਰਾ ਵਗੈਰਾ, ਆਓ ਮਤੀ ਦੇ 14ਵੇਂ ਅਧਿਆਇ ਤੋਂ ਪੜ੍ਹੀਏ। ਅੱਜ ਰਾਤ 22ਵੀਂ ਆਇਤ ਨਾਲ ਸ਼ੁਰੂ ਕਰਦੇ ਹਾਂ। ਉਹਨੇ ਉਸੇ ਵੇਲੇ ਚੇਲਿਆਂ ਨੂੰ ਤਾਕੀਦ ਕੀਤੀ ਪਈ ਕਿ ਬੇੜੀ ਉੱਤੇ ਚੜ ਜਾਓ ਅਤੇ ਉਸ ਤੋਂ ਪਹਿਲਾਂ ਪਾਰ ਲੰਘ ਜਾਓ, ਤਦ ਤੀਕਰ ਉਹ ਭੀੜ ਨੂੰ ਵਿਦਿਆ ਕਰ ਲਵੇ। ਅਤੇ ਉਹ ਭੀੜ ਨੂੰ ਵਿਦਾ ਕਰਕੇ ਪ੍ਰਾਰਥਨਾ ਲਈ ਨਿਰਾਲੇ ਵਿੱਚ ਪਹਾੜ ਤੇ ਚੜ ਗਿਆ। ਜਾਂ ਸਾਂਝ ਹੋਈ ਤਾਂ ਉੱਥੇ ਇਕੱਲਾ ਹੀ ਸੀ, ਪਰ ਬੇੜੀ ਉਸ ਵੇਲੇ ਸਮੁੰਦਰ ਦੇ ਵਿਚਕਾਰ ਸੀ, ਲਹਿਰਾਂ ਦੀ ਮਾਰੀ ਡੋਲਦੀ ਸੀ, ਇਸ ਲਈ ਜੋ ਪੌਣ ਸਾਹਮਣੀ ਸੀ। ਅਤੇ ਰਾਤ ਦੇ ਚੌਥੇ ਪਹਿਰ ਯਸ਼ੂ ਉਹਨਾਂ ਵੱਲ ਗਿਆ ਸਮੁੰਦਰ ਉੱਤੇ ਤੁਰਦਾ ਹੋਇਆ। ਜਾਂ ਚੇਲਿਆਂ ਨੇ ਉਹਨੂੰ ਸਮੁੰਦਰ ਤੇ ਤੁਰਦਿਆਂ ਵੇਖਿਆ ਤਾਂ ਡੈਂਬਰ ਕੇ ਆਖਣ ਲੱਗੇ, ਇਹ ਭੂਤ ਹੈ, ਅਤੇ ਡਰ ਕੇ ਡਡਿਆ ਉੱਠੇ। ਪਰ ਯਸ਼ੂ ਨੇ ਝੱਟ ਉਹਨਾਂ ਨੂੰ ਆਖਿਆ, ਹੌਸਲਾ ਰੱਖੋ, ਮੈਂ ਹਾਂ, ਨਾ ਡਰੋ। ਆਓ ਹੁਣ ਪ੍ਰਾਰਥਨਾ ਕਰਨ ਲਈ ਆਪਣੇ ਸਿਰ ਝੁਕਾਈਏ। ਜਦ ਸਾਡੇ ਸਿਰ ਅਤੇ ਦਿਲ ਪਰਮੇਸ਼ਵਰ ਅੱਗੇ ਝੁਕੇ ਹੋਏ ਹਨ, ਕੀ ਅੱਜ ਰਾਤ ਇਮਾਰਤ ਵਿੱਚ ਕੋਈ ਜ਼ਰੂਰਤ ਹੈ ਜਿਸ ਬਾਰੇ ਤੁਸੀਂ ਪਰਮੇਸ਼ਵਰ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ? ਆਪਣੇ ਹੱਥਾਂ ਨੂੰ ਉੱਪਰ ਚੁੱਕ ਕੇ ਅਤੇ ਪ੍ਰਾਰਥਨਾ ਵਿੱਚ ਯਾਦ ਕੀਤੇ ਜਾਣਾ ਚਾਹੁੰਦੇ ਹੋ? ਪਰਮੇਸ਼ਵਰ ਤੁਹਾਡੀ ਵੱਲ ਵੇਖੇ, ਸਾਡੇ ਉੱਤੇ ਦਇਆ ਕਰੇ। ਸਾਡੇ ਸਵਰਗੀ ਪਿਤਾ, ਅਸੀਂ ਹੁਣ ਤੁਹਾਡੀ ਹਜ਼ੂਰੀ ਵਿੱਚ ਆ ਰਹੇ ਹਾਂ, ਪ੍ਰਭੂ ਯਸ਼ੂ ਦੇ ਨਾਮ ਅਤੇ ਵਸੀਲੇ ਦੁਆਰਾ, ਇਹ ਜਾਣਦੇ ਹੋਏ, ਮੁਬਾਰਕ ਭਰੋਸੇ ਨਾਲ ਕਿ ਉਸਨੇ ਸਾਡੇ ਨਾਲ ਵਾਅਦਾ ਕੀਤਾ ਸੀ, ਜੇਕਰ ਅਸੀਂ ਉਸਦੇ ਨਾਮ ਵਿੱਚ ਕੁਝ ਵੀ ਮੰਗਾਂਗੇ, ਤੁਸੀਂ ਸਾਨੂੰ ਇਹ ਦੇ ਦਿਓਗੇ। ਅਸੀਂ ਇਸ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਜਿਸ ਤਰ੍ਹਾਂ ਅਸੀਂ ਇਸ ਬਾਰੇ ਮਹਿਸੂਸ ਕਰਦੇ ਹਾਂ, ਸ਼ਬਦ ਇਸ ਨੂੰ ਬਿਆਨ ਨਹੀਂ ਕਰ ਸਕਦੇ। ਇਸ ਭਰੋਸੇ ਨਾਲ ਜੋ ਸਾਡੇ ਕੋਲ ਹੈ ਕਿ ਤੁਸੀਂ ਹੁਣ ਸਾਨੂੰ ਸੁਣ ਰਹੇ ਹੋ। ਤੁਸੀਂ ਉਹਨਾਂ ਹੱਥਾਂ ਨੂੰ ਵੇਖਿਆ ਹੈ ਪ੍ਰਭੂ, ਤੁਸੀਂ ਜਾਣਦੇ ਹੋ ਕਿ ਉਹਨਾਂ ਨੂੰ ਕਾਹਦੀ ਲੋੜ ਸੀ। ਤੁਸੀਂ ਸਰਬ ਵਿਆਪਕ, ਸਰਬ ਸ਼ਕਤੀਮਾਨ, ਅਨੰਤ ਪਰਮੇਸ਼ਵਰ ਹੋ, ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਲੋਕਾਂ ਦੇ ਦਿਲਾਂ ਨੂੰ ਜਾਣਦੇ ਹੋ। ਤੁਸੀਂ ਸਾਡੇ ਵਿਚਾਰ ਜਾਣਦੇ ਹੋ, ਸਾਡੇ ਬਣਾਏ ਜਾਣ ਤੋਂ ਵੀ ਪਹਿਲਾਂ ਤੁਸੀਂ ਹਰ ਉਸ ਵਿਚਾਰ ਨੂੰ ਜਾਣਦੇ ਹੋ ਜੋ ਸਾਡੇ ਕੋਲ ਹੋਵੇਗਾ, ਕਿਉਂਕਿ ਤੁਸੀਂ ਅਨੰਤ ਹੋ। ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ, ਇਸ ਸਮੇਂ ਜਦ ਸਾਡੀਆਂ ਇੱਛਾਵਾਂ ਤੁਹਾਡੇ ਕੋਲ ਪਹੁੰਚ ਰਹੀਆਂ ਹਨ, ਸਵਰਗ ਤੋਂ ਹੇਠਾਂ ਦੇਖੋ ਪ੍ਰਭੂ, ਅਤੇ ਸਾਡੀਆਂ ਬੇਨਤੀਆਂ ਨੂੰ ਆਪਣੇ ਹਿਰਦੇ ਕੋਲ ਲੈ ਜਾਓ, ਅਤੇ ਸਾਨੂੰ ਆਪਣੀ ਮਹਿਮਾ ਦੇ ਧਨ ਦੇ ਅਨੁਸਾਰ ਉੱਤਰ ਦਿਓ। ਸਾਨੂੰ ਸਾਡੇ ਦਿਲ ਦੀ ਇੱਛਾ ਪ੍ਰਦਾਨ ਕਰੋ, ਇਹ ਭਰੋਸਾ ਕਰਦੇ ਹੋਏ ਕਿ ਇਹ ਤੁਹਾਡੀ ਈਸ਼ਵਰੀ ਇੱਛਾ ਹੈ। ਅਸੀਂ ਜਾਣਦੇ ਹਾਂ ਕਿ ਤੁਹਾਡੀ ਇੱਛਾ ਪੂਰੀ ਕਰਨ ਵਿੱਚ ਤੁਹਾਡੀ ਖੁਸ਼ੀ ਹੈ। ਸਾਨੂੰ ਆਪਣੀ ਹਜ਼ੂਰੀ ਦੀ ਬਾਰਿਸ਼ ਦਿਓ ਅੱਜ ਰਾਤ। ਦੁਬਾਰਾ ਬਿਮਾਰਾਂ ਨੂੰ ਚੰਗਾ ਕਰੋ, ਗੁਆਚੇ ਹੋਇਆਂ ਨੂੰ ਬਚਾਓ, ਉਹਨਾਂ ਨੂੰ ਜਿਉਂਦਾ ਕਰੋ ਜੋ ਪਾਪ ਅਤੇ ਅਪਰਾਧਾਂ ਵਿੱਚ ਮਰੇ ਹੋਏ ਹਨ, ਅਤੇ ਅੱਜ ਰਾਤ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਵਿੱਚ ਲਿਆਓ। ਕਾਸ਼ ਅਸੀਂ ਯਿਸੂ ਨੂੰ ਵੇਖੀਏ। ਅਸੀਂ ਇਹ ਉਸਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਤੁਸੀਂ ਬੈਠ ਸਕਦੇ ਹੋ। ਸਾਨੂੰ ਅਫਸੋਸ ਹੈ ਕਿ ਅਸੀਂ ਲੋਕਾਂ ਨੂੰ ਬਿਠਾ ਨਹੀਂ ਪਾ ਰਹੇ, ਬੈਠਣ ਲਈ ਜਗ੍ਹਾ ਘੱਟ ਹੋਣ ਕਰਕੇ, ਪਰ ਪਹਿਲੀ ਰਾਤ ਤੋਂ ਉਹ ਕਹਿੰਦੇ ਹਨ ਕਿ ਉਹਨਾਂ ਨੂੰ ਲੋਕਾਂ ਦੀ ਵੱਡੀ ਭੀੜ ਨੂੰ ਮੋੜਨਾ ਪਿਆ, ਇਸ ਲਈ ਸਾਨੂੰ ਅਫਸੋਸ ਹੈ, ਅਤੇ ਭਾਈ ਗ੍ਰਾਂਟ ਇੱਕ ਹੋਰ ਕਮਰਾ ਨਹੀਂ ਬਣਵਾ ਸਕੇ। ਮੇਰਾ ਮੰਨਣਾ ਹੈ ਕਿ ਉਹ ਇਸ ਹਿੱਸੇ ਨੂੰ ਖੱਬੇ ਪਾਸੇ ਕਰਨ ਜਾ ਰਹੇ ਹਨ। ਅਨਮੋਲ ਭਾਈ ਨੇ ਅੱਜ ਮੈਨੂੰ ਪੁੱਛਿਆ ਕਿ ਮੈਂ ਇਸ ਨੂੰ ਹਰ ਸਾਲ ਕਰਾਂਗਾ, ਵਾਪਸ ਡਲਾਸ ਵਿੱਚ ਉਸ ਦੀ ਕਲੀਸਿਆ ਵੱਲ ਵਾਪਸ ਜਾਣ ਲਈ। ਇੰਨਾ ਵੱਡਾ ਸੱਦਾ ਇਸ ਘੜੀ ਵਿੱਚ ਜਦੋਂ ਦਰਵਾਜੇ ਇੰਨੀ ਤੇਜ਼ੀ ਨਾਲ ਬੰਦ ਹੋ ਰਹੇ ਹਨ, ਅਤੇ ਫਿਰ ਉਹ ਆਦਮੀ ਚਾਹੁੰਦਾ ਹੈ ਕਿ ਮੈਂ ਵਾਪਸ ਆਵਾਂ ਅਤੇ ਇਸ ਨੂੰ ਇੱਕ ਸਲਾਨਾ ਚੀਜ਼ ਮਾਮਲਾ ਬਣਾ ਦੇਵਾਂ। ਮੈਂ ਇਸ ਦੀ ਕਦਰ ਕਰਦਾ ਹਾਂ। ਮੈਨੂੰ ਅੱਜ ਸਵੇਰੇ ਉਹਨਾਂ ਨਾਲ ਸੰਗਤ ਕਰਨ ਦਾ ਸਮਾਂ ਮਿਲਿਆ, ਭਾਈ ਗੋਡਸਨ ਲਿੰਡਸੇ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਲੋਕਾਂ ਨਾਲ। ਭਾਈ ਪੈਰੀ ਗ੍ਰੀਨ, ਜੋ ਬਿਊਮੌਂਟ ਵਿਖੇ ਹੋਣ ਵਾਲੀ ਸਭਾ ਦਾ ਪ੍ਰਯੋਜਕ ਹੈ, ਅੱਜ ਰਾਤ ਇੱਥੇ ਮੇਰੇ ਪਿੱਛੇ ਬੈਠਾ ਹੈ, ਅਤੇ ਸਾਡੇ ਬਹੁਤ ਸਾਰੇ ਦੋਸਤ ਭਾਈ ਡੌਨ ਅਤੇ ਉਸ ਦੀ ਪਤਨੀ, ਅਸੀਂ ਉਹਨਾਂ ਨੂੰ ਇੱਥੇ ਪਾ ਕੇ ਬਹੁਤ ਖੁਸ਼ ਹਾਂ। ਪਰਮੇਸ਼ਵਰ ਉਹਨਾਂ ਨੂੰ ਬਰਕਤ ਦੇਵੇ। ਹੁਣ ਅੱਜ ਰਾਤ ਮੈਂ ਆਪਣੇ ਸੰਦੇਸ਼ਾਂ ਨੂੰ ਉਨਾ ਹੀ ਸਰਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿੰਨਾ ਹੋ ਸਕਦਾ ਹੈ, ਤਾਂ ਜੋ ਇੱਕ ਬੱਚਾ ਵੀ ਉਹਨਾਂ ਨੂੰ ਸਮਝ ਸਕੇ। ਕੱਲ ਦੁਪਹਿਰ ਨੂੰ ਇੱਕ ਖੁਸ਼ਖਬਰੀ ਦੀ ਸਭਾ ਹੈ, ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਆ ਸਕੋ। ਹੁਣ ਜੇ ਤੁਹਾਡੇ ਕੋਲ ਤੁਹਾਡੇ ਆਪਣੇ ਗਿਰਜੇ ਵਿੱਚ ਸਭਾਵਾਂ ਹਨ, ਤਾਂ ਕਿਉਂ, ਤੁਸੀਂ ਜਿੱਥੇ ਹੋ ਉੱਥੇ ਰਹੋ, ਜਿੱਥੇ ਤੁਸੀਂ ਤਾਇਨਾਤ ਹੋ। ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਆਪਣੀ ਕਲੀਸਿਆ ਛੱਡੇ। ਅਤੇ ਜੇ ਤੁਸੀਂ ਬਿਮਾਰ ਹੋ ਅਤੇ ਪ੍ਰਾਰਥਨਾ ਕਰਾਉਣ ਲਈ ਆਉਣਾ ਚਾਹੁੰਦੇ ਹੋ ਅਤੇ ਤੁਹਾਡੀ ਕਲੀਸਿਆ ਕੱਲ ਦੁਪਹਿਰ ਸਭਾ ਕਰ ਰਹੀ ਹੈ, ਇਸ ਬਾਰੇ ਆਪਣੇ ਪਾਸਟਰ ਨਾਲ ਗੱਲ ਕਰੋ ਤਾਂ ਜੋ ਉਹ ਬੁਰਾ ਨਾ ਸੋਚੇ। ਤੁਸੀਂ ਜਾਣਦੇ ਹੋ, ਉਸ ਨੂੰ ਦੱਸੋ ਕਿ ਅਸੀਂ ਇੱਥੇ ਸਹਿਯੋਗ ਲਈ ਹਾਂ, ਯਿਸੂ ਮਸੀਹ ਦੀ ਪੂਰੀ ਦੇਹ ਦੀ ਮਦਦ ਕਰਨ ਲਈ ਜੋ ਇੱਥੇ ਡਲਾਸ ਅਤੇ ਆਲੇ ਦੁਆਲੇ ਵਿੱਚ ਹੈ। ਇਸ ਲਈ ਕੱਲ ਦੁਪਹਿਰ ਮੈਂ ਸੋਚਦਾ ਹਾਂ 2:30 ਵਜੇ ਮੈਂ ਇੱਕ ਖੁਸ਼ਖਬਰੀ ਦਾ ਸੰਦੇਸ਼ ਦੇਣ ਵਾਲਾ ਹਾਂ ਅਤੇ ਫਿਰ ਅਸੀਂ ਸਾਰੇ ਬਿਮਾਰ ਲੋਕਾਂ ਲਈ ਪ੍ਰਾਰਥਨਾ ਕਰਨ ਜਾ ਰਹੇ ਹਾਂ। ਸਾਰੇ ਪ੍ਰਾਰਥਨਾ ਕਾਰਡ ਅਤੇ ਉਹ ਚੀਜ਼ਾਂ ਨੂੰ ਲਵਾਂਗੇ ਜੋ ਹਫ਼ਤੇ ਭਰ ਵਿੱਚ ਬਚੀਆਂ ਹਨ ਅਤੇ ਕੱਲ ਉਹਨਾਂ ਲਈ ਪ੍ਰਾਰਥਨਾ ਕਰਾਂਗੇ। ਹੁਣ ਮੇਰਾ ਅੱਜ ਰਾਤ ਦਾ ਵਿਸ਼ਾ ਇੱਕ ਛੋਟੇ ਨਾਟਕ ਵਰਗਾ ਹੈ, ਸਿਰਫ ਕੁਝ ਪਲਾਂ ਲਈ। ਮੈਂ ਅੱਜ ਰਾਤ ਨੂੰ ਜਿੰਨੀ ਵੀ ਹੋ ਸਕੇ ਬਿਮਾਰਾਂ ਲਈ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕਰਨ ਜਾ ਰਿਹਾ ਹਾਂ। ਮੇਰਾ ਪਾਠ ਹੈ, ਡਰੋ ਨਾ, ਇਹ ਮੈਂ ਹਾਂ, ਯਿਸੂ ਬੋਲ ਰਿਹਾ ਹੈ। ਮੇਰਾ ਵਿਸ਼ਾ ਹੈ ਝੀਲ ਉੱਤੇ ਇੱਕ ਗਵਾਹੀ। ਇਹ ਲਗਭਗ ਢਲੀ ਦੁਪਹਿਰ ਦਾ ਸਮਾਂ ਹੋਣਾ ਚਾਹੀਦਾ ਹੈ। ਜਦੋਂ ਇਹ ਵਾਪਰਿਆ ਤਾਂ ਸੂਰਜ ਡੁੱਬ ਰਿਹਾ ਹੋਵੇਗਾ ਅਤੇ ਹੁਣ ਇੱਕ ਗਰਮ ਦਿਨ ਰਿਹਾ ਹੋਵੇਗਾ ਜਿਵੇਂ ਹੁਣੇ ਇੱਥੇ ਹੈ। ਏਅਰ ਕੰਡੀਸ਼ਨਰ ਖਰਾਬ ਹੈ, ਉਹ ਇਸ ਨੂੰ ਠੀਕ ਕਰ ਰਹੇ ਹਨ। ਇਹੀ ਕਾਰਨ ਹੈ ਕਿ ਮੈਂ ਆਪਣਾ ਵਿਸ਼ਾ ਬਦਲ ਲਿਆ ਹੈ ਜਿਸ ਬਾਰੇ ਮੈਂ ਬੋਲਣ ਜਾ ਰਿਹਾ ਸੀ, ਤਾਂ ਜੋ ਮੈਂ ਇਸ ਨਾਲ ਜਲਦੀ ਕਰ ਸਕਾਂ। ਇਸ ਲਈ ਤੁਹਾਨੂੰ ਇਸ ਤਰ੍ਹਾਂ ਗਰਮੀ ਵਿੱਚ ਨਹੀਂ ਬੈਠਣਾ ਪਵੇਗਾ। ਇਹ ਵੱਡਾ ਮਛੇਰਾ, ਦਿਨ ਭਰ ਜੋ ਕੁਝ ਉਸ ਕੋਲ ਸੀ ਉਸ ਨੂੰ ਦੇਖਣ ਤੋਂ ਬਾਅਦ ਯਿਸੂ ਨੂੰ ਉਸ ਦੀ ਮਹਾਨ ਸੇਵਕਾਈ ਵਿੱਚ ਦੇਖ ਰਿਹਾ ਸੀ। ਮੈਨੂੰ ਉਸ ਦਿਨ ਵਿੱਚ ਰਹਿਣਾ ਚੰਗਾ ਲੱਗਦਾ ਉਸ ਦੇ ਮਗਰ ਲੱਗ ਕੇ, ਪਰ ਤੁਸੀਂ ਜਾਣਦੇ ਹੋ ਮੈਨੂੰ ਖੁਸ਼ੀ ਹੈ ਕਿ ਮੇਰੇ ਕੋਲ ਅਜੇ ਵੀ ਉਹੀ ਕੰਮ ਕਰਨ ਦਾ ਮੌਕਾ ਹੈ, ਉਸ ਨੂੰ ਕੰਮ ਕਰਦੇ ਹੋਏ ਦੇਖਣਾ। ਅੱਜ ਉਸ ਨੂੰ ਦੇਖਣਾ ਉਸ ਸਮੇਂ ਨਾਲੋਂ ਵੱਧ ਕੇ ਹੈ। ਮੈਨੂੰ ਹੁਣ ਉਸ ਵਿੱਚ ਵਧੇਰੇ ਵਿਸ਼ਵਾਸ ਹੈ। ਹੁਣ ਮੈਂ ਉਸ ਵਿੱਚ ਵੱਧ ਵਿਸ਼ਵਾਸ ਕਰ ਸਕਦਾ ਹਾਂ ਜਿੰਨਾ ਮੈਂ ਉਸ ਸਮੇਂ ਕਰ ਸਕਦਾ, ਕਿਉਂਕਿ ਸਾਡੇ ਕੋਲ ਇਹ ਸਾਬਤ ਕਰਨ ਲਈ 2000 ਸਾਲ ਸਨ ਕਿ ਅੰਜੀਲ ਸਹੀ ਹੈ, ਅਤੇ 2000 ਸਾਲਾਂ ਬਾਅਦ ਉਹ ਅਜੇ ਵੀ ਜਿਉਂਦਾ ਹੈ, ਉਸੇ ਤਰ੍ਹਾਂ ਕਰ ਰਿਹਾ ਹੈ ਜਿਵੇਂ ਉਸਨੇ ਉਦੋਂ ਕੀਤਾ ਸੀ। ਇਸ ਲਈ ਸਾਡੇ ਕੋਲ ਵੱਡਾ ਭਰੋਸਾ ਹੈ ਅਤੇ ਵਿਸ਼ਵਾਸ ਲਈ ਉਹਨਾਂ ਦੇ ਉਸ ਸਮੇਂ ਨਾਲੋਂ ਵੱਡੀ ਬੁਨਿਆਦ ਹੈ, ਕਿਉਂਕਿ ਉਹ ਸਿਰਫ ਇੱਕ ਆਦਮੀ ਸੀ ਜੋ ਇਸ ਦਾਅਵੇ ਨਾਲ ਘੁੰਮ ਰਿਹਾ ਸੀ ਕਿ ਉਹ ਪਰਮੇਸ਼ਵਰ ਵੱਲੋਂ ਭੇਜਿਆ ਗਿਆ ਸੀ ਅਤੇ ਪਰਮੇਸ਼ਵਰ ਦਾ ਪੁੱਤਰ ਸੀ। ਪਰਮੇਸ਼ਵਰ ਉਸ ਦਿਨ ਦੇ ਆਪਣੇ ਵਾਅਦੇ ਕੀਤੇ ਵਚਨ ਨੂੰ ਪ੍ਰਮਾਣਿਤ ਕਰ ਰਿਹਾ ਸੀ ਉਸ ਦੇ ਦੁਆਰਾ, ਅਤੇ ਫਿਰ ਵੀ ਉਹਨਾਂ ਕੋਲ ਇਸ ਤੇ ਸ਼ੱਕ ਕਰਨ ਦਾ ਕੁਝ ਕਾਰਨ ਸੀ। ਉਹ ਧਰਮ ਸ਼ਾਸਤਰੀ ਸਨ ਅਤੇ ਤੁਸੀਂ ਦੇਖਿਆ ਕਿ ਇਹ ਇੱਕ ਤਰਸਯੋਗ ਗੱਲ ਸੀ। ਇਹ ਸੱਚਮੁੱਚ ਤਰਸਯੋਗ ਸੀ, ਕਿਉਂਕਿ ਉਹ ਧਰਮ ਸ਼ਾਸਤਰੀ ਵਿਸ਼ਵਾਸ ਕਰ ਲੈਂਦੇ ਜੇਕਰ ਪਰਮੇਸ਼ਵਰ ਨੇ ਉਹਨਾਂ ਦੀਆਂ ਅੱਖਾਂ ਨੂੰ ਅੰਨਾ ਨਾ ਕੀਤਾ ਹੁੰਦਾ। ਬਾਈਬਲ ਨੇ ਇਸ ਤਰ੍ਹਾਂ ਕਿਹਾ ਹੈ, ਅਤੇ ਕੀ ਤੁਸੀਂ ਜਾਣਦੇ ਹੋ ਕਿ ਉਸਨੇ ਵਾਅਦਾ ਕੀਤਾ ਸੀ ਕਿ ਉਹ ਅੱਜ ਫਿਰ ਉਹਨਾਂ ਦੀਆਂ ਅੱਖਾਂ ਅੰਨੀਆਂ ਕਰ ਦੇਵੇਗਾ ਤਾਂ ਜੋ ਉਹ ਇਸ ਨੂੰ ਵੇਖ ਨਾ ਸਕਣ। ਉਹ ਹੋਣਗੇ ਜਿੱਦੀ ਹੰਕਾਰੀ ਪਰਮੇਸ਼ਵਰ ਦੇ ਨਹੀਂ ਸਗੋਂ ਭੋਗ ਵਿਲਾਸ ਦੇ ਪ੍ਰੇਮੀ, ਨੇਮ ਤੋੜਨ ਵਾਲੇ, ਝੂਠੇ ਇਲਜ਼ਾਮ ਲਾਉਣ ਵਾਲੇ, ਅਸੰਜਮੀ, ਚੰਗੇ ਲੋਕਾਂ ਦੀ ਨਿੰਦਿਆ ਕਰਨ ਵਾਲੇ। ਭਗਤੀ ਦਾ ਇੱਕ ਰੂਪ ਧਾਰਨਗੇ ਪਰ ਉਸਦੀ ਸ਼ਕਤੀ ਦੇ ਇਨਕਾਰੀ ਹੋਣਗੇ। ਬਿਲਕੁਲ ਇੱਕ ਵਾਅਦਾ ਹੈ ਜੋ ਉਦੋਂ ਕੀਤਾ ਗਿਆ ਸੀ। ਤੁਸੀਂ ਕੁਝ ਨਹੀਂ ਪਰ ਸਿਰਫ ਲੋਕਾਂ ਲਈ ਅਫਸੋਸ ਮਹਿਸੂਸ ਕਰ ਸਕਦੇ ਹੋ। ਉਹਨਾਂ ਦੀਆਂ ਅੱਖਾਂ ਅੱਜ ਤੱਕ ਅੰਨੀਆਂ ਕੀਤੀਆਂ ਜਾ ਰਹੀਆਂ ਹਨ ਲਿਖਤਾਂ ਦੇ ਨਾਲ ਜਿਸ ਦਾ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ ਜੋ ਇਸ ਦਿਨ ਵਿੱਚ ਪੂਰੀਆਂ ਹੋਣਗੀਆਂ। ਇਸ ਘੜੀ ਵਿੱਚ ਅਸੀਂ ਬਿਲਕੁਲ ਇਸ ਨੂੰ ਦੇਖ ਰਹੇ ਹਾਂ ਅਤੇ ਇਸ ਤੇ ਨਜ਼ਰ ਬਣਾਏ ਹੋਏ ਹਾਂ, ਅਤੇ ਫਿਰ ਲੋਕ ਦੇਖਦੇ ਹਨ ਅਤੇ ਆਪਣਾ ਸਿਰ ਹਿਲਾ ਕੇ ਚਲੇ ਜਾਂਦੇ ਹਨ, ਕਹਿੰਦੇ ਹਨ ਮੈਂ ਇਹ ਨਹੀਂ ਦੇਖਦਾ। ਇਹ ਇੱਕ ਤਰਸਯੋਗ ਗੱਲ ਹੈ, ਪਰ ਅਜੇ ਵੀ ਲਿਖਤਾਂ ਨੇ ਪੂਰਾ ਹੋਣਾ ਹੀ ਹੈ। ਇਹ ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਇਸ ਲਈ ਇਹ ਚੇਲੇ ਪਰਮੇਸ਼ਵਰ ਦੁਆਰਾ ਚੁਣੇ ਗਏ ਸਨ। ਕੀ ਤੁਸੀਂ ਧਿਆਨ ਦਿੱਤਾ? ਯਿਸੂ ਨੇ ਉਹਨਾਂ ਨੂੰ ਕਿਹਾ ਜਗਤ ਦੀ ਨੀਂਹ ਤੋਂ ਪਹਿਲਾਂ ਉਸਨੇ ਉਹਨਾਂ ਨੂੰ ਚੁਣਿਆ, ਅਤੇ ਉਹ ਪਰਮੇਸ਼ਵਰ ਦੇ ਠਹਿਰਾਏ ਹੋਏ ਬੀਜ ਸਨ। ਇਸ ਲਈ ਜਦੋਂ ਮੁਸੀਬਤਾਂ ਆਈਆਂ ਅਤੇ ਇੰਜ ਲੱਗਦਾ ਸੀ ਕਿ ਯਿਸੂ ਨੂੰ ਲੋਕਾਂ ਨੇ ਨੁੱਕਰ ਵਿੱਚ ਦੱਬ ਲਿਆ ਸੀ, ਇੱਕ ਸਵਾਲ ਤੇ ਉਹਨਾਂ ਕੋਲ ਕੋਈ ਸਵਾਲ ਨਹੀਂ ਸੀ। ਉਹ ਇਸ ਨੂੰ ਸਮਝ ਨਹੀਂ ਸਕੇ। ਉਹ ਦ੍ਰਿੜ ਸਨ ਕਿ ਉਹ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਜਾਣਨਗੇ। ਤੇਰੇ ਕੋਲ ਕੇਵਲ ਜੀਵਨ ਦਾ ਵਚਨ ਹੈ। ਉਹ ਇਸ ਦੇ ਨਾਲ ਰਹਿਣ ਲਈ ਦ੍ਰਿੜ ਸਨ ਕਿਉਂਕਿ ਉਹਨਾਂ ਨੂੰ ਉਸ ਦਫ਼ਤਰ ਲਈ ਨਿਯੁਕਤ ਕੀਤਾ ਗਿਆ ਸੀ। ਇਹ ਅੱਜ ਵੀ ਇਸੇ ਤਰ੍ਹਾਂ ਹੈ ਕਿ ਮਰਦ ਅਤੇ ਔਰਤਾਂ ਜੋ ਅਨੰਤ ਜੀਵਨ ਲਈ ਨਿਯੁਕਤ ਕੀਤੇ ਗਏ ਹਨ ਅਨੰਤ ਜੀਵਨ ਲਈ ਆਉਣਗੇ। ਉਹ ਸਾਰੇ ਜੋ ਪਿਤਾ ਨੇ ਮੈਨੂੰ ਦਿੱਤੇ ਹਨ ਮੇਰੇ ਕੋਲ ਆਉਣਗੇ। ਇਹ ਉਸਦਾ ਵਚਨ ਹੈ, ਇਹ ਅਸਫਲ ਨਹੀਂ ਹੋ ਸਕਦਾ, ਇਹ ਪਰਮੇਸ਼ਵਰ ਦਾ ਵਚਨ ਹੈ। ਹੁਣ ਅਸੀਂ ਇਹਨਾਂ ਚੇਲਿਆਂ ਨੂੰ ਵੇਖਦੇ ਹਾਂ ਜਿਨ੍ਹਾਂ ਦੀ ਉਸ ਦਿਨ ਇੱਕ ਮਹਾਨ ਸਭਾ ਹੋਈ ਸੀ, ਇੱਕ ਪਹਾੜ ਦੇ ਉੱਤੇ ਇੱਕ ਵੱਡੇ ਮੈਦਾਨ ਵਿੱਚ। ਯਿਸੂ ਨੇ ਉਹਨਾਂ ਨੂੰ ਕਿਹਾ ਸੀ ਹੁਣ ਤੁਸੀਂ ਮੇਰੇ ਤੋਂ ਪਹਿਲਾਂ ਸਮੁੰਦਰ ਤੋਂ ਪਾਰ ਜਾਓ। ਉਹ ਪਹਾੜ ਉੱਤੇ ਜਾ ਰਿਹਾ ਸੀ ਇਕੱਲਾ ਪ੍ਰਾਰਥਨਾ ਕਰਨ ਲਈ। ਇਹ ਚੇਲੇ ਦੋਸਤਾਂ ਨੂੰ ਮਿਲਣ ਤੋਂ ਬਾਅਦ ਮੈਂ ਕਲਪਨਾ ਕਰ ਸਕਦਾ ਹਾਂ ਕਿ ਉਹਨਾਂ ਨੂੰ ਕਿਵੇਂ ਮਹਿਸੂਸ ਹੋ ਰਿਹਾ ਹੋਵੇਗਾ। ਕਿਉਂਕਿ ਦੋਸਤਾਂ ਨੂੰ ਮਿਲਣਾ ਅਤੇ ਫਿਰ ਦੋਸਤਾਂ ਤੋਂ ਜੁਦਾ ਹੋ ਜਾਣਾ, ਬਸ ਜਿਸ ਸਮੇਂ ਤੁਹਾਡੀ ਜਾਣ ਪਛਾਣ ਹੋਈ ਹੀ ਹੁੰਦੀ ਹੈ ਤਦ ਤੁਹਾਨੂੰ ਅਲਵਿਦਾ ਕਹਿਣਾ ਪੈਂਦਾ ਹੈ। ਇਹ ਹਮੇਸ਼ਾ ਮੇਰੇ ਲਈ ਦਿਲ ਦੀ ਦਰਦ ਜਿਹਾ ਰਿਹਾ ਹੈ। ਪੂਰੇ ਦੇਸ਼ ਅਤੇ ਦੁਨੀਆ ਭਰ ਵਿੱਚ ਦੋਸਤਾਂ ਨੂੰ ਮਿਲਦਾ ਸੀ ਅਤੇ ਫਿਰ ਉਹਨਾਂ ਤੋਂ ਜੁਦਾ ਹੋ ਜਾਂਦਾ ਸੀ। ਇਹ ਜਾਣਦੇ ਹੋਏ ਕਿ ਬਹੁਤ ਸਾਰੇ ਹਨ ਜਿਨ੍ਹਾਂ ਨੂੰ ਤੁਸੀਂ ਉਦੋਂ ਤੱਕ ਨਹੀਂ ਵੇਖੋਗੇ ਜਦ ਤੱਕ ਨਿਆਂ ਨਹੀਂ ਹੁੰਦਾ। ਇਹ ਇੱਕ ਕਿਸਮ ਦਾ ਦੁਖਦਾਇਕ ਮਾਮਲਾ ਹੈ। ਮੈਂ ਕਿਸ਼ਤੀ ਦੀ ਕਲਪਨਾ ਕਰ ਸਕਦਾ ਹਾਂ। ਇਸ ਦੀ ਕਮਾਨ ਕੰਢੇ ਤੇ ਤੱਕੀ ਗਈ ਅਤੇ ਸ਼ਿਮੌਨ ਪਤਰਸ ਹੋਣਾ ਚਾਹੀਦਾ ਹੈ ਜਿਸ ਦੀਆਂ ਵੱਡੀਆਂ ਬਾਹਾਂ ਅਤੇ ਤਕੜੇ ਮੋਢੇ ਸਨ, ਜਿਸ ਨੇ ਬੇੜੀ ਨੂੰ ਧੱਕ ਦਿੱਤਾ ਅਤੇ ਇਸ ਦੀ ਝੀਲ ਵਿੱਚ ਅਗਵਾਈ ਕਰਨ ਲੱਗਾ। ਉਹ ਸਾਰੇ ਕੰਢੇ ਤੇ ਬੈਠ ਕੇ ਲੋਕਾਂ ਨੂੰ ਅਲਵਿਦਾ ਕਹਿ ਰਹੇ ਸਨ। ਉਹ ਚੀਕ ਰਹੇ ਸਨ, ਦੁਬਾਰਾ ਵਾਪਸ ਆਉਣਾ ਅਤੇ ਸਾਨੂੰ ਮਿਲਾਉਣ ਲਈ ਗੁਰੂ ਨੂੰ ਲਿਆਉਣਾ ਅਤੇ ਇੱਕ ਹੋਰ ਬੇਦਾਰੀ ਲਈ ਆਓ। ਸਾਨੂੰ ਅੱਜ ਬਹੁਤ ਅਸ਼ੀਸ਼ ਮਿਲੀ ਹੈ ਅਤੇ ਨਵੇਂ ਦੋਸਤ ਹੱਥ ਲਹਿਰਾ ਰਹੇ ਹਨ। ਅਤੇ ਉਹ ਬਾਕੀ ਦੇ ਚੇਲਿਆਂ ਨਾਲ ਚੜ ਗਿਆ ਅਤੇ ਸੰਭਵ ਤੌਰ ਤੇ ਆਪਣੇ ਭਰਾ ਅੰਦਰਿਆਸ ਦੇ ਕੋਲ ਬੈਠ ਗਿਆ ਅਤੇ ਪਤਵਾਰਾਂ ਨੂੰ ਚੁੱਕਿਆ। ਜਹਾਜ਼ਾਂ ਨੂੰ ਜਾਂ ਤਾਂ ਹਵਾ ਦੁਆਰਾ ਚਲਾਇਆ ਜਾਂਦਾ ਸੀ ਜਾਂ ਪਤਵਾਰਾਂ ਨਾਲ ਜਿਨ੍ਹਾਂ ਨੂੰ ਉਹ ਆਪ ਚਲਾਉਂਦੇ ਸਨ। ਫਿਰ ਸ਼ਾਇਦ ਉਹ ਇੱਕ ਕਿਸ਼ਤੀ ਦੇ ਵਿਚਕਾਰ ਦੋ ਜਣੇ ਬੈਠਦੇ ਹੋਣਗੇ, ਦੋ ਇੱਕ ਪਾਸੇ ਜਾਂ ਇੱਕ ਸੀਟ ਵਿੱਚ ਦੋ ਜਣੇ, ਸ਼ਾਇਦ 6 ਜਾਂ 8 ਪਤਵਾਰਾਂ ਦੇ ਜੋੜੇ ਹੁੰਦੇ ਸਨ। ਉਹ ਇੱਕੋ ਸਮੇਂ ਤੇ ਉਹਨਾਂ ਨੂੰ ਚਲਾਉਂਦੇ ਸਨ। ਇਸ ਤਰੀਕੇ ਨਾਲ ਜਦੋਂ ਤੂਫਾਨ ਆ ਰਿਹਾ ਹੁੰਦਾ ਸੀ ਤਾਂ ਉਹ ਕਿਸ਼ਤੀ ਨੂੰ ਲੈ ਵਿੱਚ ਰੱਖ ਸਕਦੇ ਸਨ। ਫਿਰ ਆਮ ਤੌਰ ਤੇ ਵਗਣ ਵਾਲੀਆਂ ਹਵਾਵਾਂ ਉਹ ਸਮੁੰਦਰੀ ਜਹਾਜ਼ ਨੂੰ ਚਲਾ ਸਕਦੀਆਂ ਸਨ। ਜ਼ਰੂਰ ਇੱਕ ਗਰਮ ਦੁਪਹਿਰ ਰਹੀ ਹੋਵੇਗੀ। ਇਸ ਘਟਨਾ ਤੋਂ ਬਿਲਕੁਲ ਪਹਿਲਾਂ ਦੀਆਂ ਲਿਖਤਾਂ ਤੋਂ ਇੰਜ ਲੱਗਦਾ ਹੈ ਅਤੇ ਇਸ ਲਈ ਇੱਕ ਅਸਲ ਸ਼ਾਂਤ ਧੁੱਪ ਵਾਲੀ ਗਰਮ ਦੁਪਹਿਰ ਹੋਣੀ ਚਾਹੀਦੀ ਹੈ। ਸੂਰਜ ਡੁੱਬ ਰਿਹਾ ਸੀ ਜਿਵੇਂ ਉਹ ਪਤਵਾਰ ਚਲਾ ਰਹੇ ਸਨ, ਫਿਰ ਢਿੱਲੇ ਹੋ ਗਏ ਅਤੇ ਲੋਕਾਂ ਨੂੰ ਅਲਵਿਦਾ ਕਰਨ ਲੱਗੇ। ਉਮੀਦ ਕਰਦੇ ਹਾਂ ਤੁਹਾਨੂੰ ਦੁਬਾਰਾ ਮਿਲਾਂਗੇ। ਜਦ ਉਹ ਝੀਲ ਵਿੱਚ ਜਾ ਰਹੇ ਸਨ ਅਤੇ ਸੂਰਜ ਦਾ ਡੁੱਬਣਾ ਅਤੇ ਸ਼ਾਮ ਦਾ ਘੁਸਮੁਸਾ ਅਤੇ ਫਿਰ ਥੋੜੀ ਦੇਰ ਬਾਅਦ ਹਨੇਰਾ ਛਾ ਗਿਆ ਅਤੇ ਜ਼ਰੂਰ ਉਹਨਾਂ ਨੇ ਪਤਵਾਰਾਂ ਨਾਲ ਚੰਗੀ ਰਫਤਾਰ ਖਿੱਚੀ ਹੋਵੇਗੀ। ਇੱਕ ਔਖਾ ਕੰਮ ਹੁੰਦਾ ਹੈ ਜਦੋਂ ਵੱਡੇ ਭਾਰੀ ਪਤਵਾਰ ਸਮੁੰਦਰ ਵਿੱਚ ਡੁਬਕੀ ਲਗਾਉਂਦੇ ਹਨ ਅਤੇ ਉਹਨਾਂ ਵਿੱਚੋਂ ਜ਼ਿਆਦਾਤਰ ਮਛੇਰੇ ਸਨ, ਵੱਡੇ ਤਾਕਤਵਰ ਆਦਮੀ ਸਨ, ਸਮੁੰਦਰ ਦੇ ਆਦੀ ਸਨ। ਇਸ ਲਈ ਉਹ ਯਿਸੂ ਨੂੰ ਬੇੜੀ ਵਿੱਚ ਚੜ੍ਹਨ ਅਤੇ ਉਹਨਾਂ ਦੇ ਪਿੱਛੇ ਜਲਦੀ ਹੀ ਆਉਣ ਦੀ ਉਮੀਦ ਕਰ ਰਹੇ ਸਨ। ਉਹ ਉੱਥੋਂ ਨਿਕਲ ਗਏ। ਉਹ ਕਿਨਾਰੇ ਤੋਂ ਥੋੜਾ ਜਿਹਾ ਹੀ ਦੂਰ ਗਏ ਹੋਣਗੇ, ਬਸ ਜਿਵੇਂ ਆਪਣੇ ਬੇੜੇ ਨੂੰ ਚਾਲੂ ਹੀ ਕੀਤਾ ਸੀ। ਹੋ ਸਕਦਾ ਹੈ ਕਿ ਨੌਜਵਾਨ ਯੋਹੰਨਾ ਬੋਲਣ ਵਾਲਾ ਪਹਿਲਾ ਵਿਅਕਤੀ ਹੋਵੇਗਾ ਕਿਉਂਕਿ ਉਹ ਝੁੰਡ ਵਿੱਚੋਂ ਸਭ ਤੋਂ ਛੋਟਾ ਸੀ। ਜ਼ਰੂਰ ਉਸੇ ਨੇ ਇਹੀ ਕਿਹਾ ਹੋਵੇਗਾ, ਮੈਂ ਥੋੜਾ ਜਿਹਾ ਥੱਕਿਆ ਹੋਇਆ ਹਾਂ, ਆਓ ਥੋੜਾ ਜਿਹਾ ਆਰਾਮ ਕਰੀਏ, ਇੱਕ ਮਿੰਟ ਇੰਤਜ਼ਾਰ ਕਰੋ, ਸਾਨੂੰ ਜਲਦੀ ਕਰਨ ਦੀ ਲੋੜ ਨਹੀਂ ਹੈ। ਉਹ ਅਜੇ ਤੱਕ ਨਹੀਂ ਆਇਆ ਹੈ, ਇਸ ਲਈ ਅਸੀਂ ਵੀ ਥੋੜਾ ਸਮਾਂ ਇੰਤਜ਼ਾਰ ਕਰ ਸਕਦੇ ਹਾਂ ਅਤੇ ਹਵਾ ਦਾ ਚੰਗਾ ਸਾਹ ਲੈ ਸਕਦੇ ਹਾਂ। ਜਦੋਂ ਉੱਥੇ ਆਪਣਾ ਸਿਰ ਥੋੜਾ ਜਿਹਾ ਹੇਠਾਂ ਕਰਕੇ ਬੈਠ ਗਿਆ ਤਾਂ ਉਸਨੇ ਜ਼ਰੂਰ ਇੱਕ ਗਵਾਈਆਂ ਦੀ ਸਭਾ ਸ਼ੁਰੂ ਕੀਤੀ ਹੋਵੇਗੀ। ਇਹ ਉਹੀ ਹੈ ਜਿਸ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਹਾਂ। ਜ਼ਰੂਰ ਉਹੀ ਹੋਵੇਗਾ ਜਿਹੜਾ ਪਹਿਲਾਂ ਉੱਠਿਆ ਅਤੇ ਕਿਹਾ, ਭਰਾਵੋ ਲੋਕ ਜੋ ਮਰਜ਼ੀ ਕਹਿਣ ਅਤੇ ਕੋਈ ਕਿੰਨੀ ਵੀ ਬੇਪ੍ਰਤੀਤੀ ਕਰਨੀ ਚਾਹੁੰਦਾ ਹੋਵੇ, ਮੈਨੂੰ ਯਕੀਨ ਹੈ ਕਿ ਹੁਣ ਅੱਜ ਤੋਂ ਬਾਅਦ ਅਸੀਂ ਇੱਕ ਪਖੰਡੀ ਦੇ ਪਿੱਛੇ ਨਹੀਂ ਲੱਗੇ ਹੋਏ ਹਾਂ। ਅਸੀਂ ਪਰਮੇਸ਼ਵਰ ਤੋਂ ਘੱਟ ਕਿਸੇ ਵੀ ਚੀਜ਼ ਦਾ ਪਿੱਛਾ ਨਹੀਂ ਕਰ ਰਹੇ ਹਾਂ, ਕਿਉਂਕਿ ਕੋਈ ਵੀ ਮਨੁੱਖ ਉਹ ਨਹੀਂ ਕਰ ਸਕਦਾ ਸੀ ਜੋ ਉਸਨੇ ਅੱਜ ਕੀਤਾ ਹੈ ਜੇ ਉਹ ਪਰਮੇਸ਼ਵਰ ਨਾ ਹੁੰਦਾ। ਤੁਸੀਂ ਜਾਣਦੇ ਹੋ ਜਦੋਂ ਉਸਨੇ ਉਹ ਬਿਸਕੁਟ ਲਏ ਅਤੇ ਉਹਨਾਂ ਨੂੰ ਤੋੜਿਆ ਅਤੇ 5000 ਨੂੰ ਉੱਥੇ ਖਵਾਇਆ। ਇਹ ਮੇਰੇ ਲਈ ਸਭ ਤੋਂ ਅਦਭੁਤ ਗੱਲ ਹੈ। ਅੱਜ ਤੱਕ ਕੋਈ ਸਵਾਲ ਹੋ ਸਕਦਾ ਸੀ, ਹੁਣ ਮੈਂ ਉਸਦੀ ਗਵਾਹੀ ਨੂੰ ਦੁਹਰਾ ਰਿਹਾ ਹਾਂ ਜਿਵੇਂ ਇਹ ਸੀ, ਪਰ ਉਸਨੇ ਇਸ ਦਾ ਨਿਬੇੜਾ ਕਰ ਦਿੱਤਾ ਹੈ। ਉਸਨੇ ਕਿਹਾ, ਮੈਨੂੰ ਕਈ ਸਾਲ ਪਹਿਲਾਂ ਯਾਦ ਹੈ, ਮੈਂ ਜਰਦਨ ਦੇ ਨੇੜੇ ਰਹਿੰਦਾ ਸੀ। ਮੈਨੂੰ ਯਾਦ ਹੈ ਜਦ ਮੈਂ ਇੱਕ ਛੋਟਾ ਜਿਹਾ ਬੱਚਾ ਸੀ ਅਤੇ ਕਿਵੇਂ ਮੇਰੀ ਸੁੰਦਰ ਯਹੂਦੀ ਮਾਂ ਮੈਨੂੰ ਦੁਪਹਿਰ ਨੂੰ ਚੁੱਕਿਆ ਕਰਦੀ ਸੀ, ਮੈਨੂੰ ਆਪਣੀ ਗੋਦੀ ਵਿੱਚ ਬਿਠਾਉਂਦੀ ਸੀ ਅਤੇ ਬਾਹਰ ਵਿਹੜੇ ਵਿੱਚ ਜਦੋਂ ਯਰਦਨ ਦੀ ਨਦੀ ਦੇ ਕਿਨਾਰੇ ਅਫੀਮ ਦੇ ਫੁੱਲ ਖਿੜ ਰਹੇ ਹੁੰਦੇ ਸਨ, ਉਹ ਮਾਰੂਥਲ ਵੱਲ ਵੇਖਦੀ ਹੁੰਦੀ ਸੀ ਜਿੱਥੋਂ ਸਾਡੇ ਲੋਕਾਂ ਨੂੰ ਮਾਰੂਥਲ ਵਿੱਚ ਲਿਆਂਦਾ ਗਿਆ ਸੀ। ਉਹ ਮੈਨੂੰ ਬਾਈਬਲ ਦੀਆਂ ਕਹਾਣੀਆਂ ਸੁਣਾਉਂਦੀ ਸੀ। ਇੱਕ ਮਹਾਨ ਕਹਾਣੀ ਜੋ ਮੈਨੂੰ ਯਾਦ ਹੈ, ਸੁਨੰਮੀ ਔਰਤ ਅਤੇ ਜਦੋਂ ਉਸਦਾ ਛੋਟਾ ਲੜਕਾ ਮਰ ਗਿਆ ਅਤੇ ਨਬੀ ਨੇ ਇਸ ਛੋਟੇ ਬੱਚੇ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ। ਇਹ ਇੱਕ ਰੋਮਾਂਚਕ ਕਹਾਣੀ ਹੋਇਆ ਕਰਦੀ ਸੀ, ਪਰ ਸਭ ਤੋਂ ਰੋਮਾਂਚਕ ਕਹਾਣੀਆਂ ਵਿੱਚੋਂ ਇੱਕ, ਅਤੇ ਮਾਂ ਮੈਨੂੰ ਸੁਣਾਉਂਦੀ ਸੀ। ਉਹ ਕਹਿੰਦੀ ਸੀ, ਹੁਣ ਯੋਹੰਨਾ ਤੂੰ ਸਿਰਫ ਇੱਕ ਛੋਟਾ ਲੜਕਾ ਹੈ, ਪਰ ਮੈਂ ਚਾਹੁੰਦੀ ਹਾਂ ਕਿ ਤੂੰ ਯਾਦ ਰੱਖੇ ਜਦੋਂ ਤੂੰ ਵੱਡਾ ਹੋਵੇਂ ਕਿ ਮਹਾਨ ਯਹੋਵਾ ਨੇ ਸਾਡੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਅਤੇ ਅਸੀਂ ਉਸ ਉਜਾੜ ਵਿੱਚੋਂ ਉਸ ਨਦੀ ਦੇ ਪਾਰੋਂ ਆਏ ਸਾਂ ਅਤੇ 40 ਸਾਲਾਂ ਤੱਕ ਉਸ ਉਜਾੜ ਵਿੱਚ ਸਫ਼ਰ ਕਰਦੇ ਰਹੇ, ਨਾ ਕੱਪੜੇ ਪਾਉਣ ਲਈ ਥਾਂ ਅਤੇ ਨਾ ਖਾਣ ਲਈ ਕੋਈ ਥਾਂ, ਅਤੇ ਪਰਮੇਸ਼ਵਰ ਨੇ ਆਕਾਸ਼ ਵਿੱਚੋਂ ਰੋਟੀ ਦਾ ਮੀਂਹ ਵਰਾਇਆ ਹਰੇਕ ਰਾਤ ਅਤੇ ਸਾਡੇ ਲੋਕਾਂ ਨੂੰ ਉਸ ਉਜਾੜ ਵਿੱਚ ਰਜਾਇਆ, ਕਿਉਂਕਿ ਉਹ ਆਪਣਾ ਫਰਜ਼ ਨਿਭਾ ਰਹੇ ਸਨ, ਮਹਾਨ ਯਹੋਵਾ ਦੇ ਪਿੱਛੇ ਚੱਲ ਰਹੇ ਸਨ। ਹੁਣ ਕਿਸੇ ਦਿਨ ਯਹੋਵਾ ਇੱਥੇ ਧਰਤੀ ਉੱਤੇ ਦੇਹਧਾਰੀ ਹੋਵੇਗਾ, ਇੱਕ ਮਨੁੱਖ ਦੇ ਰੂਪ ਵਿੱਚ। ਉਸ ਨੂੰ ਮਸਾਹ ਕੀਤਾ ਹੋਇਆ ਮਸੀਹਾ ਕਿਹਾ ਜਾਵੇਗਾ। ਅਤੇ ਮੈਨੂੰ ਯਾਦ ਹੈ, ਉਹ ਕਹਿੰਦਾ ਹੈ, ਜਦੋਂ ਮੈਂ ਛੋਟਾ ਲੜਕਾ ਸੀ, ਮੇਰੇ ਛੋਟੇ ਜਿਹੇ ਲੜਕੇ ਦੇ ਦਿਮਾਗ ਨੂੰ ਕਿਵੇਂ ਪਤਾ ਲੱਗਦਾ ਸੀ, ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਸੀ, ਪਰਮੇਸ਼ਵਰ ਨੇ ਉਹਨਾਂ ਸਾਰਿਆਂ ਨੂੰ ਕਿਵੇਂ ਰਜਾਇਆ, 25 ਲੱਖ ਲੋਕਾਂ ਨੂੰ ਉਸ ਉਜਾੜ ਵਿੱਚ, ਉਸਨੇ ਇੰਨੀ ਸਾਰੀ ਰੋਟੀ ਕਿਵੇਂ ਲਿਆਂਦੀ। ਅਤੇ ਮੈਂ ਮਾਂ ਨੂੰ ਪੁੱਛਦਾ ਸੀ, ਮਾਂ, ਕੀ ਯਹੋਵਾ ਨੇ ਆਕਾਸ਼ ਵਿੱਚ ਬਹੁਤ ਸਾਰੇ ਤੰਦੂਰ ਲਗਾਏ ਹੋਏ ਹਨ? ਅਤੇ ਉਹ ਬਹੁਤ ਸਾਰੀਆਂ ਰੋਟੀਆਂ ਪਕਾਉਂਦਾ ਸੀ ਅਤੇ ਰਾਤ ਨੂੰ ਭੱਜ ਕੇ ਹੇਠਾਂ ਆਉਂਦਾ ਸੀ ਅਤੇ ਉਸਨੂੰ ਲੋਕਾਂ ਲਈ ਬਾਹਰ ਜ਼ਮੀਨ ਤੇ ਵਿਛਾ ਦਿੰਦਾ ਸੀ? ਅਤੇ ਕੀ ਯਹੋਵਾ ਦੇ ਵੱਡੇ ਆਕਾਸ਼ ਤੰਦੂਰਾਂ ਨਾਲ ਭਰੇ ਹੋਏ ਹਨ? ਉਹ ਕਹਿੰਦੀ ਹੁੰਦੀ ਸੀ, ਨਹੀਂ ਪੁੱਤਰ, ਤੂੰ ਇਸ ਨੂੰ ਸਮਝਣ ਲਈ ਬਹੁਤ ਛੋਟਾ ਹੈ। ਦੇਖ, ਯਹੋਵਾ ਸਿਰਜਣਹਾਰ ਹੈ, ਉਸਨੂੰ ਤੰਦੂਰਾਂ ਦੀ ਲੋੜ ਨਹੀਂ ਹੈ। ਉਹ ਸਿਰਫ ਬੋਲਦਾ ਹੈ ਅਤੇ ਜਦੋਂ ਬੋਲਦਾ ਹੈ ਤਾਂ ਉਸਦਾ ਵਚਨ ਪ੍ਰਗਟ ਹੋ ਜਾਂਦਾ ਹੈ। ਉਹ ਮਹਾਨ ਯਹੋਵਾ ਹੈ, ਉਸਨੇ ਕੇਵਲ ਇਸ ਨੂੰ ਬੋਲਿਆ ਸੀ ਅਤੇ ਦੂਤ ਇਸ ਨੂੰ ਜ਼ਮੀਨ ਤੇ ਵੰਡ ਦਿੰਦੇ ਸਨ। ਅਤੇ ਅੱਜ ਜਦੋਂ ਮੈਂ ਉਸ ਨੂੰ ਉੱਥੇ ਖੜਾ ਦੇਖਿਆ, ਕੀ ਤੁਸੀਂ ਉਸਦੇ ਚਿਹਰੇ ਦੇ ਰੂਪ ਨੂੰ ਦੇਖਿਆ? ਉਸਦੇ ਮਨ ਵਿੱਚ ਕੋਈ ਸ਼ੱਕ ਨਹੀਂ ਸੀ। ਮੈਂ ਚਟਾਨ ਦੇ ਪਿੱਛੇ ਚੜ ਗਿਆ ਅਤੇ ਉਸ ਨੂੰ ਦੇਖਿਆ ਜਦੋਂ ਉਸਨੇ ਉਹ ਰੋਟੀ ਲਈ ਅਤੇ ਇਸ ਨੂੰ ਤੋੜਿਆ ਅਤੇ ਇਸ ਨੂੰ ਦੇ ਦਿੱਤਾ, ਉਸਦੇ ਸੇਵਕਾਂ ਨੂੰ, ਸਾਨੂੰ, ਇਸ ਨੂੰ ਲੋਕਾਂ ਨੂੰ ਵਿੱਚ ਵੰਡਣ ਲਈ ਦੇ ਦਿੱਤਾ। ਫਿਰ ਜਦੋਂ ਉਹ ਦੁਬਾਰਾ ਤੋੜਨ ਲੱਗਾ ਤਾਂ ਉਹ ਰੋਟੀ ਫਿਰ ਪੂਰੀ ਹੋ ਗਈ। ਉਸਨੇ ਸੈਂਕੜੇ ਵਾਰ ਅਜਿਹਾ ਕੀਤਾ ਜਦੋਂ ਤੱਕ ਹਰ ਕੋਈ ਰੱਜ ਨਹੀਂ ਗਿਆ। ਉੱਥੇ ਟੋਕਰੀਆਂ ਭਰੀਆਂ ਹੋਈਆਂ ਚੁੱਕੀਆਂ ਗਈਆਂ ਸਨ। ਮੈਂ ਜਾਣਦਾ ਹਾਂ ਕਿ ਉਹ ਯਹੋਵਾ ਨਾਲੋਂ ਘੱਟ ਨਹੀਂ ਹੋ ਸਕਦਾ, ਕਿਉਂਕਿ ਉਸਨੇ ਯਹੋਵਾ ਵਾਂਗ ਹੀ ਕੰਮ ਕੀਤਾ ਹੈ। ਸਿਰਫ ਯਹੋਵਾ ਹੀ ਰਚਨਾ ਕਰ ਸਕਦਾ ਹੈ। ਅਤੇ ਮੈਂ ਜਾਣਦਾ ਹਾਂ ਕਿ ਉਹ ਆਦਮੀ ਝੂਠਾ ਨਹੀਂ ਹੈ, ਸਿਰਫ ਇੱਕ ਸਿਰਜਣਹਾਰ ਹੈ ਅਤੇ ਉਹ ਯਹੋਵਾ ਹੈ। ਹੁਣ ਉਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਜੋ ਮੈਂ ਵੇਖੀਆਂ ਹਨ, ਇਸਨੇ ਮੈਨੂੰ ਸੰਤੁਸ਼ਟ ਕਰ ਦਿੱਤਾ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਹੁਣ ਜਾਣੋ ਕਿ ਮੇਰਾ ਦਿਲ ਪੂਰੀ ਤਰ੍ਹਾਂ ਸਮਰਪਿਤ ਹੋ ਗਿਆ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਸਿਰਫ ਇੱਕ ਨਬੀ ਨਹੀਂ ਹੈ, ਉਹ ਇੱਕ ਨਬੀ ਹੈ, ਪਰ ਉਹ ਇੱਕ ਨਬੀ ਨਾਲੋਂ ਵੱਧ ਕੇ ਹੈ। ਉਹ ਸਾਡੇ ਵਿੱਚ ਵਸਣ ਵਾਲੇ ਯਹੋਵਾ ਪਰਮੇਸ਼ਵਰ ਤੋਂ ਘੱਟ ਨਹੀਂ ਹੈ, ਕਿਉਂਕਿ ਉਸਨੇ ਰੋਟੀ ਦੀ ਰਚਨਾ ਕੀਤੀ। ਉਸ ਵਿੱਚ ਯਹੋਵਾ ਦੀਆਂ ਆਦਤਾਂ ਹਨ। ਕੋਈ ਹੈਰਾਨੀ ਨਹੀਂ ਕਿ ਉਹ ਕਹਿ ਸਕਦਾ ਹੈ, ਜੇਕਰ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ ਤਾਂ ਮੇਰੇ ਤੇ ਵਿਸ਼ਵਾਸ ਨਾ ਕਰੋ, ਪਰ ਜੇ ਮੈਂ ਆਪਣੇ ਪਿਤਾ ਦੇ ਕੰਮ ਕਰਦਾ ਹਾਂ ਅਤੇ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰ ਸਕਦੇ ਤਾਂ ਕੰਮਾਂ ਤੇ ਵਿਸ਼ਵਾਸ ਕਰੋ, ਕਿਉਂਕਿ ਉਹ ਮੇਰੇ ਬਾਰੇ ਗਵਾਹੀ ਦਿੰਦੇ ਹਨ ਅਤੇ ਦੱਸਦੇ ਹਨ ਕਿ ਮੈਂ ਕੌਣ ਹਾਂ। ਇੰਜ ਜਾਪਦਾ ਸੀ ਕਿ ਲੋਕ ਇਸ ਨੂੰ ਆਸਾਨੀ ਨਾਲ ਦੇਖ ਸਕਦੇ ਸਨ। ਅਤੇ ਯੋਹੰਨਾ ਨੂੰ ਤਸੱਲੀ ਹੋ ਗਈ ਸੀ ਕਿ ਉਹ ਮਸੀਹਾ ਸੀ ਜਿਸ ਬਾਰੇ ਯਸ਼ਾਇਆ ਨੇ ਕਿਹਾ ਸੀ, ਸਾਡੇ ਕੋਲ ਇੱਕ ਪੁੱਤਰ ਦਾ ਜਨਮ ਹੋਇਆ ਹੈ ਅਤੇ ਉਸਦਾ ਨਾਮ ਅਚਰਜ ਸਲਾਹੂ, ਸ਼ਾਂਤੀ ਦਾ ਰਾਜਕੁਮਾਰ, ਸ਼ਕਤੀਮਾਨ ਪਰਮੇਸ਼ਵਰ, ਸਦੀਪਕ ਪਿਤਾ ਕਿਹਾ ਜਾਵੇਗਾ। ਅਤੇ ਯੋਹੰਨਾ ਉਸ ਤੋਂ ਸੰਤੁਸ਼ਟ ਸੀ ਜੋ ਉਸਨੇ ਵੇਖਿਆ ਸੀ। ਨੌਜਵਾਨ ਸਾਥੀ ਆਪਣੀ ਗਵਾਹੀ ਦੇ ਰਿਹਾ ਸੀ। ਲਗਭਗ ਉਸੇ ਸਮੇਂ ਸ਼ਿਮਾਉਨ ਪਤਰਸ ਨੇ ਕਿਹਾ, ਅੱਛਾ, ਹੁਣ ਬਸ ਇੱਕ ਮਿੰਟ, ਜੇ ਅਸੀਂ ਗਵਾਹੀ ਦੀ ਸਭਾ ਸ਼ੁਰੂ ਕੀਤੀ ਹੈ ਤਾਂ ਮੈਂ ਕੁਝ ਕਹਿਣਾ ਚਾਹਾਂਗਾ। ਤੁਸੀਂ ਜਾਣਦੇ ਹੋ, ਮੈਂ ਇਸ ਸਾਰੀ ਚੀਜ਼ ਬਾਰੇ ਬਹੁਤ ਸ਼ੱਕੀ ਸੀ ਜਦੋਂ ਮੇਰਾ ਭਰਾ ਅੰਦਰਿਆਸ, ਜੋ ਯੋਹੰਨਾ ਨਬੀ ਦੀ ਬੇਦਾਰੀ ਵਿੱਚ ਸ਼ਾਮਲ ਹੋਇਆ ਸੀ, ਜਿਸਨੇ ਗਵਾਹੀ ਦਿੱਤੀ ਸੀ ਕਿ ਮਸੀਹਾ ਆ ਰਿਹਾ ਹੈ ਅਤੇ ਉਹ ਉਸਦੀ ਪਛਾਣ ਕਰਵਾਏਗਾ। ਮੈਂ ਉਸ ਬਾਰੇ ਥੋੜਾ ਸ਼ੱਕ ਵਿੱਚ ਸੀ ਜੋ ਅੰਦਰਿਆਸ ਮੈਨੂੰ ਦੱਸ ਰਿਹਾ ਸੀ, ਕਿਉਂਕਿ ਮੈਂ ਹਰ ਤਰ੍ਹਾਂ ਦੀਆਂ ਮਸੀਹੀ ਕਹਾਣੀਆਂ ਅਤੇ ਹੋਰ ਸਭ ਕੁਝ ਸੁਣਿਆ ਹੈ। ਪਰ ਤੁਸੀਂ ਸਾਰੇ ਭਰਾਵੋ, ਮੇਰੇ ਬਜ਼ੁਰਗ ਪਿਤਾ ਨੂੰ ਯਾਦ ਕਰੋ, ਉਸਦਾ ਨਾਮ ਯੋਹੰਨਾ ਸੀ। ਤੁਸੀਂ ਉਸਨੂੰ ਯਾਦ ਕਰੋ ਕਿ ਉਹ ਇੱਕ ਬਹੁਤ ਹੀ ਪੱਕਾ ਵਿਸ਼ਵਾਸੀ ਸੀ। ਮੈਂ ਮਾਂ ਅਤੇ ਪਿਤਾ ਨੂੰ ਕਿਵੇਂ ਯਾਦ ਕਰ ਸਕਦਾ ਹਾਂ? ਅਤੇ ਸਾਨੂੰ ਸਾਰਿਆਂ ਨੂੰ, ਜਦ ਅਸੀਂ ਗੁਜ਼ਾਰੇ ਲਈ ਮੱਛੀਆਂ ਫੜ ਰਹੇ ਸੀ, ਅਸੀਂ ਕੋਈ ਮੱਛੀ ਨਹੀਂ ਫੜੀ, ਸਾਨੂੰ ਰੋਟੀ ਦੀ ਲੋੜ ਸੀ, ਅਤੇ ਅਸੀਂ ਕਿਵੇਂ ਫਰਸ਼ ਤੇ ਹੇਠਾਂ ਬੈਠ ਜਾਂਦੇ ਸੀ ਅਤੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਸੀ, ਅੱਜ ਸਾਨੂੰ ਇੱਕ ਸ਼ਿਕਾਰ ਦਿਓ ਪਰਮੇਸ਼ਵਰ, ਤਾਂ ਜੋ ਅਸੀਂ ਆਪਣੀ ਮੱਛੀ ਵੇਚ ਸਕੀਏ ਅਤੇ ਆਪਣਾ ਕਰਜ਼ਾ ਭਰ ਸਕੀਏ, ਤਾਂ ਜੋ ਖਾਣ ਲਈ ਭੋਜਨ ਹੋਵੇ। ਅਸੀਂ ਕਿਵੇਂ ਸਮੁੰਦਰ ਵਿੱਚ ਜਾਂਦੇ ਹੁੰਦੇ ਸੀ, ਤੂਫਾਨ ਵਿੱਚ, ਉਹਨਾਂ ਤੂਫਾਨਾਂ ਦਾ ਸਾਹਮਣਾ ਕਰਨ ਦੀ ਹਿੰਮਤ ਰੱਖਦੇ ਸੀ। ਅਤੇ ਪਿਤਾ, ਮੈਂ ਉਸਦੀ ਸਲੇਟੀ ਵਾਲਾ ਨੂੰ ਉਸਦੀ ਪਿੱਠ ਹੇਠਾਂ ਲਟਕਦੇ ਦੇਖ ਸਕਦਾ ਸੀ। ਇੱਕ ਦਿਨ ਜਦੋਂ ਉਹ ਕਿਸ਼ਤੀ ਦੀ ਨੋਕ ਉੱਤੇ ਬੈਠਾ ਸੀ ਅਤੇ ਮੇਰੇ ਨਾਲ ਗੱਲਾਂ ਕਰਦਾ ਸੀ, ਕਹਿ ਰਿਹਾ ਸੀ, ਸ਼ਿਮਾਉਨ, ਤੂੰ ਮੇਰਾ ਸਭ ਤੋਂ ਵੱਡਾ ਪੁੱਤਰ ਹੈ, ਤੂੰ ਜਾਣਦਾ ਹੈ, ਮੈਂ ਹਮੇਸ਼ਾ ਵਿਸ਼ਵਾਸ ਕੀਤਾ ਹੈ ਸ਼ਿਮਾਉਨ ਕਿ ਮੈਂ ਮਸੀਹਾ ਨੂੰ ਦੇਖਾਂਗਾ। ਸਾਡੇ ਲੋਕ ਅਦਨ ਤੋਂ ਉਸ ਨੂੰ ਲੱਭ ਰਹੇ ਹਨ, ਸਾਨੂੰ ਯਕੀਨ ਹੈ ਕਿ ਉਹ ਆ ਰਿਹਾ ਹੈ, ਭਾਵੇਂ ਕਿੰਨਾ ਵੀ ਚਿਰ ਹੋ ਗਿਆ ਹੋਵੇ। ਤੁਸੀਂ ਕਹੋਗੇ, ਇਹ 4000 ਸਾਲ ਪਹਿਲਾਂ ਦੀ ਗੱਲ ਹੈ, ਪਰ ਮੈਨੂੰ ਵਿਸ਼ਵਾਸ ਹੈ ਕਿ ਮਸੀਹਾ ਆਵੇਗਾ। ਹਰ ਯਹੂਦੀ ਨੇ ਵਿਸ਼ਵਾਸ ਕੀਤਾ ਹੈ ਕਿ ਉਹ ਆਪਣੀ ਪੀੜ੍ਹੀ ਵਿੱਚ ਮਸੀਹਾ ਨੂੰ ਦੇਖੇਗਾ। ਮੈਂ ਉਸ ਨੂੰ ਆਪਣੀ ਪੀੜ੍ਹੀ ਵਿੱਚ ਦੇਖਣ ਦੀ ਉਮੀਦ ਕਰਦਾ ਹਾਂ, ਪਰ ਅਜਿਹਾ ਲੱਗਦਾ ਹੈ ਮੈਂ ਹੁਣ ਬੁੱਢਾ ਹੋ ਰਿਹਾ ਹਾਂ ਅਤੇ ਮੈਨੂੰ ਸਮੁੰਦਰ ਤੇ ਜਾਣਾ ਬੰਦ ਕਰਨਾ ਪਏਗਾ। ਮੈਨੂੰ ਦਰਦਾਂ ਅਤੇ ਪੀੜਾਂ ਹੋਣ ਲੱਗ ਪਈਆਂ ਹਨ। ਮੈਂ ਸ਼ਾਇਦ ਉਸ ਨੂੰ ਆਪਣੇ ਸਮੇਂ ਵਿੱਚ ਨਹੀਂ ਦੇਖਾਂਗਾ, ਪਰ ਹੋ ਸਕਦਾ ਹੈ ਤੂੰ ਵੇਖੀ ਮੇਰੇ ਪੁੱਤਰ, ਅਤੇ ਮੈਂ ਤੈਨੂੰ ਲਿਖਤਾਂ ਵਿੱਚ ਸਿਖਲਾਈ ਦੇਣਾ ਚਾਹੁੰਦਾ ਹਾਂ। ਪੁੱਤਰ, ਮਸੀਹਾ ਦੇ ਦ੍ਰਿਸ਼ ਤੇ ਆਉਣ ਤੋਂ ਪਹਿਲਾਂ ਹਰ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ, ਹਰ ਕਿਸਮ ਦੀਆਂ ਝੂਠੀਆਂ ਗੱਲਾਂ, ਕਿਉਂਕਿ ਸ਼ੈਤਾਨ ਅਜਿਹਾ ਕਰੇਗਾ ਤਾਂ ਜੋ ਜਦ ਅਸਲ ਮਸੀਹਾ ਆਵੇ ਤਾਂ ਉਸਦੇ ਪ੍ਰਭਾਵ ਨੂੰ ਨਸ਼ਟ ਕਰੇ। ਇਹ ਹਮੇਸ਼ਾ ਇਸ ਤਰ੍ਹਾਂ ਰਿਹਾ ਹੈ, ਅਜੇ ਵੀ ਅਜਿਹਾ ਹੀ ਹੈ। ਫਿਰ ਸਾਨੂੰ ਪਤਾ ਲੱਗਦਾ ਹੈ ਉਸਨੇ ਕਿਹਾ, ਮੈਨੂੰ ਯਾਦ ਹੈ ਉਸਨੇ ਮੇਰੇ ਦੁਆਲੇ ਆਪਣੀ ਬਾਂਹ ਰੱਖੀ ਅਤੇ ਕਿਹਾ, ਪੁੱਤਰ, ਸਿਰਫ ਇੱਕ ਹੀ ਤਰੀਕਾ ਹੈ ਜਿਸ ਨਾਲ ਤੁਸੀਂ ਉਸ ਮਸੀਹਾ ਨੂੰ ਪਛਾਣ ਸਕੋਗੇ। ਹੁਣ ਸੈਂਕੜੇ ਸਾਲਾਂ ਤੋਂ ਸਾਡੇ ਕੋਲ ਕੋਈ ਨਬੀ ਨਹੀਂ ਹੈ। ਮਲਾਕੀ ਸਾਡਾ ਆਖਰੀ ਨਬੀ ਸੀ। ਇਹ 400 ਸਾਲ ਪਹਿਲਾਂ ਦੀ ਗੱਲ ਹੈ। ਤਦ ਤੋਂ ਸਾਡੇ ਕੋਲ ਕੋਈ ਨਬੀ ਨਹੀਂ ਸੀ। ਪਰ ਯਾਦ ਰੱਖੋ, ਮੂਸਾ ਨੇ ਸਾਨੂੰ ਦੱਸਿਆ ਸੀ ਲਿਖਤਾਂ ਵਿੱਚ ਕਿ ਜਦੋਂ ਮਸੀਹਾ ਆਵੇਗਾ ਉਹ ਇੱਕ ਨਬੀ ਹੋਵੇਗਾ। ਜਦੋਂ ਦ੍ਰਿਸ਼ ਤੇ ਆਵੇਗਾ, ਸਾਨੂੰ ਯਹੂਦੀਆਂ ਨੂੰ ਨਬੀ ਉੱਤੇ ਵਿਸ਼ਵਾਸ ਕਰਨਾ ਸਿਖਾਇਆ ਜਾਂਦਾ ਹੈ, ਅਤੇ ਧਰਤੀ ਉੱਤੇ ਮਸੀਹਾ ਦੀ ਯਾਤਰਾ ਪਰਮੇਸ਼ਵਰ ਦਾ ਬੋਲਿਆ ਹੋਇਆ ਵਚਨ ਹੈ ਜਿਸ ਦਾ ਉਸਨੇ ਸਾਡੇ ਨਾਲ ਵਾਅਦਾ ਕੀਤਾ ਹੈ। ਅਤੇ ਵਚਨ ਹਮੇਸ਼ਾ ਇੱਕ ਨਬੀ ਕੋਲ ਆਉਂਦਾ ਹੈ ਅਤੇ ਨਬੀ ਉਸ ਵਚਨ ਨੂੰ ਸਾਬਤ ਕਰਦਾ ਹੈ। ਤੂੰ ਇਸ ਨੂੰ ਕਦੇ ਨਾ ਭੁੱਲੀ ਪੁੱਤਰ। ਇੱਥੇ ਮਹਾਨ ਚੀਜ਼ਾਂ ਖੜੀਆਂ ਹੋ ਸਕਦੀਆਂ ਹਨ, ਮਹਾਨ ਉਤਸ਼ਾਹ ਹੋ ਸਕਦਾ ਹੈ ਅਤੇ ਮਹਾਨ ਚੀਜ਼ਾਂ, ਪਰ ਯਾਦ ਰੱਖੀ, ਮਸੀਹਾ ਇੱਕ ਨਬੀ ਹੋਵੇਗਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਕਦੇ ਵੀ ਆਪਣਾ ਤਰੀਕਾ ਨਹੀਂ ਬਦਲਦਾ, ਅਤੇ ਉਸਨੇ ਕਿਹਾ ਸੀ ਕਿ ਮਸੀਹਾ ਇੱਕ ਨਬੀ ਹੋਵੇਗਾ। ਇਸ ਲਈ ਯਾਦ ਰੱਖੀ ਪੁੱਤਰ, ਨਬੀ ਉਹ ਹਨ ਜਿਨ੍ਹਾਂ ਕੋਲ ਪ੍ਰਭੂ ਦਾ ਵਚਨ ਆਉਂਦਾ ਹੈ, ਅਤੇ ਜਦੋਂ ਮਸੀਹਾ ਆਵੇਗਾ ਉਹ ਇੱਕ ਨਬੀ ਹੋਵੇਗਾ। ਮੈਂ ਅਜੇ ਵੀ ਉਸਦੀ ਬਾਂਹ ਨੂੰ ਮਹਿਸੂਸ ਕਰ ਸਕਦਾ ਹਾਂ। ਸ਼ਮਾਉਨ ਨੇ ਕਿਹਾ, ਜਦ ਉਸਨੇ ਇਹ ਮੇਰੇ ਆਲੇ ਦੁਆਲੇ ਪਾਈ ਸੀ, ਅਤੇ ਅੰਦਰਿਆਸ ਉਸ ਸਮੇਂ ਉੱਥੇ ਖੜਾ ਜਾਲ ਧੋ ਰਿਹਾ ਸੀ। ਤੈਨੂੰ ਇਹ ਯਾਦ ਹੈ ਅੰਦਰਿਆਸ? ਹਾਂ ਸ਼ਮਾਉਨ, ਮੈਨੂੰ ਇਹ ਯਾਦ ਹੈ। ਅਤੇ ਅੰਦਰਿਆਸ ਮੈਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਯੋਹੰਨਾ ਇੱਕ ਨਬੀ ਸੀ। ਮੇਰੇ ਕੋਲ ਕਰਨ ਲਈ ਹੋਰ ਕੰਮ ਸਨ, ਮੱਛੀਆਂ ਤੇ ਚੀਜ਼ਾਂ ਵੇਚਣੀਆਂ ਸਨ। ਪਿਤਾ ਨੂੰ ਮਰੇ ਹੋਏ ਕਈ ਸਾਲ ਹੋ ਗਏ ਹਨ, ਪਰ ਮੈਂ ਹਮੇਸ਼ਾ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਹੈ। ਪਿਤਾ ਨੇ ਕਿਹਾ ਸੀ, ਇਹ ਮਸੀਹਾ ਲਿਖਤਾਂ ਦੁਆਰਾ ਪ੍ਰਮਾਣਿਤ ਨਬੀ ਹੋਵੇਗਾ, ਇਸ ਨੂੰ ਨਾ ਭੁੱਲੀ, ਕਿਉਂਕਿ ਇਹ ਪਰਮੇਸ਼ਵਰ ਦਾ ਬੋਲਿਆ ਹੋਇਆ ਵਚਨ ਹੈ। ਇਹ ਵਚਨ ਹਮੇਸ਼ਾ ਨਬੀਆਂ ਕੋਲ ਆਇਆ ਹੈ ਜਿਨ੍ਹਾਂ ਨੇ ਇਸ ਦੀ ਪਛਾਣ ਕੀਤੀ ਜਾਂ ਉਸ ਨੂੰ ਪ੍ਰਗਟ ਕੀਤਾ ਜੋ ਉਸ ਯੁੱਗ ਲਈ ਵਾਅਦਾ ਕੀਤਾ ਗਿਆ ਸੀ। ਸ਼ਮਾਉਨ ਨੇ ਕਿਹਾ, ਤੁਸੀਂ ਜਾਣਦੇ ਹੋ ਅੰਦਰਿਆਸ ਨੇ ਮੈਨੂੰ ਇੱਕ ਸਭਾ ਵਿੱਚ ਜਾਣ ਲਈ ਕਿਹਾ ਸੀ। ਮੈਂ ਉੱਥੇ ਉਸ ਸਭਾ ਵਿੱਚ ਗਿਆ ਜਿੱਥੇ ਉਹ ਬੰਦਾ ਯਿਸੂ ਸੀ, ਅਤੇ ਮੈਂ ਹਰ ਤਰ੍ਹਾਂ ਦੀਆਂ ਅਫਵਾਹਾਂ ਸੁਣੀਆਂ ਸਨ। ਉੱਥੇ ਇੱਕ ਯਿਸੂ ਖੜਾ ਹੋਇਆ ਸੀ ਉਸ ਤੋਂ ਪਹਿਲਾਂ ਜਿਸਨੇ ਮਹਾਨ ਚੀਜ਼ ਦਾ ਵਾਅਦਾ ਕੀਤਾ ਸੀ। 400 ਲੋਕਾਂ ਦੀ ਅਗਵਾਈ ਕੀਤੀ ਅਤੇ ਉਹ ਸਾਰੇ ਨਾਸ਼ ਹੋ ਗਏ। ਮੈਂ ਸੋਚਿਆ ਕਿ ਇਹ ਉਹਨਾਂ ਦੀ ਕਿਸਮ ਵਿੱਚੋਂ ਇੱਕ ਹੈ, ਕੁਝ ਕੁ ਬਿਦਾਰੀ ਦੇ ਕਿਸੇ ਕਿਸਮ ਦੇ ਵੱਡੇ ਉਤਸ਼ਾਹ ਨਾਲ, ਜਾਂ ਉਹ ਕੁਝ ਮਹਾਨ ਸੰਪਰਦਾਵਾਂ ਬਣਾਉਣ ਜਾ ਰਹੇ ਸਨ। ਪਰ ਇੱਕ ਦਿਨ ਮੈਂ ਸੋਚਿਆ ਕਿ ਮੈਂ ਆਪਣੇ ਭਰਾ ਅੰਦਰਿਆਸ ਨਾਲ ਜਾਵਾਂਗਾ, ਅਤੇ ਮੈਂ ਕਲਪਨਾ ਕਰ ਸਕਦਾ ਹਾਂ, ਲਗਭਗ ਉਸ ਸਮੇਂ ਕਿਸ਼ਤੀ ਹਿਲਣੀ ਸ਼ੁਰੂ ਹੋ ਜਾਂਦੀ ਹੈ, ਕੋਈ ਰੋਲਾ ਪਾਉਣ ਲੱਗਦਾ ਹੈ, ਤੇ ਉਸਨੇ ਕਿਹਾ, ਬੈਠ ਜਾਓ, ਕਿਸ਼ਤੀ ਨੂੰ ਨਾ ਹਿਲਾਓ, ਇੱਕ ਮਿੰਟ ਰੁਕੋ, ਚੁੱਪ ਬੈਠੋ। ਉਸਨੇ ਕਿਹਾ, ਤੁਸੀਂ ਜਾਣਦੇ ਹੋ ਜਦੋਂ ਮੈਂ ਉੱਥੇ ਗਿਆ ਸੀ ਅਤੇ ਪਹਿਲੀ ਵਾਰ ਉਸਦੇ ਸਾਹਮਣੇ ਆਇਆ ਸੀ, ਉਸਨੇ ਮੈਨੂੰ ਸਿੱਧਾ ਅੱਖਾਂ ਵਿੱਚ ਦੇਖਿਆ ਅਤੇ ਮੈਨੂੰ ਦੱਸਿਆ ਕਿ ਮੇਰਾ ਨਾਮ ਕੀ ਹੈ। ਉਸਨੇ ਮੈਨੂੰ ਪਹਿਲਾਂ ਕਦੇ ਨਹੀਂ ਵੇਖਿਆ ਸੀ। ਉਹ ਨਾ ਸਿਰਫ ਮੈਨੂੰ ਜਾਣਦਾ ਸੀ, ਪਰ ਉਹ ਮੇਰੇ ਧਰਮੀ ਬਜ਼ੁਰਗ ਪਿਤਾ ਨੂੰ ਵੀ ਜਾਣਦਾ ਸੀ, ਜਿਸਨੇ ਮੈਨੂੰ ਲਿਖਤਾਂ ਬਾਰੇ ਸਿੱਖਿਆ ਦਿੱਤੀ ਸੀ, ਅਤੇ ਮੈਂ ਜਾਣ ਗਿਆ ਕਿ ਉਹ ਮਸੀਹਾ ਸੀ। ਇਸਨੇ ਮੇਰੇ ਲਈ ਉੱਥੇ ਹੀ ਇਸਦਾ ਨਿਪਟਾਰਾ ਕਰ ਦਿੱਤਾ, ਇਸ ਨੂੰ ਮੇਰੇ ਲਈ ਸਹੀ ਬਣਾ ਦਿੱਤਾ। ਜ਼ਰੂਰ ਫਿਲਪਸ ਨੇ ਕਿਹਾ ਹੋਏਗਾ, ਕਿ ਮੈਂ ਇੱਥੇ ਕੁਝ ਕਹਿ ਸਕਦਾ ਹਾਂ? ਉਸਨੇ ਕਿਹਾ, ਭਾਈ ਨਥਾਨੀਅਲ, ਇਸ ਨਾਲ ਤੈਨੂੰ ਠੇਸ ਨਾ ਪਹੁੰਚੇ, ਕਿਉਂਕਿ ਤੂੰ ਜਾਣਦਾ ਹੈ ਕਿ ਅਸੀਂ ਸਾਲਾਂ ਤੋਂ ਪੋਥੀਆਂ ਦਾ ਅਧਿਐਨ ਕੀਤਾ ਹੈ ਕਿ ਮਸੀਹਾ ਕੀ ਹੋਵੇਗਾ। ਪਰ ਜਦੋਂ ਮੈਂ ਉਸ ਨੂੰ ਅਜਿਹਾ ਕਰਦੇ ਦੇਖਿਆ ਤਾਂ ਮੈਂ ਆਪਣੇ ਮਿੱਤਰ ਨਥਾਨੀਅਲ ਨੂੰ ਉੱਥੇ ਲੈ ਗਿਆ। ਨਥਾਨੀਅਲ ਨੇ ਕਿਹਾ, ਮੈਨੂੰ ਇਹ ਦੱਸਣ ਦਿਓ, ਮੈਨੂੰ ਇਹ ਦੱਸਣ ਦਿਓ। ਓ, ਤੁਸੀਂ ਜਾਣਦੇ ਹੋ ਜਦੋਂ ਯਿਸੂ ਤੁਹਾਡੇ ਲਈ ਕੁਝ ਕਰਦਾ ਹੈ ਤਾਂ ਇਸ ਬਾਰੇ ਕੁਝ ਹੁੰਦਾ ਹੈ, ਤੁਸੀਂ ਟੇਕ ਕੇ ਨਹੀਂ ਖਲੋ ਸਕਦੇ, ਤੁਹਾਨੂੰ ਇਸ ਨੂੰ ਦੱਸਣਾ ਪਏਗਾ ਆਪ ਹੀ ਕਿ ਇਹ ਸਹੀ ਨਹੀਂ ਹੈ। ਜੇ ਕੁਝ ਅਸਲੀ ਹੈ ਤਾਂ ਤੁਹਾਨੂੰ ਇਹ ਦੱਸਣਾ ਪਏਗਾ। ਜਦੋਂ ਉਸਨੇ ਮੈਨੂੰ ਪਵਿੱਤਰ ਆਤਮਾ ਨਾਲ ਭਰ ਦਿੱਤਾ ਹੈ ਤਾਂ ਮੈਂ ਇਸ ਬਾਰੇ ਦੱਸਣਾ ਚਾਹਾਂਗਾ। ਮੈਂ ਚਾਹੁੰਦਾ ਹਾਂ ਕਿ ਕੋਈ ਇਸ ਬਾਰੇ ਜਾਣੇ, ਕੋਈ ਹੋਰ ਇਸ ਬਾਰੇ ਨਾ ਦੱਸੇ, ਮੈਂ ਆਪ ਹੀ ਇਸ ਨੂੰ ਦੱਸਾਂਗਾ। ਮੈਂ ਬਸ ਕਲਪਨਾ ਕਰਦਾ ਹਾਂ। ਨਥਾਨੀਅਲ ਨੇ ਸਭ ਨੂੰ ਉਤਸ਼ਾਹਿਤ ਕਰ ਦਿੱਤਾ ਅਤੇ ਕਿਹਾ, ਤੁਸੀਂ ਜਾਣਦੇ ਹੋ, ਮੈਂ ਇਹ ਦੱਸਣਾ ਚਾਹਾਂਗਾ, ਮੈਂ ਤੇਰੇ ਤੇ ਥੋੜਾ ਜਿਹਾ ਸ਼ੱਕ ਕਰਦਾ ਸੀ ਫਿਲਪਸ, ਜਦੋਂ ਤੂੰ ਮੈਨੂੰ ਦੱਸਿਆ ਸੀ। ਮੈਂ ਤੈਨੂੰ ਪੁੱਛਿਆ ਕਿ ਨਾਸਰਤ ਤੋਂ ਕੋਈ ਚੰਗੀ ਚੀਜ਼ ਨਿਕਲ ਸਕਦੀ ਹੈ, ਅਤੇ ਤੂੰ ਮੈਨੂੰ ਸਭ ਤੋਂ ਵਧੀਆ ਜਵਾਬ ਦਿੱਤਾ ਜੋ ਕਦੇ ਕਿਸੇ ਵੀ ਆਦਮੀ ਕੋਲ ਸੀ। ਆ ਅਤੇ ਵੇਖ, ਇਹ ਅੱਜ ਚੰਗਾ ਕੰਮ ਕਰਦਾ ਹੈ। ਇਹ ਠੀਕ ਹੈ, ਘਰ ਬਹਿ ਕੇ ਆਲੋਚਨਾ ਨਾ ਕਰੋ, ਆਓ ਆਪ ਹੀ ਵੇਖੋ। ਸਮਝੇ? ਉਸਨੇ ਕਿਹਾ ਕਿ ਨਾਸਰਤ ਤੋਂ ਕੋਈ ਚੰਗੀ ਚੀਜ਼ ਨਿਕਲ ਸਕਦੀ ਹੈ। ਕਿਹਾ, ਆਓ ਅਤੇ ਆਪ ਹੀ ਵੇਖੋ, ਅਤੇ ਤੁਸੀਂ ਜਾਣਦੇ ਹੋ ਕਿ ਤੁਸੀਂ ਮੈਨੂੰ ਕੀ ਦੱਸਿਆ ਸੀ। ਅਤੇ ਜਦੋਂ ਮੈਂ ਉਸਦੀ ਹਜ਼ੂਰੀ ਵਿੱਚ ਗਿਆ, ਉਸਨੇ ਮੈਨੂੰ ਦੱਸਿਆ ਕਿ ਮੈਂ ਇੱਕ ਇਬਰਾਨੀ, ਇੱਕ ਇਜ਼ਰਾਈਲੀ ਅਤੇ ਇੱਕ ਇਮਾਨਦਾਰ ਆਦਮੀ ਸੀ। ਮੈਂ ਇਹ ਜਾਣਦਾ ਸੀ, ਪਰ ਮੈਂ ਹੈਰਾਨ ਸੀ, ਇਹ ਕਿਵੇਂ ਹੋ ਸਕਦਾ ਹੈ? ਉਹ ਇੱਕ ਆਮ ਆਦਮੀ ਵਰਗਾ ਦੇਖਦਾ ਸੀ। ਮੈਂ ਮਸੀਹਾ ਨੂੰ ਸਵਰਗ ਤੋਂ ਇੱਕ ਸੁਨਹਿਰੀ ਗਲਿਆਰੇ ਰਾਹੀਂ ਹੇਠਾਂ ਆਉਣ ਦੀ ਉਮੀਦ ਕਰ ਰਿਹਾ ਸੀ। ਬਿਲਕੁਲ ਇੱਥੇ ਸੰਪਰਦਾ ਦੇ ਮੁਖੀ ਕੋਲ, ਜੋ ਇੱਥੇ ਹੈ, ਜਰੂਸਲਮ ਵੱਲ ਬਾਹਰ ਨਿਕਲੇਗਾ ਅਤੇ ਕਹੇਗਾ, ਕਿਆਫਾ, ਮੈਂ ਆ ਗਿਆ ਹਾਂ। ਪਰ ਉਹਨਾਂ ਨੂੰ ਪਤਾ ਲੱਗਾ ਉਹ ਨਾਸਰਤ ਵਿੱਚੋਂ ਆਇਆ ਸੀ, ਇੱਕ ਗਰੀਬ ਪਰਿਵਾਰ ਵਿੱਚੋਂ, ਅਤੇ ਅਸਲ ਵਿੱਚ ਉਸਦੇ ਪਿੱਛੇ ਇੱਕ ਕਿਸਮ ਦਾ ਕਾਲਾ ਨਾਮ ਸੀ, ਜਿਵੇਂ ਇੱਕ ਨਜਾਇਜ਼ ਬੱਚਾ। ਇੱਥੇ ਉਹ ਖੜਾ ਸੀ, ਸਧਾਰਨ ਕੱਪੜੇ ਪਹਿਨੇ ਹੋਏ, ਕਿਸੇ ਪਾਦਰੀ ਜਾਂ ਕਿਸੇ ਦੀ ਤਰ੍ਹਾਂ ਨਹੀਂ, ਪਰ ਸਿਰਫ ਇੱਕ ਆਮ ਆਦਮੀ ਵਾਂਗ। ਮੈਂ ਸੋਚਿਆ, ਜਦੋਂ ਮੈਂ ਉੱਥੇ ਗਿਆ, ਉਹ ਇੱਕ ਮਸੀਹਾ ਕਿਵੇਂ ਹੋ ਸਕਦਾ ਹੈ? ਇੱਕ ਪੁਰਾਣਾ ਕੱਪੜਾ ਪਹਿਨਿਆ ਹੋਇਆ ਹੈ, ਉਸਨੇ ਇਸ ਨੂੰ ਉਦੋਂ ਤੋਂ ਪਹਿਨਿਆ ਹੋਇਆ ਹੈ ਜਦੋਂ ਉਹ ਇੱਕ ਜਵਾਨ ਬੰਦਾ ਸੀ। ਇੱਥੇ ਵੀ ਇਹੀ ਕੱਪੜਾ ਪਹਿਨਿਆ ਹੋਇਆ ਹੈ, ਉਸਦੇ ਵਾਲ ਉਸਦੀ ਪਿੱਠ ਪਿੱਛੇ ਲਮਕ ਰਹੇ ਸਨ। ਉਹ ਗਲੀ ਦੇ ਇੱਕ ਆਮ ਆਦਮੀ ਵਰਗਾ ਹੀ ਦਿਖਾਈ ਦਿੰਦਾ ਸੀ। ਉਸਨੇ ਮੇਰੇ ਚਿਹਰੇ ਵੱਲ ਦੇਖਿਆ ਤੇ ਕਿਹਾ, ਫਿਲਪਸ ਤੇ ਤੈਨੂੰ ਬੁਲਾਉਣ ਤੋਂ ਪਹਿਲਾਂ ਜਦੋਂ ਤੂੰ ਰੁੱਖ ਦੇ ਹੇਠਾਂ ਸੀ, ਮੈਂ ਤੈਨੂੰ ਦੇਖਿਆ। ਇਸਨੇ ਮੇਰੇ ਲਈ ਇਸ ਦਾ ਨਿਬੇੜਾ ਕਰ ਦਿੱਤਾ। ਮੈਂ ਜਾਣਦਾ ਸੀ ਵਚਨ ਦੁਆਰਾ ਕਿ ਉਹ ਮਸੀਹਾ ਸੀ, ਅਤੇ ਬੇੜੀ ਜ਼ਰੂਰ ਹਿੱਲੀ ਹੋਵੇਗੀ, ਅਤੇ ਗਵਾਹੀਆਂ ਦੀ ਸਭਾ ਚੱਲ ਰਹੀ ਸੀ। ਉਹ ਕਿੰਨਾ ਵਧੀਆ ਸਮਾਂ ਬਤੀਤ ਕਰ ਰਹੇ ਸਨ, ਝੀਲ ਦੇ ਉੱਤੇ ਉੱਥੇ ਬਹੁਤ ਵਧੀਆ ਸਮਾਂ ਬਿਤਾ ਰਹੇ ਸਨ। ਅੰਦਰਿਆਸ ਨੇ ਕਿਹਾ, ਮੈਂ ਉਸ ਬਾਰੇ ਕੁਝ ਦੱਸਣਾ ਚਾਹਾਂਗਾ ਜਿਸ ਚੀਜ਼ ਨੇ ਮੈਨੂੰ ਥੋੜੇ ਸਮੇਂ ਲਈ ਉਲਝਾ ਦਿੱਤਾ ਸੀ। ਤੁਹਾਨੂੰ ਯਾਦ ਹੈ ਜਦੋਂ ਅਸੀਂ ਯਰੀਹੋ ਜਾ ਰਹੇ ਸੀ? ਉਸਨੇ ਕਿਹਾ, ਸਾਨੂੰ ਉੱਪਰ ਜਾਣਾ ਚਾਹੀਦਾ ਹੈ, ਮੈਂ ਸਾਮਰੀਆ ਵਿੱਚੋਂ ਦੀ ਜਾਣਾ ਹੈ। ਇਸ ਲਈ ਉਹ ਸਾਮਰੀਆ ਨੂੰ ਗਿਆ ਤੇ ਉੱਥੇ ਸੁਖਾਰ ਸ਼ਹਿਰ ਵਿੱਚ ਗਿਆ, ਜਦੋਂ ਉਸਨੇ ਸਾਨੂੰ ਸਾਰਿਆਂ ਨੂੰ ਸ਼ਹਿਰ ਵਿੱਚ ਭੋਜਨ ਖਰੀਦਣ ਲਈ ਭੇਜਿਆ। ਓ ਹਾਂ, ਮੈਨੂੰ ਯਾਦ ਹੈ, ਠੀਕ ਹੈ, ਉਹ ਸਾਰੇ ਬੋਲੇ। ਹਾਂ ਹਾਂ, ਬੇੜੀ ਬਸ ਥੋੜੀ ਜਿਹੀ ਹਿੱਲ ਰਹੀ ਸੀ। ਹਰ ਕੋਈ ਬੇਦਾਰੀ ਮੁੱਕਣ ਤੋਂ ਬਾਅਦ ਇੱਕ ਸ਼ਾਨਦਾਰ ਗਵਾਹੀ ਦੇ ਰਿਹਾ ਸੀ, ਇਸ ਲਈ ਉਹ ਇੱਕ ਗਵਾਹੀ ਸਭਾ ਕਰ ਰਹੇ ਸਨ। ਉਸਨੇ ਕਿਹਾ, ਹਾਂ, ਅਤੇ ਤੁਹਾਨੂੰ ਯਾਦ ਹੈ ਅਸੀਂ ਅਚਾਨਕ ਆ ਗਏ ਸੀ ਅਤੇ ਸਾਨੂੰ ਹੈਰਾਨੀ ਹੋਈ ਸੀ? ਅਸੀਂ ਆਪਣੇ ਗੁਰੂ ਨੂੰ ਇੱਕ ਮਸ਼ਹੂਰ ਵੇਸ਼ਵਾ ਨਾਲ ਗੱਲ ਕਰਦੇ ਦੇਖਿਆ। ਅਸੀਂ ਸੋਚਿਆ ਇਹ ਬੁਰੀ ਗੱਲ ਹੈ ਉਸਨੂੰ ਇਸ ਮੁਟਿਆਰ ਨਾਲ ਗੱਲ ਕਰਦੇ ਹੋਏ ਦੇਖਣਾ। ਸਾਨੂੰ ਦੂਰ ਭੇਜ ਕੇ ਉਹ ਇੱਥੇ ਇਸ ਬਦਨਾਮ ਔਰਤ ਨਾਲ ਬੈਠਾ ਹੋਇਆ ਹੈ। ਯਾਦ ਹੈ ਅਸੀਂ ਝਾੜੀਆਂ ਦੇ ਬਿਲਕੁਲ ਪਿੱਛੇ ਖੜੇ ਸੀ, ਅਸੀਂ ਉਹਨਾਂ ਦੀ ਗੱਲਬਾਤ ਸੁਣ ਰਹੇ ਸੀ। ਅਸੀਂ ਉਸਨੂੰ ਇਹ ਕਹਿੰਦੇ ਸੁਣਿਆ, ਬੀਬੀ ਜਾ ਆਪਣੇ ਪਤੀ ਨੂੰ ਇੱਥੇ ਲੈ ਕੇ ਆ। ਅਸੀਂ ਕਿਹਾ, ਅੱਛਾ, ਲੱਗਦਾ ਹੈ ਸਾਨੂੰ ਗਲਤ ਫਹਿਮੀ ਹੋ ਗਈ ਹੈ, ਹੋ ਸਕਦਾ ਹੈ ਕਿ ਉਹ ਔਰਤ ਜਾਇਜ਼ ਤੌਰ ਤੇ ਵਿਆਹੀ ਹੋਈ ਹੋਵੇ। ਉਸਨੇ ਉਸਦੇ ਚਿਹਰੇ ਵੱਲ ਮੁੜ ਕੇ ਵੇਖਿਆ ਤੇ ਕਿਹਾ, ਸ਼੍ਰੀਮਾਨ, ਮੇਰਾ ਕੋਈ ਪਤੀ ਨਹੀਂ ਹੈ। ਤੁਹਾਨੂੰ ਯਾਦ ਹੈ ਕਿ ਸਾਡੇ ਦਿਲ ਕਿਵੇਂ ਟੁੱਟ ਗਏ ਸਨ? ਸਾਡਾ ਮਹਾਨ ਮਸੀਹਾ, ਜਿਸ ਉੱਤੇ ਸਾਨੂੰ ਭਰੋਸਾ ਸੀ, ਇੱਥੇ ਇੱਕ ਝੂਠ ਵਿੱਚ ਫਸ ਗਿਆ ਸੀ, ਇੱਕ ਅਹਮੋ ਸਾਹਮਣੀ ਮੁੱਠਭੇੜ ਵਿੱਚ, ਕਿਉਂਕਿ ਉਸਨੇ ਕਿਹਾ ਆਪਣੇ ਪਤੀ ਨੂੰ ਲੈ ਕੇ ਆ, ਅਤੇ ਉਸਨੇ ਵਾਪਸ ਗਵਾਹੀ ਦਿੱਤੀ ਸੀ ਕਿ ਉਸਦਾ ਕੋਈ ਪਤੀ ਨਹੀਂ ਸੀ। ਹੁਣ ਇਹ ਉਸਦੇ ਲਈ ਉਲਟਾ ਪੈ ਗਿਆ ਸੀ। ਯਾਦ ਹੈ ਕਿ ਕਿਵੇਂ ਅਸੀਂ ਸਾਰੇ ਹੈਰਾਨ ਦਿਸ ਰਹੇ ਸੀ ਅਤੇ ਸਾਡੇ ਸਾਹ ਸਾਡੇ ਵਿੱਚੋਂ ਨਿਕਲ ਗਏ ਸਨ? ਹਾਂ, ਮੈਨੂੰ ਯਾਦ ਹੈ। ਫਿਰ ਤੁਹਾਨੂੰ ਅਗਲੇ ਸ਼ਬਦ ਯਾਦ ਹਨ? ਉਸਨੇ ਕਿਹਾ, ਤੂੰ ਸੱਚ ਕਿਹਾ ਹੈ, ਕਿਉਂਕਿ ਤੂੰ ਪੰਜ ਕਰ ਚੁੱਕੀ ਹੈ ਤੇ ਜਿਸ ਨਾਲ ਤੂੰ ਰਹਿ ਰਹੀ ਹੈ ਉਹ ਵੀ ਤੇਰਾ ਨਹੀਂ ਹੈ। ਓ, ਤੁਹਾਨੂੰ ਝਾੜੀ ਦੇ ਪਿੱਛੇ ਗਵਾਹੀ ਦੀ ਸਭਾ ਯਾਦ ਹੈ? ਮੇਰੇ, ਵੇਖੋ, ਤੁਸੀਂ ਉਸ ਨੂੰ ਘੇਰ ਨਹੀਂ ਸਕਦੇ, ਉਹ ਪਰਮੇਸ਼ਵਰ ਹੈ। ਸ਼ਮਾਉਨ ਨੇ ਕਿਹਾ, ਅੰਦਰਿਆਸ ਨੇ ਕਿਹਾ, ਇਸਨੇ ਮੇਰੇ ਲਈ ਇਸ ਨੂੰ ਨਿਪਟਾ ਦਿੱਤਾ। ਬਰਥਲਮਈ ਨੇ ਕਿਹਾ, ਰੁਕੋ, ਮੈਂ ਇੱਕ ਗਵਾਹੀ ਦੇਣਾ ਚਾਹੁੰਦਾ ਹਾਂ, ਕਿ ਮੈਂ ਇਹ ਕਰ ਸਕਦਾ ਹਾਂ? ਓ, ਅੱਛਾ, ਠੀਕ ਹੈ, ਮੈਨੂੰ ਲੱਗਦਾ ਹੈ ਕਿ ਤੁਸੀਂ ਕਰ ਸਕਦੇ ਹੋ। ਸਾਡੇ ਕੋਲ ਬਹੁਤ ਸਮਾਂ ਹੈ, ਉਹ ਅਜੇ ਤੱਕ ਨਹੀਂ ਆਇਆ ਹੈ, ਇਸ ਲਈ ਅਸੀਂ ਥੋੜੇ ਚੱਪੂ ਚਲਾਵਾਂਗੇ। ਅੱਗੇ ਵਧੋ ਬਰਥਲਮਈ, ਤੁਸੀਂ ਗਵਾਹੀ ਦਿਓ। ਖੈਰ, ਮੇਰੇ ਲਈ ਮਹਾਨ ਚੀਜ਼ਾਂ ਵਿੱਚੋਂ ਇੱਕ, ਤੁਹਾਨੂੰ ਜਰੀਹੋ ਵਿੱਚ ਸਾਡੀ ਭੈਣ ਯਾਦ ਹੈ ਜਿਸਦਾ ਨਾਮ ਰਿਬਕਾ ਹੈ? ਹਾਂ, ਉਸਦਾ ਪਤੀ ਉੱਥੇ ਇੱਕ ਢਾਬਾ ਚਲਾਉਂਦਾ ਹੈ। ਉਹ ਇੱਕ ਵਪਾਰੀ ਸੀ ਅਤੇ ਉਸਦਾ ਨਾਮ ਜੱਕੀ ਸੀ। ਹਾਂ ਹਾਂ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਤੁਹਾਨੂੰ ਯਾਦ ਹੈ ਉਹ ਸਾਡੀਆਂ ਭੈਣਾਂ ਵਿੱਚੋਂ ਇੱਕ ਸੀ, ਉਸਨੇ ਪ੍ਰਭੂ ਤੇ ਵਿਸ਼ਵਾਸ ਕੀਤਾ ਸੀ। ਉਹ ਇੰਨੀ ਡਰਦੀ ਸੀ ਕਿ ਯੱਕੀ ਯਿਸੂ ਨੂੰ ਸਵੀਕਾਰ ਕੀਤੇ ਬਿਨਾਂ ਚਲਾ ਜਾਵੇਗਾ, ਅਤੇ ਉਹ ਯੱਕੀ ਉੱਥੋਂ ਦੇ ਪਾਦਰੀ ਦਾ ਬਹੁਤ ਚੰਗਾ ਮਿੱਤਰ ਸੀ, ਇਸ ਲਈ ਉਹ ਪ੍ਰਾਰਥਨਾ ਕਰ ਰਹੀ ਸੀ ਕਿ ਕੁਝ ਅਜਿਹਾ ਹੋਵੇ ਕਿ ਉਸਦੀਆਂ ਅੱਖਾਂ ਖੁੱਲ ਜਾਣ, ਉਹ ਪਛਾਣ ਲਵੇ ਕਿ ਇਹ ਗੁਰੂ ਹੈ, ਇਹ ਪਰਮੇਸ਼ਵਰ ਦਾ ਪ੍ਰਮਾਣਿਤ ਵਚਨ ਹੈ ਜੋ ਸਾਡੇ ਵਿਚਕਾਰ ਦੇਤਾਰੀ ਹੋਇਆ ਹੈ। ਅਸੀਂ ਉਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਦੱਸਿਆ ਕਿ ਕਿਵੇਂ ਨਾਸਰਤ ਦਾ ਯਿਸੂ ਦਿਲਾਂ ਦੇ ਭੇਤਾਂ ਨੂੰ ਜਾਣਦਾ ਸੀ। ਇਹ ਦਰਸਾਉਂਦਾ ਸੀ ਕਿ ਉਹ ਵਚਨ ਸੀ, ਕਿਉਂਕਿ ਵਚਨ ਦਿਲ ਦੇ ਵਿਚਾਰਾਂ ਨੂੰ ਜਾਂਚ ਲੈਂਦਾ ਹੈ। ਉਸਨੇ ਕਿਹਾ, ਬਕਵਾਸ ਹੈ, ਮੈਂ ਜਾਜਕ ਨੂੰ ਮੰਨਦਾ ਹਾਂ, ਜੋ ਜਾਜਕ ਕਹਿੰਦਾ ਹੈ ਉਹੀ ਮੇਰੇ ਲਈ ਬਥੇਰਾ ਹੈ, ਕਿਉਂਕਿ ਉਹ ਸ਼ਹਿਰ ਦੇ ਸਾਰੇ ਹੁਕਮਰਾਨਾਂ ਨਾਲ ਸੰਬੰਧਿਤ ਸੀ, ਕਿਵਾਨੀ ਅਤੇ ਹੋਰ ਸਾਰੇ ਨਾਲ, ਤੁਸੀਂ ਜਾਣਦੇ ਹੋ। ਇਸ ਨੂੰ ਛੱਡਣਾ ਉਸ ਲਈ ਮੁਸ਼ਕਿਲ ਜਿਹਾ ਕੰਮ ਸੀ, ਇਸ ਲਈ ਰਿਬਕਾ ਨੇ ਸਾਨੂੰ ਸਾਰਿਆਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਸੀ। ਹਰ ਵਾਰ ਜਦੋਂ ਅਸੀਂ ਇਸ ਵਿਸ਼ੇ ਤੇ ਆਉਂਦੇ ਸੀ ਕਿ ਉਹ ਇੱਕ ਨਬੀ ਸੀ, ਤਾਂ ਉਹ ਕਹਿੰਦਾ ਸੀ ਬਕਵਾਸ, ਜਾਜਕ ਕਹਿੰਦਾ ਹੈ ਉਹ ਬਾਲਜਬੂਬ ਹੈ, ਉਹ ਇੱਕ ਸ਼ੈਤਾਨ ਹੈ, ਉਹ ਸ਼ੈਤਾਨ ਦੀ ਸ਼ਕਤੀ ਦੁਆਰਾ ਅਜਿਹਾ ਕਰਦਾ ਹੈ, ਉਹ ਕੇਵਲ ਇੱਕ ਮਾਨਸਿਕ ਟੈਲੀਪੈਥਿਸਟ ਹੈ, ਇਹੀ ਸਭ ਕੁਝ ਇਸ ਵਿੱਚ ਹੈ, ਉਸ ਵਿੱਚ ਕੁਝ ਵੀ ਨਹੀਂ ਹੈ। ਇਸ ਲਈ ਇਸ ਦਿਨ ਵਿੱਚ ਅਜਿਹਾ ਕੁਝ ਨਹੀਂ ਹੈ, ਸਾਡੇ ਕੋਲ ਸੈਂਕੜੇ ਸਾਲਾਂ ਤੋਂ ਨਬੀ ਨਹੀਂ ਹਨ। ਉਹ ਲੜਕਾ ਜਿਸ ਕੋਲ ਇੱਕ ਫੈਲੋਸ਼ਿਪ ਕਾਰਡ ਵੀ ਨਹੀਂ ਹੈ, ਉਹ ਇੱਕ ਨਬੀ ਕਿਵੇਂ ਹੋ ਸਕਦਾ ਹੈ? ਉਹ ਕਿਸੇ ਵੀ ਤਰ੍ਹਾਂ ਅਜਿਹੀ ਚੀਜ਼ ਨਹੀਂ ਹੈ। ਪਰ ਤੁਸੀਂ ਜਾਣਦੇ ਹੋ, ਉਸਦੀ ਪਤਨੀ ਰਿਬਕਾ ਡਟੀ ਰਹੀ ਅਤੇ ਪ੍ਰਾਰਥਨਾ ਕਰਦੀ ਰਹੀ। ਇੱਕ ਸਵੇਰ ਜਦੋਂ ਯਿਸੂ ਸ਼ਹਿਰ ਵਿੱਚ ਆ ਰਿਹਾ ਸੀ, ਫਿਰ ਸਾਨੂੰ ਪਤਾ ਲੱਗਾ ਕਿ ਰਿਬਕਾ ਨੇ ਸਾਨੂੰ ਦੱਸਿਆ ਕਿ ਜੱਕੀ ਬਾਹਰ ਗਲੀ ਵਿੱਚ ਗਿਆ ਸੀ ਉਸ ਨੂੰ ਦੇਖਣ ਲਈ। ਇਸ ਲਈ ਉਹ ਵਿਸ਼ਵਾਸ ਨਹੀਂ ਕਰਦਾ ਸੀ ਕਿ ਉਹ ਇੱਕ ਨਬੀ ਸੀ, ਇਸ ਲਈ ਉਸਨੇ ਕਿਹਾ ਮੈਂ ਉਸ ਨੂੰ ਚੰਗੀ ਤਰ੍ਹਾਂ ਦੇਖਾਂਗਾ। ਉਸ ਦਿਨ ਜਦੋਂ ਅਸੀਂ ਖਾਣਾ ਖਾ ਰਹੀ ਸੀ ਤਾਂ ਉਸਨੇ ਸਾਡੇ ਲਈ ਢਾਬੇ ਵਿੱਚ ਕਿਵੇਂ ਗਵਾਹੀ ਦਿੱਤੀ ਸੀ, ਇਸ ਲਈ ਉਹ ਇੱਕ ਗੁਲਰ ਦੇ ਰੁੱਖ ਉੱਤੇ ਚੜ ਗਿਆ ਅਤੇ ਕਿਹਾ, ਤੁਸੀਂ ਜਾਣਦੇ ਹੋ ਮੈਂ ਇੱਥੇ ਆਪਣਾ ਭੇਸ ਬਦਲਾਂਗਾ ਤਾਂ ਜੋ ਉਹ ਮੈਨੂੰ ਦੇਖ ਨਾ ਸਕੇ, ਮੈਂ ਇੱਕ ਬੋਣਾ ਆਦਮੀ ਹਾਂ, ਜੋ ਵੀ ਹੋਵੇ ਬਹੁਤ ਛੋਟਾ ਹਾਂ, ਮੈਂ ਉਸ ਨੂੰ ਉੱਥੇ ਹੇਠਾਂ ਤੋਂ ਨਹੀਂ ਦੇਖ ਸਕਦਾ ਭੀੜ ਵਿੱਚ, ਇਸ ਲਈ ਮੈਂ ਇੱਥੇ ਰੁੱਖ ਉੱਤੇ ਚੜ ਜਾਵਾਂਗਾ। ਅਤੇ ਜਿੱਥੇ ਦੋ ਟਾਹਣੀਆਂ ਮਿਲਦੀਆਂ ਹਨ ਉੱਥੇ ਚੜ ਕੇ ਬੈਠ ਗਿਆ, ਉਹ ਉੱਥੇ ਹੀ ਬੈਠ ਗਿਆ ਉਹਨਾਂ ਟਾਹਣੀਆਂ ਦੇ ਉੱਤੇ। ਬੈਠਣ ਲਈ ਅਤੇ ਇਸ ਦਾ ਅਧਿਐਨ ਕਰਨ ਲਈ ਇੱਕ ਬਹੁਤ ਚੰਗੀ ਜਗ੍ਹਾ ਸੀ। ਇੱਥੇ ਹੀ ਦੋ ਰਸਤੇ ਮਿਲਦੇ ਹਨ, ਤੁਹਾਡਾ ਅਤੇ ਪਰਮੇਸ਼ਵਰ ਦਾ, ਤੁਹਾਡਾ ਵਿਚਾਰ, ਇਹ ਇੱਕ ਚੰਗੀ ਗੱਲ ਹੈ, ਇਸ ਬਾਰੇ ਸੋਚਣਾ। ਤਾਂ ਉਸਨੇ ਕਿਹਾ ਕਿ ਤੁਸੀਂ ਜਾਣਦੇ ਹੋ, ਉਹ ਜ਼ਰੂਰ ਇੱਕ ਨਬੀ ਹੋਵੇਗਾ, ਹੋ ਸਕਦਾ ਸੀ, ਇਹ ਸੰਭਵ ਹੈ ਕਿ ਮੈਂ ਗਲਤ ਹੋ ਸਕਦਾ ਹਾਂ, ਇਸ ਲਈ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਉਸ ਨੂੰ ਚੰਗੀ ਤਰ੍ਹਾਂ ਦੇਖਾਂਗਾ ਅਤੇ ਉਸ ਨੂੰ ਮੇਰਾ ਪਤਾ ਨਹੀਂ ਚੱਲੇਗਾ, ਇਸ ਲਈ ਮੈਂ ਸਾਰੇ ਪੱਤੇ ਖਿੱਚਾਂਗਾ ਅਤੇ ਉਹਨਾਂ ਨੂੰ ਇਸ ਤਰ੍ਹਾਂ ਆਪਣੇ ਆਲੇ ਦੁਆਲੇ ਲਪੇਟ ਲਵਾਂਗਾ, ਮੈਂ ਆਪਣੇ ਆਪ ਨੂੰ ਲੁਕੋ ਲਵਾਂਗਾ ਤਾਂ ਜੋ ਉਹ ਮੈਨੂੰ ਬਿਲਕੁਲ ਵੀ ਨਾ ਦੇਖ ਸਕੇ, ਅਤੇ ਜਦੋਂ ਉਹ ਕੋਲ ਆਵੇਗਾ ਤਾਂ ਮੈਂ ਉਸ ਨੂੰ ਦੇਖਾਂਗਾ, ਜੇ ਉਹ ਸਹੀ ਕਿਸਮ ਦਾ ਵਿਅਕਤੀ ਨਹੀਂ ਲੱਗੇਗਾ ਤਾਂ ਮੈਂ ਉਸ ਨੂੰ ਆਪਣੇ ਮਨ ਵਿੱਚੋਂ ਬਾਹਰ ਕੱਢ ਦਿਆਂਗਾ ਇੱਥੇ ਇਸ ਰੁੱਖ ਵਿੱਚ ਬੈਠ ਕੇ। ਇਸ ਲਈ ਉਸਨੇ ਦੇਖਿਆ ਅਤੇ ਇੱਕ ਪੱਤਾ ਸੀ ਜਿਸ ਨੂੰ ਉਹ ਉਠਾ ਸਕੇ ਅਤੇ ਜਦੋਂ ਉਹ ਨੁੱਕਰ ਦੇ ਆਲੇ ਦੁਆਲੇ ਆਵੇ ਤਾਂ ਉਸ ਨੂੰ ਦੇਖ ਸਕੇ। ਜਦੋਂ ਉਹ ਨੁੱਕਰ ਦੇ ਕੋਲ ਆਇਆ, ਗਲੀ ਵਿੱਚ ਤੁਰਦਾ ਹੋਇਆ, ਤੁਸੀਂ ਜਾਣਦੇ ਹੋ, ਇੱਕ ਪਾਸੇ ਤੋਂ ਦੂਜੇ ਪਾਸੇ ਦੇਖਦੇ ਹੋਏ ਅਤੇ ਚੇਲੇ ਆਖਦੇ ਸਨ, ਮੈਨੂੰ ਮਾਫ ਕਰਨਾ, ਪਰਾਂ ਹੋ ਕੇ ਖਲੋਵੋ। ਲੋਕ ਬਿਮਾਰ ਬੱਚਿਆਂ ਤੇ ਅਜਿਹੀਆਂ ਚੀਜ਼ਾਂ ਦੇ ਨਾਲ ਸਨ, ਮੈਨੂੰ ਮਾਫ ਕਰਨਾ, ਗੁਰੂ ਜੀ ਬਹੁਤ ਥੱਕੇ ਹੋਏ ਹਨ ਕੱਲ ਰਾਤ ਦੀ ਸਭਾ ਕਰਕੇ, ਅਤੇ ਸੱਜਣ ਵਾਂਗ ਕਿ ਤੁਸੀਂ ਕਿਰਪਾ ਕਰਕੇ ਇੱਕ ਪਾਸੇ ਖੜੇ ਹੋਵੋਗੇ ਅਤੇ ਉਸ ਨੂੰ ਲੰਘਣ ਦਿਓਗੇ ਜਦ ਉਹ ਸ਼ਹਿਰ ਵਿੱਚ ਜਾ ਰਿਹਾ ਹੈ, ਕਿ ਤੁਸੀਂ ਕਿਰਪਾ ਕਰਕੇ ਇੱਕ ਪਾਸੇ ਖੜੇ ਰਹੋਗੇ। ਅਤੇ ਜੱਕੀ ਦਰਖਤ ਉੱਤੇ ਬੈਠਾ ਹੋਇਆ ਉਸ ਵੱਲ ਦੇਖ ਰਿਹਾ ਸੀ, ਅਤੇ ਯਿਸੂ ਸਿੱਧਾ ਦਰਖਤ ਦੇ ਹੇਠਾਂ ਆਇਆ, ਰੁਕਿਆ, ਉੱਪਰ ਵੇਖਿਆ ਤੇ ਕਿਹਾ, ਜੱਕੀ ਉੱਥੋਂ ਹੇਠਾਂ ਉਤਰ ਆ, ਮੈਂ ਅੱਜ ਰਾਤ ਦੇ ਖਾਣੇ ਲਈ ਤੇਰੇ ਘਰ ਜਾ ਰਿਹਾ ਹਾਂ। ਇਸਨੇ ਮੇਰੇ ਲਈ ਇਸ ਨੂੰ ਨਿਪਟਾ ਦਿੱਤਾ। ਉਹ ਜਾਣਦਾ ਸੀ ਕਿ ਉਹ ਉੱਥੇ ਸੀ, ਉਸਦਾ ਨਾਮ ਜਾਣਦਾ ਸੀ, ਉਹ ਕੀ ਸੀ ਜਿਸਨੇ ਇਸ ਦਾ ਨਿਪਟਾਰਾ ਕਰ ਦਿੱਤਾ। ਇਹ ਮੇਰੇ ਲਈ ਮਸੀਹਾ ਹੈ। ਹਾਂ ਸ਼੍ਰੀਮਾਨ, ਕਿਉਂਕਿ ਅਸੀਂ ਜਾਣਦੇ ਹਾਂ ਕਿ ਮਸੀਹਾ ਨੇ ਅਜਿਹਾ ਕਰਨਾ ਸੀ, ਇਸ ਲਈ ਉਸਨੂੰ ਉਸਦੇ ਨਾਲ ਘਰ ਜਾਣਾ ਪਿਆ। ਕਿਹਾ ਉਸ ਦਿਨ ਰਾਤ ਦੇ ਖਾਣੇ ਲਈ, ਉਹ ਕਿੰਨਾ ਵਧੀਆ ਸਮਾਂ ਸੀ, ਸਾਨੂੰ ਇਹ ਯਾਦ ਹੈ। ਤੁਸੀਂ ਜਾਣਦੇ ਹੋ, ਇਹ ਉਸ ਸਮੇਂ ਦੀ ਗੱਲ ਹੋਵੇਗੀ, ਗਵਾਹੀਆਂ ਦੀ ਸਭਾ ਚੱਲ ਰਹੀ ਸੀ, ਤੁਸੀਂ ਜਾਣਦੇ ਹੋ, ਇਹ ਚੇਲੇ ਝੀਲ ਦੇ ਉੱਤੇ ਗਵਾਹੀ ਦੇ ਰਹੇ ਸਨ। ਇਹ ਕਿਸੇ ਜਗ੍ਹਾ ਰਾਤ ਦੇ ਹਨੇਰੇ ਵਿੱਚ ਹੋਇਆ ਹੋਵੇਗਾ, ਉੱਤਰੀ ਭੂਮੀ ਵਿੱਚ, ਸ਼ੈਤਾਨ ਪਹਾੜੀ ਉੱਤੇ ਚੜ ਗਿਆ ਅਤੇ ਹੇਠਾਂ ਦੇਖਿਆ ਹੋਵੇਗਾ। ਉਸਨੇ ਉਸ ਗਵਾਹੀਆਂ ਦੀ ਸਭਾ ਵਿੱਚ ਦੇਖਿਆ ਅਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਬਿਨਾਂ ਹੀ ਚਲੇ ਗਏ ਸਨ, ਉੱਥੇ ਉਸ ਕੋਲ ਮੌਕਾ ਸੀ। ਦੇਖੋ, ਮੈਂ ਸੋਚਦਾ ਹਾਂ ਕਿ ਇਹ ਦ੍ਰਿਸ਼ ਵਾਪਸ ਆ ਗਿਆ ਹੈ, ਆਪਣੇ ਆਪ ਨੂੰ ਦੁਹਰਾਇਆ ਹੈ, ਉਹ ਬੇਦਾਰੀ ਦੇ ਉਤਸ਼ਾਹ ਵਿੱਚ ਉਸ ਤੋਂ ਬਿਨਾਂ ਹੀ ਚਲੇ ਗਏ ਸਨ। ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਅੱਜ ਸਾਡੇ ਨਾਲ ਇਹੀ ਕੁਝ ਹੋਇਆ ਹੈ, ਉਲਝਣ ਦੀ ਇਸ ਘੜੀ ਵਿੱਚ ਅਤੇ ਇਸ ਮਹਾਨ ਬੇਦਾਰੀ ਤੋਂ ਬਾਅਦ ਜੋ ਅਸੀਂ ਵੇਖੀ ਹੈ, ਇਹ ਦੁਨੀਆ ਭਰ ਵਿੱਚ ਫੈਲ ਗਈ ਹੈ, ਹਰ ਦੇਸ਼ ਵਿੱਚ ਬੇਦਾਰੀ ਦੀਆਂ ਅੱਗਾਂ ਬਣਾਈਆਂ ਗਈਆਂ ਹਨ ਅਤੇ ਬਲ ਰਹੀਆਂ ਹਨ, ਮਹਾਨ ਚੰਗਾਈ ਸਭਾਵਾਂ, ਲੋਕ ਪਵਿੱਤਰ ਆਤਮਾ ਪ੍ਰਾਪਤ ਕਰ ਰਹੇ ਹਨ ਹਜ਼ਾਰਾਂ ਦੇ ਹਜ਼ਾਰ ਗੁਣਾ ਗਿਣਤੀ ਵਿੱਚ, ਅਤੇ ਇਸ ਦੇ ਜੋਸ਼ ਵਿੱਚ ਉਹਨਾਂ ਚੇਲਿਆਂ ਵਾਂਗ ਜੋ ਉਸ ਦੀ ਗਵਾਹੀ ਦੇ ਰਹੇ ਸਨ, ਜੋ ਉਸਨੇ ਕੀਤਾ ਸੀ ਅਤੇ ਉਹ ਅਸੀਂ ਉਸਨੂੰ ਇਹ ਕਰਦੇ ਦੇਖਿਆ ਅਤੇ ਉਸਨੂੰ ਉਹ ਕਰਦੇ ਦੇਖਿਆ। ਮੇਰਾ ਮੰਨਣਾ ਹੈ ਕਿ ਅਸੀਂ ਉਹਨਾਂ ਵਾਂਗ ਉਸ ਤੋਂ ਬਿਨਾਂ ਹੀ ਚਲੇ ਗਏ
ਹਾਂ।
ਅਸੀਂ ਉਹਨਾਂ ਮਹਾਨ ਮੌਕਿਆਂ ਲਈ ਚਲੇ ਗਏ ਹਾਂ ਜੋ ਬੇਦਾਰੀ ਨੇ ਪੇਸ਼ ਕੀਤੇ ਹਨ। ਅਸੀਂ ਬਹੁਤ ਸਾਰਾ ਪੈਸਾ ਕਮਾਉਣ, ਗਿਰਜੇ, ਵੱਡੀਆਂ ਇਮਾਰਤਾਂ ਬਣਾਉਣ ਦੇ ਮੌਕਿਆਂ ਵੱਲ ਤੁਰ ਪਏ ਹਾਂ, ਮਹਾਨ ਲੱਖਾਂ ਡਾਲਰ ਦੇ ਸਥਾਨਾਂ ਵੱਲ, ਮਹਾਨ ਸਕੂਲ, ਵਿਦਿਅਕ ਪ੍ਰਣਾਲੀਆਂ ਅਤੇ ਆਪਣੀਆਂ ਸੰਪਰਦਾਵਾਂ ਨੂੰ ਵਧਾਉਂਦੇ ਹੋਏ, ਅਤੇ ਫਿਰ ਸਾਮਵਾਦ ਵਿਰੋਧੀ ਪ੍ਰੋਗਰਾਮ ਕਰ ਰਹੇ ਹਾਂ। ਇਹੀ ਹੈ ਜਿਸ ਬਾਰੇ ਅਸੀਂ ਅੱਜ ਗੱਲ ਕਰ ਸਕਦੇ ਹਾਂ। ਅਤੇ ਪਹਿਲੀ ਗੱਲ ਜੋ ਤੁਸੀਂ ਜਾਣਦੇ ਹੋ, ਸ਼ੈਤਾਨ ਨੇ ਸਾਨੂੰ ਸਾਡੇ ਸਾਮਵਾਦ ਵਿਰੋਧੀ ਪ੍ਰੋਗਰਾਮਾਂ ਵਿੱਚ ਦੇਖਿਆ ਹੈ, ਸਾਡੇ ਵੱਡੇ ਸੰਪਰਦਾਇਕ ਅਤੇ ਸਾਡੇ 10 ਲੱਖ ਹੋਰ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਤੇ ਜੋ ਉਹਨਾਂ ਕੋਲ ਹਨ। ਅਸੀਂ ਪੁਰਾਣੇ ਸਮੇਂ ਦੀਆਂ ਪ੍ਰਾਰਥਨਾ ਸਭਾਵਾਂ ਅਤੇ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਵਾਪਸ ਆਉਣ ਤੋਂ ਬਿਨਾਂ ਹੀ ਚਲੇ ਗਏ ਹਾਂ, ਜਦ ਤੱਕ ਅੱਗ ਘਟ ਨਹੀਂ ਜਾਂਦੀ। ਤੁਸੀਂ ਪੁਕਾਰ ਸਕਦੇ ਹੋ, ਲੋਕਾਂ ਨੂੰ ਜਗਵੇਦੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦੇ ਹੋ। ਉਹ ਇਸ ਤਰ੍ਹਾਂ ਚੱਲਦੇ ਹਨ ਜਿਵੇਂ ਉਹ ਲਗਭਗ ਮਰ ਚੁੱਕੇ ਹੋਣ, ਆਉਣ ਤੋਂ ਡਰਦੇ ਹਨ, ਅਤੇ ਫਿਰ ਸੇਵਕਾਂ ਨੂੰ ਉਹਨਾਂ ਨਾਲ ਪ੍ਰਾਰਥਨਾ ਕਰਨ ਲਈ ਕਹਿੰਦੇ ਹਨ। ਉਹ ਉਸਨੇ ਮੈਨੂੰ ਕਿਉਂ ਕਿਹਾ, ਉਹ ਉੱਥੇ ਹੇਠਾਂ ਆ ਜਾਂਦੇ ਹਨ ਅਤੇ ਤੁਸੀਂ ਉਹਨਾਂ ਨੂੰ ਮੁਸ਼ਕਲ ਨਾਲ ਵੀ ਨਹੀਂ ਸਮਝ ਸਕਦੇ। ਉੱਥੇ ਕੁਝ ਮਿੰਟਾਂ ਲਈ ਖੜੇ ਰਹਿੰਦੇ ਹਨ, ਤੁਹਾਡੇ ਵੱਲ ਦੇਖਣਗੇ ਅਤੇ ਵਾਪਸ ਜਾ ਕੇ ਆਪਣੀਆਂ ਸੀਟਾਂ ਤੇ ਬੈਠ ਜਾਣਗੇ। ਮੇਰੇ ਲਈ ਅੱਗ ਬੁਝ ਗਈ ਹੈ, ਕੁਝ ਹੋ ਗਿਆ ਹੈ। ਸੁਣੋ, ਸਾਨੂੰ ਜਿਸ ਚੀਜ਼ ਦੀ ਲੋੜ ਹੈ ਉਹ ਇੱਕ ਬੇਦਾਰੀ ਹੈ ਕਿ ਪਾਪੀ ਮਸੀਹ ਨੂੰ ਵੇਖਦੇ ਹੋਏ ਤੋਬਾ ਕਰਨ, ਆਪਣੇ ਹੱਥਾਂ ਨੂੰ ਉੱਪਰ ਚੁੱਕ ਕੇ ਜਗਵੇਦੀ ਵੱਲ ਦੌੜਨ, ਦਇਆ ਲਈ ਪੁਕਾਰਦੇ ਹੋਏ ਅਤੇ ਸਾਰੀ ਕਲੀਸਿਆ ਅੱਗ ਦੀ ਲਾਟ ਹੋਵੇ ਪਰਮੇਸ਼ਵਰ ਦੀ ਮਹਿਮਾ ਨਾਲ। ਸਾਡਾ ਉਤਸ਼ਾਹ ਸਾਡੀਆਂ ਸੰਪਰਦਾਵਾਂ ਨੂੰ ਵਧਾਉਣ ਲਈ ਹੈ। ਅਸੀਂ ਆਪਣੇ ਸੇਵਕਾਂ ਨੂੰ ਸਿੱਖਿਆ ਦੇਣ ਲਈ ਵੱਡੇ ਸਕੂਲ ਬਣਾਏ ਹਨ ਅਤੇ ਉਹਨਾਂ ਨੂੰ ਪਰਮੇਸ਼ਵਰ ਤੋਂ ਉਸ ਤੋਂ ਵੀ ਦੂਰ ਭੇਜ ਦਿੱਤਾ ਹੈ ਜਿੰਨਾ ਉਹ ਸ਼ੁਰੂ ਵਿੱਚ ਸਨ। ਪਰਮੇਸ਼ਵਰ ਵਿਦਿਆ ਨਾਲ ਨਹੀਂ ਜਾਣਿਆ ਜਾਂਦਾ, ਉਹ ਧਰਮ ਸ਼ਾਸਤਰ ਦੁਆਰਾ ਨਹੀਂ ਜਾਣਿਆ ਜਾਂਦਾ, ਪਰਮੇਸ਼ਵਰ ਨੂੰ ਵਿਸ਼ਵਾਸ ਦੁਆਰਾ ਜਾਣਿਆ ਜਾਂਦਾ ਹੈ। ਤੁਸੀਂ ਪਰਮੇਸ਼ਵਰ ਦੀ ਵਿਆਖਿਆ ਨਹੀਂ ਕਰ ਸਕਦੇ, ਉਹ ਵਿਆਖਿਆ ਤੋਂ ਪਰੇ ਹੈ। ਦੇਖੋ ਇਸਨੇ ਕੀ ਕੀਤਾ ਹੈ, ਅਸੀਂ ਪੈਂਟੇਕੋਸਟਲ ਲੋਕ ਜੋ ਪੈਂਟੇਕੋਸਟਲ ਹੋਇਆ ਕਰਦੇ ਸੀ, ਸਾਡੀਆਂ ਔਰਤਾਂ ਨੇ ਆਪਣੇ ਵਾਲਾਂ ਦੇ ਪੱਟੇ ਬਣਾ ਲਏ ਹਨ, ਮੇਕਅਪ ਕਰਦੀਆਂ ਹਨ, ਸਾਡੇ ਆਦਮੀ ਇਸ ਦੀ ਇਜਾਜ਼ਤ ਦੇ ਰਹੇ ਹਨ, ਸਾਡੇ ਸੇਵਕ ਇਸ ਦੀ ਇਜਾਜ਼ਤ ਦੇ ਰਹੇ ਹਨ। ਉਹ ਇਸ ਬਾਰੇ ਕੁਝ ਕਹਿਣ ਤੋਂ ਡਰਦੇ ਹਨ, ਜੇਕਰ ਉਹ ਅਜਿਹਾ ਕਰਦੇ ਹਨ ਤਾਂ ਕਲੀਸਿਆ ਉਹਨਾਂ ਨੂੰ ਬਾਹਰ ਕਰ ਦੇਵੇਗੀ। ਓ ਕੀ ਸਾਨੂੰ ਘਰ ਦੀ ਸਫਾਈ ਦੀ ਲੋੜ ਨਹੀਂ ਹੈ, ਠੀਕ ਪੁਲਪਿਟ ਤੋਂ ਲੈ ਕੇ ਤਹਿਖਾਨੇ ਤੱਕ? ਇਹ ਸ਼ਰਮਨਾਕ ਹੈ, ਇਹ ਇੱਕ ਨਮੋਸ਼ੀ ਦੀ ਗੱਲ ਹੈ। ਕੋਈ ਆਦਮੀ ਮੇਰੇ ਕੋਲ ਆਇਆ, ਜ਼ਿਆਦਾ ਚਿਰ ਨਹੀਂ ਹੋਇਆ, ਅਤੇ ਕਿਹਾ, ਭਾਈ ਬ੍ਰਨਮ, ਲੋਕ ਤੁਹਾਨੂੰ ਪਿਆਰ ਕਰਦੇ ਹਨ, ਪਰ ਕਿਹਾ, ਤੁਸੀਂ ਹਮੇਸ਼ਾ ਉਹਨਾਂ ਨੂੰ ਫਿਟਕਾਰਦੇ ਰਹਿੰਦੇ ਹੋ, ਉਹਨਾਂ ਔਰਤਾਂ ਨੂੰ ਫਿਟਕਾਰਦੇ ਹੋ ਛੋਟੇ ਵਾਲਾਂ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਕੇ। ਮੈਂ ਕਿਹਾ, ਬਾਈਬਲ ਨੇ ਕਿਹਾ ਕਿ ਇਹ ਕਰਨਾ ਉਸ ਲਈ ਅਪਮਾਨਜਨਕ ਹੈ। ਜਦ ਉਹ ਅਜਿਹਾ ਕਰਦੀ ਹੈ ਤਾਂ ਉਹ ਆਪਣੇ ਪਤੀ ਦਾ ਨਿਰਾਦਰ ਕਰਦੀ ਹੈ। ਇਹ ਬਿਲਕੁਲ ਇੱਕ ਨਿਸ਼ਾਨੀ ਹੈ ਕਿ ਤੁਸੀਂ ਪਰਮੇਸ਼ਵਰ ਤੋਂ ਦੂਰ ਹੋ ਗਏ ਹੋ। ਯਾਦ ਰੱਖੋ, ਸਮਸੂਨ ਦੇ ਮਾਮਲੇ ਵਿੱਚ ਲੰਬੇ ਵਾਲ ਇੱਕ ਨਾਜ਼ਰੀ ਨਿਸ਼ਾਨੀ ਸਨ ਕਿ ਉਹ ਪਰਮੇਸ਼ਵਰ ਦੇ ਵਚਨ ਲਈ ਸੰਸਾਰ ਤੋਂ ਵੱਖਰਾ ਕੀਤਾ ਗਿਆ ਸੀ। ਜਦੋਂ ਤੁਸੀਂ ਆਪਣੇ ਵਾਲਾਂ ਨੂੰ ਕਟਾਉਂਦੀਆਂ ਹੋ ਔਰਤੋ, ਤਾਂ ਤੁਸੀਂ ਇਨਕਾਰ ਕਰਦੀਆਂ ਹੋ ਕਿ ਤੁਸੀਂ ਨਾਜ਼ਰੀਨ ਚਿੰਨ ਹੋ। ਤੁਸੀਂ ਬਾਈਬਲ ਵੱਲ ਵਾਪਸ ਜਾਣ ਦੀ ਬਜਾਏ ਹਾਲੀਵੁੱਡ ਵੱਲ ਚਲੀਆਂ ਗਈਆਂ ਹੋ। ਬਾਈਬਲ ਨੇ ਕਿਹਾ ਉਹ ਵਾਲ ਨਾ ਕਟਾਉਣ। ਦੇਖੋ ਇਹ ਸ਼ਰਮ ਦੀ ਗੱਲ ਹੈ ਅਤੇ ਸੇਵਕ ਇਸ ਦੇ ਬਾਰੇ ਕੁਝ ਨਹੀਂ ਕਹਿੰਦੇ ਹਨ। ਇਸ ਆਦਮੀ ਨੇ ਮੈਨੂੰ ਕਿਹਾ, ਤੁਸੀਂ ਉਹਨਾਂ ਔਰਤਾਂ ਨੂੰ ਇਕੱਲੀਆਂ ਕਿਉਂ ਨਹੀਂ ਛੱਡ ਦਿੰਦੇ, ਉਹ ਤੁਹਾਨੂੰ ਨਬੀ ਮੰਨਦੀਆਂ ਹਨ। ਮੈਂ ਕਿਹਾ, ਮੈਂ ਕਦੇ ਨਹੀਂ ਕਿਹਾ ਕਿ ਮੈਂ ਇੱਕ ਨਬੀ ਹਾਂ। ਉਸਨੇ ਕਿਹਾ ਉਹ ਤੁਹਾਨੂੰ ਉਹੀ ਮੰਨਦੇ ਹਨ। ਉਹਨਾਂ ਨੂੰ ਸਿਖਾਓ ਕਿ ਕਿਵੇਂ ਆਤਮਿਕ ਦਾਨ ਪ੍ਰਾਪਤ ਕਰਨੇ ਹਨ, ਤੁਹਾਨੂੰ ਉਹਨਾਂ ਨੂੰ ਵੱਡੀਆਂ ਚੀਜ਼ਾਂ, ਮਹਾਨ ਚੀਜ਼ਾਂ ਸਿਖਾਉਣੀਆਂ ਚਾਹੀਦੀਆਂ ਹਨ। ਮੈਂ ਕਿਹਾ, ਮੈਂ ਉਹਨਾਂ ਨੂੰ ਬੀਜ ਗਣਿਤ ਕਿਵੇਂ ਸਿਖਾ ਸਕਦਾ ਹਾਂ ਜਦੋਂ ਉਹ ਆਪਣਾ ਉੜਾ ਐੜਾ ਈੜੀ ਵੀ ਨਹੀਂ ਸਿੱਖ ਸਕਦੇ। ਇਸ ਬਾਰੇ ਵਧੀਆ ਕਿਵੇਂ ਰਹਿਣਾ ਹੈ, ਤੁਸੀਂ ਇਸ ਨੂੰ ਕਿਵੇਂ ਕਰਨ ਜਾ ਰਹੇ ਹੋ? ਹਾਂ, ਪਹਿਲੀ ਗੱਲ ਤੇ ਜਾਓ, ਸਾਲ ਦਰ ਸਾਲ ਦੇਸ਼ਾਂ ਨੂੰ ਪਾਰ ਕਰ ਰਿਹਾ ਹੈ ਅਤੇ ਹਰ ਸਮੇਂ ਵਿਗੜਦਾ ਜਾਂਦਾ ਹੈ। ਕਿਤੇ ਤਾਂ ਕੁਝ ਗਲਤ ਹੈ, ਇਹ ਵਚਨ ਨਾਲ ਨਹੀਂ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਸਾਡੇ ਕੋਲ ਬੇਦਾਰੀ ਦੀ ਅੱਗ ਨਹੀਂ ਬਲ ਸਕਦੀ। ਸਾਨੂੰ ਘਰ ਦੀ ਸਫਾਈ ਦੀ ਸਮਾਂ ਚਾਹੀਦਾ ਹੈ। ਪਰਮੇਸ਼ਵਰ ਅਜਿਹਾ ਕਦੇ ਨਹੀਂ ਕਰੇਗਾ ਜਦੋਂ ਤੱਕ ਅਸੀਂ ਦੁਬਾਰਾ ਵਾਪਸ ਨਹੀਂ ਆਵਾਂਗੇ। ਸਾਨੂੰ ਘਰ ਦੀ ਸਫਾਈ ਲਈ ਸਮਾਂ ਚਾਹੀਦਾ ਹੈ। ਅਤੇ ਤੁਸੀਂ ਆਦਮੀ, ਤੁਸੀਂ ਆਪਣੀ ਪਤਨੀ ਨੂੰ ਅਜਿਹਾ ਕੰਮ ਕਰਨ ਦਿਓਗੇ, ਨਿੱਕਰਾਂ ਪਹਿਨਣ ਦਿਓਗੇ? ਉਹ ਮੈਥੋਡਿਸਟ ਬੈਪਟਿਸਟ ਨਹੀਂ ਹਨ, ਇਹ ਪੈਂਟੀਕੋਸਟਲ ਹਨ। ਇਹ ਸਹੀ ਹੈ, ਭਗਤੀ ਦਾ ਰੂਪ, ਲਾਉਦੀਕੀਆ ਕਲੀਸਿਆ ਯੁਗ, ਸ਼ੀਲ ਕਰਮ, ਨਾਮ ਦੇ ਪੈਂਟੀਕੋਸਟਲ, ਇਹੀ ਸਭ ਕੁਝ ਹੈ। ਪੰਤੇਕੋਸਟ ਇੱਕ ਨਾਮ ਨਹੀਂ ਹੈ, ਇਹ ਪਵਿੱਤਰ ਆਤਮਾ ਦੇ ਬਪਤਿਸਮੇ ਦਾ ਇੱਕ ਅਨੁਭਵ ਹੈ ਜੋ ਲੋਕਾਂ ਨੂੰ ਸਾਫ਼ ਕਰਦਾ ਹੈ। ਕੋਈ ਹੈਰਾਨੀ ਨਹੀਂ ਕਿ ਸਾਡੇ ਕੋਲ ਵਧੀਆ ਚੰਗਾਈ ਸੁਭਾਵਾਂ ਅਤੇ ਹੋਰ ਚੀਜ਼ਾਂ ਨਹੀਂ ਹੋ ਸਕਦੀਆਂ। ਕਿਤੇ ਤਾਂ ਕੁਝ ਗਲਤ ਹੋ ਗਿਆ ਹੈ। ਇਹ ਸ਼ੈਤਾਨ ਹੈ, ਸਾਨੂੰ ਕੋਸ਼ਿਸ਼ ਕਰਦੇ ਹੋਏ ਦੇਖ ਰਿਹਾ ਹੈ। ਖੈਰ, ਜੇ ਅਸੀਂ ਇਸ ਬਾਰੇ ਕੁਝ ਵੀ ਕਰਾਂਗੇ ਤਾਂ ਉਹ ਆਪਣੀ ਮੈਂਬਰਸ਼ਿਪ ਬਦਲ ਦੇਣਗੇ। ਯਾਦ ਰੱਖੋ, ਤੁਸੀਂ ਮਸੀਹਾਂ ਨੂੰ ਪੁਚਕਾਰਦੇ ਨਹੀਂ। ਮਸੀਹੀ ਰਗੜੇ ਜਾਂਦੇ ਹਨ। ਉਹ ਪਰਮੇਸ਼ਵਰ ਦੇ ਪੁਰਖ ਅਤੇ ਇਸਤਰੀਆਂ ਹਨ ਜੋ ਪਰਮੇਸ਼ਵਰ ਲਈ ਖੜੇ ਹੁੰਦੇ ਹਨ, ਚਾਹੇ ਕੋਈ ਕੁਝ ਵੀ ਕਹਿੰਦਾ ਰਹੇ। ਤੁਹਾਨੂੰ ਉਹਨਾਂ ਅੱਗੇ ਭੀਖ ਮੰਗਣ ਅਤੇ ਉਹਨਾਂ ਨੂੰ ਮਨਾਉਣ ਦੀ ਅਤੇ ਉਹਨਾਂ ਨੂੰ ਅਤਰ ਲਗਾਉਣ ਦੀ ਲੋੜ ਨਹੀਂ ਹੁੰਦੀ, ਅਤੇ ਉਹਨਾਂ ਨੂੰ ਬੱਚਿਆਂ ਵਾਂਗ ਇਧਰ ਉਧਰ ਨਹੀਂ ਖੜਨਾ ਪੈਂਦਾ। ਇਹ ਜ਼ਬਰਦਸਤੀ ਉਗਾਉਣ ਵਾਲਾ ਬਗੀਚਾ ਹੈ। ਦੋਗਲੇ ਪੌਦੇ ਹਨ। ਇਹ ਬਿਲਕੁਲ ਵੀ ਚੰਗਾ ਨਹੀਂ ਹੈ। ਉਹ ਕਦੇ ਵੀ ਕੁਝ ਪੈਦਾ ਨਹੀਂ ਕਰਨਗੇ। ਮੈਨੂੰ ਯਾਦ ਦਿਵਾਉਂਦਾ ਹੈ, ਇਹ ਜਲਦੀ ਹੀ ਆਲਣੇ ਵਿੱਚ ਆਂਡੇ ਦੇਣ ਦਾ ਸਮਾਂ ਹੋਵੇਗਾ। ਮੈਂ ਅੱਜ ਛੋਟੇ ਪੰਛੀਆਂ ਨੂੰ ਦੇਖਿਆ ਸੀ। ਉੱਥੇ ਛੋਟੀਆਂ ਚਿੜੀਆਂ ਆਪਣੇ ਆਲਣੇ ਵਿੱਚ ਕੱਖਾਂ ਨੂੰ ਬੰਨ ਰਹੀਆਂ ਸਨ। ਉਹਨਾਂ ਦੇ ਆਂਡੇ ਦੇਣ ਵਿੱਚ ਜ਼ਿਆਦਾ ਸਮਾਂ ਨਹੀਂ ਹੈ। ਆਪਣੇ ਛੋਟੇ ਆਂਡੇ ਗਰਮ ਕਰਨ ਲਈ ਤਿਆਰੀ ਕਰ ਰਹੀਆਂ ਹਨ। ਤੁਸੀਂ ਜਾਣਦੇ ਹੋ, ਇੱਕ ਛੋਟੀ ਜਿਹੀ ਪੰਛੀ ਕੋਲ ਆਂਡਿਆਂ ਦਾ ਆਲਣਾ ਹੋ ਸਕਦਾ ਹੈ। ਉਹ ਆਂਡਿਆਂ ਦੇ ਆਲਣੇ ਤੇ ਬੈਠ ਸਕਦੀ ਹੈ। ਉਹ ਹਰ ਕੁਝ ਮਿੰਟਾਂ ਵਿੱਚ ਉਹਨਾਂ ਨੂੰ ਪਰਤਾਉਂਦੀ ਹੈ, ਆਪਣੇ ਛੋਟੇ ਪੈਰਾਂ ਨਾਲ ਉਹਨਾਂ ਨੂੰ ਪਰਤਾਉਂਦੀ ਹੈ ਅਤੇ ਉੱਥੇ ਬੈਠ ਜਾਂਦੀ ਹੈ। ਹੁਣ ਜੇ ਇੱਕ ਵਾਰ ਗਰਮ ਹੋਣ ਤੋਂ ਬਾਅਦ ਉਹਨਾਂ ਆਂਡਿਆਂ ਨੂੰ ਠੰਡੇ ਹੋਣ ਦਿੰਦੀ ਹੈ ਤਾਂ ਉਹ ਨਹੀਂ ਨਿਕਲਣਗੇ। ਉਹ ਬਸ ਉੱਡ ਕੇ ਜਾਂਦੀ ਹੈ ਅਤੇ ਮੂੰਹ ਭਰ ਕੇ ਭੋਜਨ ਲੈ ਆਉਂਦੀ ਹੈ ਅਤੇ ਸਿੱਧੀ ਵਾਪਸ ਉਹਨਾਂ ਦੇ ਉੱਤੇ ਆ ਜਾਂਦੀ ਹੈ। ਤੁਸੀਂ ਜਾਣਦੇ ਹੋ, ਉਹ ਬੁੱਢੀ ਮਾਂ ਪੰਛੀ ਉਹ ਉੱਥੇ ਉਹਨਾਂ ਆਂਡਿਆਂ ਤੇ ਬੈਠ ਜਾਂਦੀ ਹੈ। ਹਰ 2 ਮਿੰਟਾਂ ਬਾਅਦ ਉਹਨਾਂ ਨੂੰ ਪਰਤਾਉਂਦੀ ਹੈ। ਕੁਰਬਾਨੀ ਕਰਦੀ ਹੈ, ਭੁੱਖੀ ਰਹਿ ਸਕਦੀ ਹੈ ਜਦ ਤੱਕ ਉਹ ਇੰਨੀ ਮਾੜੀ ਨਹੀਂ ਹੋ ਜਾਂਦੀ ਕਿ ਉਹ ਆਲਣੇ ਵਿੱਚੋਂ ਬਾਹਰ ਵੀ ਨਹੀਂ ਨਿਕਲ ਸਕਦੀ। ਪਰ ਜਦੋਂ ਤੱਕ ਉਹ ਮਾਂ ਪੰਛੀ ਨਰ ਪੰਛੀ ਦੇ ਸੰਪਰਕ ਵਿੱਚ ਨਹੀਂ ਆਉਂਦੀ, ਉਹ ਆਂਡੇ ਨਹੀਂ ਸਿਉਣਗੇ। ਕੋਈ ਫਰਕ ਨਹੀਂ ਪੈਂਦਾ, ਤੁਸੀਂ ਉਹਨਾਂ ਦਾ ਕਿੰਨਾ ਵੀ ਖਿਆਲ ਰੱਖੋ, ਉਹ ਨਹੀਂ ਨਿਕਲਣਗੇ। ਉਹ ਆਲਣੇ ਵਿੱਚ ਹੀ ਪਏ ਰਹਿਣਗੇ ਅਤੇ ਸੜ ਜਾਣਗੇ। ਜੇਕਰ ਕਦੇ ਅਜਿਹਾ ਸਮਾਂ ਸੀ ਕਿ ਪੰਤੇਕੁਸਤ ਨੂੰ ਜੀਵਨ ਸਾਥੀ ਨਾਲ ਹੋਣਾ ਚਾਹੀਦਾ ਸੀ, ਜੋ ਯਸ਼ੂ ਮਸੀਹ ਹੈ, ਕਿਉਂਕਿ ਸਾਨੂੰ ਸੜੇ ਹੋਏ ਆਂਡਿਆਂ ਨਾਲ ਭਰੇ ਆਲਣੇ ਤੋਂ ਇਲਾਵਾ ਕੁਝ ਨਹੀਂ ਮਿਲ ਰਿਹਾ। ਵਿਸ਼ਵਾਸ ਤੋਂ ਇਨਕਾਰ ਕਰਦੇ ਹੋਏ ਵਿਸ਼ਵ ਵਿਆਪੀ ਸਮਿਤੀ ਵਿੱਚ ਜਾ ਰਹੇ ਹਨ ਅਤੇ ਇਸ ਨੂੰ ਮਹਾਨ ਚੀਜ਼ਾਂ ਕਹਿੰਦੇ ਹਨ। ਪੋਪ ਕੋਲ ਬੈਠਣਾ ਅਤੇ ਕਹਿੰਦੇ ਹਨ ਇਹ ਆਤਮਿਕ ਹੈ। ਦੁਨੀਆ ਨਾਲ ਕੀ ਮਾਮਲਾ ਹੈ? ਤੁਸੀਂ ਪੈਂਟੇਕੋਸਟ ਲੋਕੋ, ਕੀ ਤੁਸੀਂ ਨਹੀਂ ਜਾਣਦੇ ਕਿ ਬਾਈਬਲ ਦੱਸਦੀ ਹੈ ਕਿ ਉਹ ਚੀਜ਼ਾਂ ਹੋਣਗੀਆਂ? ਅਤੇ ਅਸੀਂ ਝੰਗਿਆੜਾ ਮਾਰਦੇ ਹਾਂ ਕਿਉਂਕਿ ਮੈਥੋਡਿਸਟ ਅਤੇ ਬੈਪਟਿਸਟ ਆ ਰਹੇ ਹਨ ਅਤੇ ਫਿਰ ਇਹ ਸਾਰੀਆਂ ਹੋਰ ਚੀਜ਼ਾਂ ਇਸ ਤਰ੍ਹਾਂ ਦੀਆਂ ਹਨ। ਕੀ ਤੁਹਾਨੂੰ ਇਹ ਨਹੀਂ ਪਤਾ ਕਿ ਜਦੋਂ ਸੁੱਤੀ ਹੋਈ ਕੁਆਰੀ ਤੇਲ ਖਰੀਦਣ ਜਾਂਦੀ ਹੈ, ਉਸੇ ਵੇਲੇ ਲਾੜਾ ਆ ਗਿਆ ਸੀ ਅਤੇ ਉਹਨਾਂ ਨੂੰ ਤੇਲ ਨਹੀਂ ਮਿਲਿਆ? ਤੁਸੀਂ ਜਾਣਦੇ ਹੋ, ਉਠਾਇਆ ਜਾਣਾ ਬਹੁਤ ਹੀ ਗੁਪਤ ਵਿੱਚ ਹੋਵੇਗਾ ਅਤੇ ਚਲੇ ਜਾਣਾ। ਇਹਨਾਂ ਵਿੱਚੋਂ ਕਿਸੇ ਸਮੇਂ ਤੁਹਾਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਇਹ ਹੋ ਗਿਆ ਹੈ। ਇਹ ਚਲਾ ਜਾਵੇਗਾ ਅਤੇ ਤੁਸੀਂ ਹੈਰਾਨ ਹੋਵੋਗੇ ਕੀ ਹੋ ਗਿਆ ਹੈ। ਜਿਵੇਂ ਯੋਹੰਨਾ ਧਰਤੀ ਉੱਤੇ ਆਇਆ ਸੀ ਅਤੇ ਉਹਨਾਂ ਨੇ ਉਸ ਨੂੰ ਕਿਹਾ, ਅੱਛਾ ਬਾਈਬਲ ਨੇ ਕਿਹਾ ਸੀ ਕਿ ਏਲੀਆ ਪਹਿਲਾਂ ਆਉਣਾ ਚਾਹੀਦਾ ਹੈ, ਉਸਨੇ ਕਿਹਾ ਉਹ ਤਾਂ ਆ ਵੀ ਗਿਆ ਅਤੇ ਤੁਹਾਨੂੰ ਇਹ ਪਤਾ ਵੀ ਨਹੀਂ ਸੀ। ਇਸੇ ਤਰ੍ਹਾਂ ਹੀ ਹੋਵੇਗਾ। ਕਿਸੇ ਦਿਨ ਉਹ ਕਹਿਣਗੇ, ਮੈਂ ਸੋਚਿਆ ਕਿ ਇਹ ਤਾਂ ਕਸ਼ਟਕਾਲ ਤੋਂ ਪਹਿਲਾਂ ਵਾਪਰਨਾ ਸੀ, ਮੈਂ ਸੋਚਿਆ ਕਿ ਉਠਾਏ ਜਾਣਾ ਹੋਣਾ ਸੀ। ਇਹ ਜਵਾਬ ਮਿਲ ਸਕਦਾ ਹੈ, ਇਹ ਪਹਿਲਾਂ ਹੀ ਹੋ ਚੁੱਕਾ ਹੈ ਤੇ ਤੁਹਾਨੂੰ ਇਹ ਪਤਾ ਵੀ ਨਹੀਂ ਸੀ। ਇਹ ਤੁਹਾਡੀ ਸੋਚ ਤੋਂ ਵੀ ਪਹਿਲਾਂ ਹੋ ਸਕਦਾ ਹੈ। ਓ ਜਾਗੋ ਖਲਿਸਿਆ, ਮੇਰਾ ਇਸ ਨੂੰ ਛੱਡ ਦੇਣਾ ਹੀ ਬਿਹਤਰ ਹੈ। ਮੈਂ ਇੱਥੇ ਕਦੇ ਵੀ ਸਿਧਾਂਤ ਲਈ ਨਹੀਂ ਆਇਆ। ਯਾਦ ਰੱਖੋ ਭਾਈ, ਸ਼ੈਤਾਨ ਨੇ ਇਹ ਵੱਡੇ ਪ੍ਰੋਗਰਾਮ ਦੇਖੇ ਹਨ। ਇੱਕ ਗਿਰਜਾ ਦੂਜੇ ਨੂੰ ਪਛਾੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਇੱਕ ਫਿਰਕਾ ਦੂਜੇ ਨੂੰ ਪਛਾੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਸਾਰੀ ਅਨਪੜਤਾ ਨੂੰ ਖਤਮ ਕਰ ਰਿਹਾ ਹੈ ਅਤੇ ਉਹਨਾਂ ਨੂੰ ਮਨੋਵਿਗਿਆਨ ਦੀ ਪ੍ਰੀਖਿਆ ਦੇਣੀ ਪਵੇਗੀ। ਮਿਸ਼ਨ ਦੇ ਖੇਤਰਾਂ ਵਿੱਚ ਜਾਣ ਤੋਂ ਪਹਿਲਾਂ ਇੱਕ ਆਦਮੀ ਦੀ ਪਰਖ ਕਰਨ ਲਈ ਮਨੋਵਿਗਿਆਨ ਹੈ। ਪੈਂਟੇਕੋਸਟ ਨਹੀਂ, ਉਹ ਪ੍ਰੈਸਬੀਟੇਰੀਅਨ ਹਨ, ਇਹ ਪੈਂਟੇਕੋਸਟਲ ਹਨ। ਪੈਂਟੇਕੋਸਟਲਾਂ ਦੇ ਇੱਕ ਖਾਸ ਸਮੂਹ ਦੀ ਇੱਕ ਮਾਨਸਿਕ ਜਾਂਚ ਦੀ ਲੋੜ ਹੁੰਦੀ ਹੈ, ਵੱਡਾ ਸਮੂਹ, ਇਸ ਤੋਂ ਪਹਿਲਾਂ ਕਿ ਮਿਸ਼ਨਰੀ ਸੇਵਾ ਖੇਤਰ ਵਿੱਚ ਜਾਣ। ਜੇ ਉਹਨਾਂ ਦੀ ਅਜਿਹੀ ਜਾਂਚ ਹੋਈ ਹੁੰਦੀ ਤਾਂ ਕੀ ਹੁੰਦਾ? ਉਹਨਾਂ ਦੀ ਇੱਕ ਜਾਂਚ ਹੋਈ ਸੀ। ਇਹ ਸ਼ੁਰੂ ਵਿੱਚ ਇੱਕ ਪੈਂਟੇਕੋਸਟਲ ਜਾਂਚ ਸੀ, ਜਦੋਂ ਉੱਪਰਲੇ ਕਮਰੇ ਵਿੱਚ ਇੰਤਜ਼ਾਰ ਕਰ ਰਹੇ ਸਨ ਜਦੋਂ ਤੱਕ ਆਕਾਸ਼ ਤੋਂ ਅੱਗ ਨਾ ਆਈ ਅਤੇ ਪਰਮੇਸ਼ਵਰ ਦੀ ਸ਼ਕਤੀ। ਇਹ ਜਾਂਚ ਸੀ। ਕੋਈ ਦੁਨਿਆਵੀ ਅੱਧਾ ਸ਼ਰਾਬੀ ਮਨੋਵਿਗਿਆਨੀ ਉੱਥੇ ਖੜਾ ਹੋ ਕੇ ਮਨ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ। ਜੇ ਤੁਸੀਂ ਥੋੜਾ ਜਿਹਾ ਉਤਸ਼ਾਹਿਤ ਹੋ ਜਾਂ ਕੁਝ ਕਹਿੰਦੇ ਹੋ, ਤੁਸੀਂ ਪੂਰੀ ਤਰ੍ਹਾਂ ਤਿਆਰ ਨਹੀਂ ਹੋ। ਜਦੋਂ ਇਹ ਬਿਲਕੁਲ ਸਾਬਤ ਕਰਦਾ ਹੈ ਕਿ ਇੱਕ ਵਿਅਕਤੀ ਜੋ ਬਹੁਤ ਜ਼ਿਆਦਾ ਆਤਮਿਕ ਹੈ ਉਹ ਘਬਰਾ ਜਾਂਦਾ ਹੈ। ਇਸ ਵਿੱਚ ਵਾਪਸ ਆਉਣ ਲਈ ਉਸ ਨੂੰ ਉਸ ਹਾਲਤ ਵਿੱਚ ਹੋਣਾ ਚਾਹੀਦਾ ਹੈ। ਇਸ ਲਈ ਤੁਸੀਂ ਉੱਥੇ ਹੋ। ਦੇਖੋ, ਸਿਰਫ ਉਹ ਉਸ ਨੂੰ ਵਿਗਾੜ ਰਹੇ ਹਨ ਜੋ ਪਰਮੇਸ਼ਵਰ ਨੇ ਸਾਲਾਂ ਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਪ੍ਰੋਗਰਾਮਾਂ ਅਤੇ ਉਹਨਾਂ ਦੀਆਂ ਵੱਡੀਆਂ ਚੀਜ਼ਾਂ ਨਾਲ ਵਾਪਸ ਆਉਂਦੇ ਹਨ। ਉਹ ਉਤਸ਼ਾਹਿਤ ਹੁੰਦੇ ਹਨ ਜਦੋਂ ਉਹ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਹੁੰਦੇ ਦੇਖਦੇ ਹਨ। ਕਹਿੰਦੇ ਹਨ, ਜੇ ਮੈਂ ਉਹਨਾਂ ਸਾਰਿਆਂ ਨੂੰ ਅਸੈਂਬਲੀ ਵਾਲੇ ਬਣਾ ਦੇਵਾਂ, ਜੇ ਮੈਂ ਉਹਨਾਂ ਸਾਰਿਆਂ ਨੂੰ ਏਕਤਾਵਾਦੀ ਬਣਾ ਦੇਵਾਂ, ਜੇ ਮੈਂ ਸਾਰੇ ਮੈਥੋਡਿਸਟ ਬਣਾ ਦੇਵਾਂ। ਮੈਥੋਡਿਸਟ ਉਹਨਾਂ ਸਾਰਿਆਂ ਨੂੰ ਮੈਥੋਡਿਸਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬੈਪਟਿਸਟ ਸਾਰਿਆਂ ਨੂੰ ਬੈਪਟਿਸਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੈਂਟੇਕੋਸਟਲ ਸਾਰਿਆਂ ਨੂੰ ਪੈਂਟੇਕੋਸਟਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਓ ਤੁਸੀਂ ਇਸ ਬਾਰੇ ਕੁਝ ਨਹੀਂ ਕਰ ਸਕਦੇ। ਪਰਮੇਸ਼ਵਰ ਨੇ ਉਹਨਾਂ ਨੂੰ ਜਗਤ ਦੀ ਨੀਂਹ ਤੋਂ ਨਿਯੁਕਤ ਕੀਤਾ ਹੈ। ਸਾਨੂੰ ਇੰਜੀਲ ਦਾ ਪ੍ਰਚਾਰ ਕਰਨਾ ਚਾਹੀਦਾ ਹੈ, ਇਹੀ ਸਭ ਹੈ। ਪਰ ਸਾਡੇ ਵੱਡੇ ਪ੍ਰੋਗਰਾਮ, ਅਸੀਂ ਉਸ ਅੱਗ ਤੋਂ ਬਿਨਾ ਹੀ ਚਲੇ ਗਏ ਹਾਂ। ਅਸੀਂ ਚਲੇ ਗਏ ਅਤੇ ਆਪਣੇ ਆਪ ਲਈ ਇਸ ਦੇ ਵਰਗੀ ਘਰੇਲੂ ਅੱਗ ਬਣਾ ਲਈ ਹੈ ਅਤੇ ਸਾਡਾ ਸਾਮਵਾਦ, ਹੁਣ ਅਸੀਂ ਬਹੁਤ ਡਰੇ ਹੋਏ ਹਾਂ। ਸਾਮਵਾਦ ਸਥਾਪਿਤ ਹੋ ਗਿਆ ਹੈ, ਇਸ ਨਾਲ ਕੀ ਹੋਣ ਵਾਲਾ ਹੈ? ਤੁਸੀਂ ਜਾਣਦੇ ਹੋ, ਮਹਾਨ ਚੀਜ਼ ਸਾਮਵਾਦ ਨਹੀਂ ਹੈ। ਮੈਂ ਤੁਹਾਨੂੰ ਦੱਸਦਾ ਹਾਂ ਕਿ ਹੁਣ ਮੈਂ ਸਾਮਵਾਦ ਤੋਂ ਨਹੀਂ ਡਰਦਾ, ਪਰ ਜਿਸ ਚੀਜ਼ ਤੋਂ ਮੈਂ ਡਰਦਾ ਹਾਂ ਉਹ ਤੁਸੀਂ ਪੈਂਟੇਕੋਸਟਲ ਹੋ। ਇਹ ਵਿਸ਼ਵ ਵਿਆਪੀ ਸਮਿਤੀ ਤੁਹਾਡੇ ਤੇ ਕਬਜ਼ਾ ਕਰ ਲਵੇਗੀ, ਇਹੀ ਗੱਲ ਹੈ। ਇਹ ਦਰਿੰਦੇ ਦੀ ਮੋਹਰ ਬਣਨ ਜਾ ਰਹੀ ਹੈ ਅਤੇ ਤੁਹਾਨੂੰ ਇਸ ਵਿੱਚ ਜਾਣਾ ਪਵੇਗਾ, ਕਿਉਂਕਿ ਤੁਸੀਂ ਇੱਕ ਸੰਸਥਾ ਹੋ। ਤੁਹਾਨੂੰ ਜਾਂ ਅੰਦਰ ਜਾਣਾ ਪਵੇਗਾ ਜਾਂ ਬਾਹਰ ਆਉਣਾ ਪਵੇਗਾ, ਇਹੀ ਗੱਲ ਹੈ। ਕੋਈ ਵੀ ਚੰਗਾ ਸਮਝਦਾਰ ਆਤਮਿਕ ਵਿਅਕਤੀ ਇਹ ਜਾਣਦਾ ਹੈ। ਸਾਨੂੰ ਝੀਲ ਦੇ ਉੱਤੇ ਇੱਕ ਹੋਰ ਗਵਾਹੀ ਦੀ ਲੋੜ ਹੈ, ਸਾਨੂੰ ਹੁਣ ਇਹ ਪਤਾ ਲੱਗਾ ਹੈ ਅਤੇ ਸਾਡਾ ਪੰਤੇਕੁਸਤ ਬਸ ਇਸ ਨੂੰ ਨਿਗਲ ਰਿਹਾ ਹੈ, ਪੂਰੀ ਤਰ੍ਹਾਂ ਭਰਮਾ ਲਿਆ ਹੈ। ਇਹ ਕਿੰਨੀ ਵੱਡੀ ਗੱਲ ਹੋਵੇਗੀ ਜਦੋਂ ਮੈਥੋਡਿਸਟ ਪ੍ਰੈਸਬੀਟੇਰੀਅਨ, ਲੂਥਰਨ, ਮਸੀਹ ਦੀ ਕਲੀਸਿਆ ਅਤੇ ਪੈਂਟੀਕੋਸਟਲ ਤੁਹਾਨੂੰ ਉੱਥੇ ਹੋਣ ਲਈ ਆਪਣੇ ਮਹਾਨ ਰਸੂਲੀ ਸਿਧਾਂਤ ਦਾ ਇਨਕਾਰ ਕਰਨਾ ਪਵੇਗਾ। ਉਹਨਾਂ ਨੂੰ ਅਜਿਹਾ ਹੀ ਕਰਨਾ ਪਵੇਗਾ। ਤੁਹਾਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੋਵੇਗਾ। ਇਹ ਸਭ ਰੋਮ ਦੇ ਨਾਲ ਇਕਸਾਰ ਹੋ ਰਿਹਾ ਹੈ, ਬਿਲਕੁਲ ਜੋ ਸਾਬਤ ਕੀਤਾ ਗਿਆ ਹੈ। ਵਚਨ ਨੇ ਅਜਿਹਾ ਕਿਹਾ ਹੈ। ਪ੍ਰਚਾਰਕਾਂ ਨੂੰ ਕੀ ਹੋ ਗਿਆ ਹੈ ਜੋ ਇਹਨਾਂ ਚੀਜ਼ਾਂ ਨੂੰ ਇਸ ਹਾਲਤ ਵਿੱਚ ਆਉਣ ਦਿੰਦੇ ਹਨ? ਲੋਕਾਂ ਨੂੰ ਚੇਤਾਵਨੀ ਨਹੀਂ ਦਿੰਦੇ। ਪਰਮੇਸ਼ਵਰ ਉਹਨਾਂ ਦੇ ਹੱਥੋਂ ਮੰਗ ਕਰੇਗਾ। ਸੰਕਟ ਦੇ ਇਸ ਸਮੇਂ ਵਿੱਚ ਉਹ ਸੰਕਟ ਵਿੱਚ ਸਨ। ਸਾਮਵਾਦ ਸਥਾਪਿਤ ਨਹੀਂ ਹੋ ਰਿਹਾ, ਇਹ ਵਿਸ਼ਵ ਵਿਆਪੀ ਸਮਿਤੀ ਹੈ ਜੋ ਪੂਰੇ ਝੁੰਡ ਨੂੰ ਨਿਗਲਣ ਜਾ ਰਹੀ ਹੈ। ਅਤੇ ਯਾਦ ਰੱਖੋ, ਜਦੋਂ ਤੁਸੀਂ ਕਹਿੰਦੇ ਹੋ ਅਜਿਹਾ ਹੁੰਦਾ ਹੈ, ਫਿਰ ਇਹ ਬਹੁਤ ਦੇਰ ਹੋ ਜਾਂਦੀ ਹੈ। ਤੁਸੀਂ ਦਰਿੰਦੇ ਦਾ ਨਿਸ਼ਾਨ ਲੈ ਲਿਆ ਹੈ, ਤੁਸੀਂ ਫਿਰ ਇਸ ਦੇ ਨਾਲ ਸੰਬੰਧਿਤ ਹੋ। ਚੰਗਾ ਹੋਏਗਾ ਤੁਸੀਂ ਉੱਥੇ ਪਹੁੰਚੋ ਜਿੱਥੇ ਤੁਸੀਂ ਹੁਣ ਇਸ ਤੋਂ ਦੂਰ ਹੋ ਸਕਦੇ ਹੋ। ਹਾਂ ਸ਼੍ਰੀਮਾਨ, ਪਰਮੇਸ਼ਵਰ ਦੇ ਰਾਜ ਵਿੱਚ ਮੋਹਰਬੰਦ ਹੋਵੋ। ਮਸੀਹ ਦੀ ਦੇਹ ਮਸੀਹ ਦੀ ਰਹੱਸਮਈ ਦੇਹ ਹੈ ਜਿਸ ਨੂੰ ਪਵਿੱਤਰ ਆਤਮਾ ਦੁਆਰਾ ਇਸ ਵਿੱਚ ਬਪਤਿਸਮਾ ਦਿੱਤਾ ਗਿਆ ਹੈ। ਇਸ ਵਿੱਚ ਸ਼ਾਮਲ ਨਹੀਂ ਹੋਇਆ, ਇਸ ਵਿੱਚ ਲਿਆ ਨਹੀਂ ਗਿਆ, ਗੱਲਬਾਤ ਕਰਕੇ ਇਸ ਵਿੱਚ ਨਹੀਂ ਲਿਆਂਦਾ ਗਿਆ, ਬੋਲੀਆਂ ਬੋਲ ਕੇ ਨਹੀਂ, ਰੋਲਾ ਪਾ ਕੇ ਇਸ ਵਿੱਚ ਨਹੀਂ ਲਿਆਂਦਾ ਗਿਆ। ਤੁਸੀਂ ਇਸ ਵਿੱਚ ਪਵਿੱਤਰ ਆਤਮਾ ਦੁਆਰਾ ਜਨਮ ਲਿਆ ਹੈ, ਇਹ ਠੀਕ ਹੈ। ਯਕੀਨਨ, ਹੁਣ ਅਸੀਂ ਇਹਨਾਂ ਗੱਲਾਂ ਵੱਲ ਧਿਆਨ ਦਿੰਦੇ ਹਾਂ। ਸੰਕਟ ਅਚਾਨਕ ਆ ਜਾਂਦਾ ਹੈ। ਉਹ ਸ਼ੈਤਾਨ ਨੇ ਦੇਖਿਆ ਤੇ ਕਿਹਾ, ਆਹਾ, ਉਹ ਝੱਲੇ ਹੋ ਗਏ ਹਨ, ਉਹ ਬਸ ਉੱਥੇ ਉੱਪਰ ਅਤੇ ਹੇਠਾਂ ਛਾਲਾਂ ਮਾਰ ਰਹੇ ਹਨ, ਚੀਕਾਂ ਮਾਰ ਰਹੇ ਹਨ, ਮਹਾਨ ਸਮਾਂ ਬਿਤਾ ਰਹੇ ਹਨ। ਤੁਸੀਂ ਜਾਣਦੇ ਹੋ, ਇਸੇ ਵੇਲੇ ਹੀ ਮੇਰਾ ਉਹਨਾਂ ਨੂੰ ਡੋਬਣ ਦਾ ਸਮਾਂ ਹੈ। ਮੈਂ ਹੁਣ ਉਹਨਾਂ ਨਾਲ ਹਿਸਾਬ ਬਰਾਬਰ ਕਰ ਲਵਾਂਗਾ। ਇਸ ਲਈ ਉਹ ਪਹਾੜੀ ਉੱਤੇ ਉੱਠਿਆ ਤੇ ਆਪਣੇ ਜ਼ਹਿਰੀਲੇ ਸਾਹ ਨੂੰ ਫੂਕਣ ਲੱਗਾ। ਅਚਰਜ ਕੰਮਾਂ ਦੇ ਦਿਨ ਬੀਤ ਗਏ ਹਨ। ਆਖਰਕਾਰ ਮੇਰਾ ਮੰਨਣਾ ਹੈ ਕਿ ਇਹ ਲੋਕ ਸਿਰਫ ਘਬਰਾਏ ਹੋਏ ਹਨ। ਮੈਨੂੰ ਲੱਗਦਾ ਹੈ ਕਿ ਵਿਦੇਸ਼ੀ ਖੇਤਰਾਂ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਦੀ ਇੱਕ ਮਾਨਸਿਕ ਜਾਂਚ ਹੋਣੀ ਚਾਹੀਦੀ ਹੈ। ਪੈਂਟੇਕੋਸਟਲ, ਵੇਖੋ, ਉਸਦਾ ਜ਼ਹਿਰੀਲਾ ਸਾਹ ਵਚਨ ਨੂੰ ਮਾਰ ਰਿਹਾ ਹੈ। ਓ, ਮੈਨੂੰ ਲੱਗਦਾ ਹੈ ਕਿ ਇਹ ਕੁਝ ਹੋਰ ਹੈ। ਦੇਖੋ, ਸਿੱਧਾ ਉੱਥੇ ਹੀ ਜਾ ਰਿਹਾ ਹੈ ਜਿੱਥੇ ਬਾਕੀ ਸਾਰੀਆਂ ਨਾਮਧਾਰੀ ਕਲੀਸਿਆ ਗਈਆਂ ਸਨ। ਇਹ ਬਿਲਕੁਲ ਉਹੀ ਮਾਰਗ ਹੈ ਜਿਸ ਤੇ ਉਹ ਚੱਲ ਰਹੇ ਹਨ। ਉਹ ਕਰਨਗੇ, ਉਹ ਇਸ ਨੂੰ ਮਾਰ ਦਿੰਦਾ ਹੈ। ਜਿਸ ਵੇਲੇ ਹੀ ਤੁਸੀਂ ਇਸ ਨੂੰ ਸੰਗਠਿਤ ਕਰਦੇ ਹੋ, ਉਹ ਇਸ ਨੂੰ ਮਾਰ ਦਿੰਦਾ ਹੈ। ਇਸ ਨੇ ਹਮੇਸ਼ਾ ਇਹੀ ਕੀਤਾ ਹੈ, ਇਹ ਹਮੇਸ਼ਾ ਇਹੀ ਕਰੇਗਾ। ਇਹ ਦੁਬਾਰਾ ਕਦੇ ਨਹੀਂ ਉੱਠੇਗਾ, ਇਹ ਇਤਿਹਾਸ ਵਿੱਚ ਕਦੇ ਨਹੀਂ ਜਾਣਿਆ ਜਾਏਗਾ। ਲਾਓਦੀਕੀਆ ਕਲੀਸਿਆ ਯੁੱਗ ਵਿੱਚ ਮਸੀਹ ਕਲੀਸਿਆ ਦੇ ਬਾਹਰ ਸੀ, ਖੜਕਾਉਂਦਾ ਹੋਇਆ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਬਸ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਉਹ ਇਸ ਨੂੰ ਸੁਣ ਨਹੀਂ ਸਕਦੇ। ਹੁਣ ਅਸੀਂ ਵੇਖਦੇ ਹਾਂ, ਜਿਸ ਸਮੇਂ ਅਸੀਂ ਜੀ ਰਹੇ ਹਾਂ, ਸੰਕਟ ਸ਼ੁਰੂ ਹੋ ਗਿਆ ਹੈ ਅਤੇ ਫਿਰ ਅਸੀਂ ਇਹ ਪਤਾ ਲਗਾਉਣਾ ਸ਼ੁਰੂ ਕਰਦੇ ਹਾਂ, ਹੁਣ ਅਚਰਜ ਕੰਮ ਨਹੀਂ ਹੋ ਰਹੇ ਹਨ ਜਿਵੇਂ ਉਹ ਹੋਇਆ ਕਰਦੇ ਸਨ। ਬਿਮਾਰ ਲੋਕ ਬਿਮਾਰ ਹੀ ਘਰ ਚਲੇ ਜਾਂਦੇ ਹਨ, ਇਹ ਪਰਮੇਸ਼ਵਰ ਦੇ ਕਾਰਨ ਨਹੀਂ ਹੈ, ਇਹ ਲੋਕਾਂ ਵਿੱਚ ਬੇਦਾਰੀ ਦੀ ਘਾਟ ਕਰਕੇ ਹੈ। ਕੋਈ ਬੇਦਾਰੀ ਨਹੀਂ ਹੈ, ਉਹ ਬੈਠ ਕੇ ਸੁਣਦੇ ਹਨ, ਘਰ ਜਾਂਦੇ ਹਨ, ਕਹਿੰਦੇ ਹਨ, ਅੱਛਾ, ਮੇਰਾ ਅੰਦਾਜ਼ਾ ਹੈ ਕਿ ਇਹ ਬਹੁਤ ਵਧੀਆ ਸੀ। ਦੇਖੋ, ਉੱਥੇ ਉਹ ਉਤਸ਼ਾਹ ਨਹੀਂ ਹੈ, ਲੋਕਾਂ ਵਿੱਚ ਉਹ ਚੀਜ਼ ਨਹੀਂ ਹੈ ਜੋ ਹੋਣੀ ਚਾਹੀਦੀ ਹੈ। ਮੈਨੂੰ 15 ਸਾਲ ਪਹਿਲਾਂ ਯਾਦ ਹੈ, ਇੱਥੇ ਅਰਕਨਸਾਸ ਵਿੱਚ, ਜਦੋਂ ਮੈਂ ਜੋਨਸਬਰੋ ਵਿੱਚ ਇੱਕ ਛੋਟੀ ਜਿਹੀ ਸਭਾ ਕਰ ਰਿਹਾ ਸੀ, ਜਦੋਂ ਲਗਭਗ 40,000 ਲੋਕ ਇਸ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਅਜਿਹੀ ਸਭਾ ਵਿੱਚ ਆਉਣ ਲਈ ਜਿਸ ਦੇ ਸ਼ਹਿਰ ਦੀ ਆਬਾਦੀ ਲਗਭਗ 15,000 ਸੀ, ਅਤੇ ਉਹ ਕਪਾਹ ਦੇ ਟਰੱਕਾਂ ਅਤੇ ਹੋਰ ਸਭ ਚੀਜ਼ਾਂ ਦੇ ਹੇਠਾਂ ਸੌਂਦੇ ਸਨ ਅਤੇ ਆਪਣੇ ਬਿਮਾਰ ਬੱਚਿਆਂ ਨੂੰ ਕਾਗਜ਼ਾਂ ਨਾਲ ਢੱਕਦੇ ਸਨ ਤਾਂ ਜੋ ਬਸ ਅੰਦਰ ਜਾ ਸਕਣ। ਉਹ ਆਪਣੀਆਂ ਸੀਟਾਂ ਤੇ ਬੈਠ ਜਾਂਦੇ ਸਨ ਅਤੇ ਜਾਂਦੇ ਹੀ ਨਹੀਂ ਸਨ, ਦਿਨ ਅਤੇ ਰਾਤ ਆਪਣੇ ਅਜੀਜ਼ਾਂ ਨੂੰ ਹੈਮਬਰਗਰ ਅਤੇ ਪੋਪ ਦੀ ਇੱਕ ਬੋਤਲ ਲੈਣ ਲਈ ਭੇਜਦੇ ਸਨ। ਉੱਥੇ ਹੀ ਰਹਿੰਦੇ ਸਨ ਹਰ ਦਿਨ ਲਗਾਤਾਰ, ਹਰੇਕ ਦਿਨ ਲਗਾਤਾਰ। ਉਹਨਾਂ ਦੇ ਦਿਲ ਬਲ ਰਹੇ ਸਨ ਅੱਗ ਨਾਲ। ਪਰਮੇਸ਼ਵਰ ਛੋਟਾ ਜਿਹਾ ਕੋਈ ਵੀ ਕੰਮ ਕਰਦਾ ਸੀ, ਉਹੀ ਉਹਨਾਂ ਅੰਦਰ ਅੱਗ ਬਾਲ ਦਿੰਦਾ ਸੀ ਅਤੇ ਉਹਨਾਂ ਵਿੱਚੋਂ ਸੈਂਕੜੇ ਲੋਕ ਅੰਦਰ ਆਏ। ਅੱਜ ਰਾਤ ਉਹ ਅਜੇ ਵੀ ਉਹੀ ਪਰਮੇਸ਼ਵਰ ਹੈ ਜੋ 15 ਸਾਲ ਪਹਿਲਾਂ ਸੀ। ਅੱਜ ਰਾਤ ਉਹ ਅਜੇ ਵੀ ਉਹੀ ਪਰਮੇਸ਼ਵਰ ਹੈ ਜਦੋਂ ਉਸਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਸੀ। ਪਰ ਇਹ ਕੀ ਹੈ, ਅਸੀਂ ਸਾਰੇ ਉਤਸ਼ਾਹਿਤ ਹੋ ਗਏ ਅਤੇ ਆਪਣੀਆਂ ਸੰਸਥਾਵਾਂ ਨੂੰ ਬਣਾਉਣਾ ਚਾਹੁੰਦੇ ਸੀ, ਕੁਝ ਮਹਾਨ ਅਤੇ ਚਮਕਦਾਰ ਬਣਾਉਣਾ ਚਾਹੁੰਦੇ ਸੀ, ਜੋਨਸ ਨਾਲ ਤੁਲਨਾ ਕਰਦੇ ਸੀ, ਮੈਥੋਡਿਸਟਾਂ ਦੇ ਨਾਲ, ਬੈਪਟਿਸਟਾਂ ਦੇ ਨਾਲ, ਪ੍ਰੈਸਬੀਟੇਰੀਅਨ ਦੇ ਨਾਲ। ਤੁਸੀਂ ਉਹਨਾਂ ਵਿੱਚੋਂ ਨਹੀਂ ਹੋ, ਨਹੀਂ, ਤੁਸੀਂ ਨਹੀਂ ਹੋ। ਉਹ ਸੰਪਰਦਾਇਕ ਲੋਕ ਹਨ ਜੋ ਸਭ ਠੀਕ ਹੈ, ਉਹਨਾਂ ਦੇ ਵਿਰੁੱਧ ਕੁਝ ਨਹੀਂ ਹੈ, ਉਹਨਾਂ ਵਿੱਚ ਬਹੁਤ ਸਾਰੇ ਚੰਗੇ ਮਸੀਹੀ ਹਨ, ਪਰ ਤੁਹਾਨੂੰ ਆਪਣੇ ਆਪ ਨੂੰ ਉਸ ਅਵਿਸ਼ਵਾਸੀ ਸਮੂਹਾਂ ਵਿੱਚ ਸ਼ਾਮਲ ਨਹੀਂ ਕਰਨਾ ਚਾਹੀਦਾ। ਉਹ ਲੋਕ ਜੋ ਇਸ ਦੀ ਸ਼ਕਤੀ ਤੋਂ ਇਨਕਾਰ ਕਰਦੇ ਹਨ, ਤੁਹਾਨੂੰ ਉਹਨਾਂ ਦਾ ਪੱਖ ਨਹੀਂ ਲੈਣਾ ਚਾਹੀਦਾ। ਤੁਸੀਂ ਜਾਣਦੇ ਹੋ, ਇਸ ਦੀ ਸਮੱਸਿਆ ਇਹ ਹੈ ਕਿ ਤੁਸੀਂ ਕਲੀਸਿਆ ਵਿੱਚ ਹਾਲੀਵੁੱਡ ਨੂੰ ਵਾੜਨ ਦੀ ਕੋਸ਼ਿਸ਼ ਕਰ ਰਹੇ ਹੋ। ਉਹ ਚੀਜ਼ ਜੋ ਤੁਹਾਨੂੰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਉਹ ਹੈ ਹਾਲੀਵੁੱਡ ਨੂੰ ਕਲੀਸਿਆ ਵਿੱਚੋਂ ਬਾਹਰ ਕੱਢਣਾ। ਸਮਝੇ, ਤੁਸੀਂ ਆਪਣੀ ਇਮਾਰਤ ਨੂੰ ਇੰਨਾ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਆਪਣੇ ਨਾਮਧਾਰੀ ਕਲੀਸਿਆ ਨੂੰ ਇੰਨੀ ਵੱਡੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਜਦੋਂ ਤੱਕ ਇਹ ਲੋਕਾਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਦੀ, ਅਸੀਂ ਉਹਨਾਂ ਦੇ ਪਾਸੇ ਨਹੀਂ ਜਾ ਸਕਦੇ। ਸਾਨੂੰ ਉਹਨਾਂ ਨੂੰ ਆਪਣੇ ਪਾਸੇ ਲਿਆਉਣਾ ਚਾਹੀਦਾ ਹੈ। ਹਰ ਚੀਜ਼ ਚਮਕਦਾਰ। ਯਾਦ ਰੱਖੋ, ਹਾਲੀਵੁੱਡ ਸੰਸਾਰਕਤਾ ਨਾਲ ਚਮਕਦਾ ਹੈ, ਜਦਕਿ ਇੰਜੀਲ ਨਿਮਰਤਾ ਦੇ ਨੂਰ ਵਿੱਚ ਹੈ। ਚਮਕਣ ਅਤੇ ਨੂਰ ਵਿੱਚ ਕਾਫੀ ਅੰਤਰ ਹੈ। ਅੰਜੀਲ ਨਿਮਰਤਾ, ਹਲੀਮੀ, ਦੀਨਤਾ ਅਤੇ ਸ਼ਕਤੀ ਦੇ ਨੂਰ ਵਿੱਚ ਹੈ, ਜਦਕਿ ਹਾਲੀਵੁੱਡ ਚਮਕਦਾ ਹੈ ਅਤੇ ਹਰ ਕੋਈ ਹੁੱਲੜਬਾਜ਼ੀ ਕਰ ਰਿਹਾ ਹੈ ਅਤੇ ਝੰਗਿਆੜਾ ਮਾਰ ਰਿਹਾ ਹੈ ਅਤੇ ਇਸ ਵੱਲ ਜਾ ਰਿਹਾ ਹੈ। ਸਮਝੇ, ਸਾਨੂੰ ਇਸ ਦੀ ਲੋੜ ਨਹੀਂ ਹੈ, ਅਸੀਂ ਅਜਿਹੀ ਰੋਸ਼ਨੀ ਵਿੱਚ ਜਿਉਣਾ ਚਾਹੁੰਦੇ ਹਾਂ। ਉਸਨੇ ਕਿਹਾ, ਤੁਸੀਂ ਧਰਤੀ ਦੇ ਲੂਣ ਹੋ, ਜੇ ਲੂਣ ਆਪਣਾ ਸਵਾਦ ਗੁਆ ਦੇਵੇ, ਇਹੀ ਅੰਜੀਲ ਵਿੱਚ ਇਸ ਦੀ ਤਾਕਤ ਹੈ। ਸਾਡੇ ਕੋਲ ਸਾਡੀਆਂ ਕਲੀਸਿਆ ਵਿੱਚ ਕੁਝ ਹਰਕਤ ਹੋਣੀ ਚਾਹੀਦੀ ਹੈ ਕਿ ਮੈਥੋਡਿਸਟ, ਬੈਪਟਿਸਟ, ਪ੍ਰੈਸਬੀਟੇਰੀਅਨ ਅਤੇ ਉਹ ਸਾਰੇ ਆਉਣ ਦੀ ਇੱਛਾ ਰੱਖਣ। ਸਾਨੂੰ ਇੰਨੇ ਨਮਕੀਨ ਹੋਣਾ ਚਾਹੀਦਾ ਹੈ। ਲੂਣ ਪਿਆਸ ਬਣਾਉਂਦਾ ਹੈ, ਪਿਆਸ ਪੈਦਾ ਕਰਦਾ ਹੈ, ਲੂਣ ਸਵਾਦ ਹੈ। ਜੇਕਰ ਇਹ ਸੰਪਰਕ ਕਰਦਾ ਹੈ, ਇਸ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਅਤੇ ਸਾਨੂੰ ਪਤਾ ਚੱਲਦਾ ਹੈ, ਸਾਡੇ ਵੱਡੇ ਨਖਰੇਬਾਜ਼ ਮੈਥੋਡਿਸਟ ਅਤੇ ਬੈਪਟਿਸਟ ਨਾਲ ਤੁਲਨਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਵੱਡੀਆਂ ਇਮਾਰਤਾਂ ਅਤੇ ਵੱਡੀਆਂ ਥਾਵਾਂ ਨਾਲ ਅਤੇ ਚੰਗੇ ਪੜ੍ਹੇ ਲਿਖੇ ਲੋਕਾਂ ਨਾਲ ਅਤੇ ਵੱਡੇ ਸਕੂਲ ਅਤੇ ਵੱਡੇ ਕਾਲਜ ਅਤੇ ਅਜਿਹਾ ਸਭ ਕੁਝ। ਅਸੀਂ ਇੱਕ ਨਖਰੇ ਵਿੱਚ ਚਲੇ ਗਏ ਹਾਂ ਅਤੇ ਇੱਥੇ ਹੀ ਸੰਕਟ ਆ ਜਾਂਦਾ ਹੈ ਅਤੇ ਆਤਮਕ ਮਨ ਆਲੇ ਦੁਆਲੇ ਦੇਖਦਾ ਹੈ ਅਤੇ ਕਹਿੰਦਾ ਹੈ, ਇੱਥੇ ਇੱਕ ਮਿੰਟ ਇੰਤਜ਼ਾਰ ਕਰੋ ਕਿ ਸਾਨੂੰ ਸਾਰਿਆਂ ਨੂੰ ਉਸ ਵਿਸ਼ਵ ਵਿਆਪੀ ਸਮਿਤੀ ਵਿੱਚ ਜਾਣਾ ਪਏਗਾ ਕਿ ਸਾਡਾ ਸਾਰਾ ਸਮੂਹ ਇਸ ਵਿੱਚ ਜਾਵੇਗਾ। ਯਕੀਨਨ ਤੁਸੀਂ ਜਾ ਰਹੇ ਹੋ, ਬਿਲਕੁਲ ਇਹੀ ਹੋਵੇਗਾ। ਤੁਸੀਂ ਵੇਖਣਾ ਅਤੇ ਦੇਖੋ ਕਿ ਕੀ ਤੁਸੀਂ ਨਹੀਂ ਜਾਂਦੇ। ਬਾਈਬਲ ਨੇ ਕਿਹਾ ਕਿ ਤੁਸੀਂ ਜਾਓਗੇ, ਬਿਲਕੁਲ, ਅਤੇ ਮਸੀਹ ਬਾਹਰ ਹੋਵੇਗਾ। ਚੰਦ ਨੇ ਪੋਪ ਦੇ ਸਾਹਮਣੇ ਆਪਣੇ ਆਪ ਨੂੰ ਕਾਲਾ ਕਰ ਲਿਆ। ਉਸ ਰਾਤ ਤੁਹਾਨੂੰ ਆਕਾਸ਼ ਵਿੱਚ ਇੱਕ ਨਿਸ਼ਾਨ ਦਿਖਾ ਰਿਹਾ ਹੈ। ਅਚਾਨਕ ਇਸਨੇ ਇਸ ਨੂੰ ਦਿਖਾਇਆ, ਅੱਜ ਦੇ ਦਿਨ ਵਿੱਚ ਪ੍ਰਭੂ ਕਿਵੇਂ ਕੰਮ ਕਰ ਰਿਹਾ ਹੈ। ਸ਼ਾਨਦਾਰ। ਫਿਰ ਹਨੇਰੇ ਦੀ ਇਸ ਵੱਡੀ ਘੜੀ ਵਿੱਚ ਜਦੋਂ ਉਹ ਉੱਥੇ ਸਨ, ਹਵਾਵਾਂ ਆ ਗਈਆਂ, ਬਚਨ ਦੀਆਂ ਸਾਰੀਆਂ ਉਮੀਦਾਂ ਖਤਮ ਹੋ ਗਈਆਂ ਸਨ। ਹੁਣ ਤੁਸੀਂ ਕੀ ਕਰਨ ਜਾ ਰਹੇ ਹੋ ਜੇਕਰ ਤੁਹਾਡੀ ਨਾਮਧਾਰੀ ਕਲੀਸਿਆ ਵਿਸ਼ਵ ਵਿਆਪੀ ਸਮਿਤੀ ਵਿੱਚ ਚਲੀ ਜਾਂਦੀ ਹੈ? ਫਿਰ ਸਾਡੀਆਂ ਸਾਰੀਆਂ ਮਹਾਨ ਚੀਜ਼ਾਂ ਦਾ ਕੀ ਹੋਣ ਵਾਲਾ ਹੈ ਜੋ ਅਸੀਂ ਇੱਥੇ ਧਰਤੀ ਤੇ ਬਣਾਈਆਂ ਹਨ? ਆਖਰੀ ਉਮੀਦ ਖਤਮ ਹੋ ਗਈ ਹੈ। ਪਰ ਤੁਸੀਂ ਜਾਣਦੇ ਹੋ, ਜਿਵੇਂ ਕਿ ਉਹ ਰੋਲਾ ਪਾਉਣ ਹੀ ਵਾਲੇ ਸਨ ਅਤੇ ਸਾਰੀਆਂ ਉਮੀਦਾਂ ਖਤਮ ਹੋ ਗਈਆਂ ਸਨ, ਉਹਨਾਂ ਨੂੰ ਬਚਾਇਆ ਨਹੀਂ ਜਾ ਸਕਦਾ ਸੀ। ਅਤੇ ਅਚਾਨਕ ਉਹਨਾਂ ਨੇ ਉਸ ਨੂੰ ਆਉਂਦੇ ਹੋਏ ਵੇਖਿਆ, ਪਾਣੀ ਤੇ ਤੁਰਦਿਆਂ ਹੋਇਆ। ਹਨੇਰੇ ਦੀ ਘੜੀ ਵਿੱਚ ਉਹ ਆਇਆ ਅਤੇ ਅੰਦਰ ਚਲਿਆ ਆਉਂਦਾ ਸੀ। ਕੀ ਤੁਹਾਨੂੰ ਪਤਾ ਹੈ, ਜਦੋਂ ਉਹ ਉਹਨਾਂ ਤੋਂ ਜੁਦਾ ਹੋਇਆ ਸੀ, ਉਸ ਨੂੰ ਪਤਾ ਸੀ ਕਿ ਇਹ ਹੋਣ ਵਾਲਾ ਹੈ। ਇਸ ਲਈ ਉਹ ਧਰਤੀ ਦੀ ਸਭ ਤੋਂ ਉੱਚੀ ਪਹਾੜੀ ਉੱਤੇ ਚੜ ਗਿਆ। ਤੁਸੀਂ ਜਿੰਨਾ ਉੱਪਰ ਜਾਂਦੇ ਹੋ, ਉਨਾ ਹੀ ਦੂਰ ਤੁਸੀਂ ਦੇਖ ਸਕਦੇ ਹੋ। ਉਹ ਉੱਪਰ ਚੜਿਆ ਅਤੇ ਜੋ ਉਹ ਉਹਨਾਂ ਨੂੰ ਦੇਖ ਸਕੇ, ਤੁਸੀਂ ਜਾਣਦੇ ਹੋ। ਅਤੇ ਉਹ ਜਾਣਦਾ ਸੀ ਕਿ ਇਹ ਹੋਣ ਵਾਲਾ ਸੀ। ਉਸਨੇ ਇਸ ਦਿਨ ਦੇ ਆਉਣ ਦੀ ਭਵਿੱਖਬਾਣੀ ਕੀਤੀ ਸੀ, ਜਿਵੇਂ ਸਦੋਮ ਦੇ ਦਿਨਾਂ ਵਿੱਚ ਸੀ। ਮਨੁੱਖ ਦੇ ਪੁੱਤਰ ਦੇ ਆਉਣ ਵੇਲੇ ਵੀ ਅਜਿਹਾ ਹੀ ਹੋਵੇਗਾ। ਜਦੋਂ ਮਨੁੱਖ ਦਾ ਪੁੱਤਰ ਪ੍ਰਗਟ ਕੀਤਾ ਜਾ ਰਿਹਾ ਹੋਵੇਗਾ, ਫਿਰ ਪੁੱਤਰ ਨੂੰ ਪ੍ਰਗਟ ਕੀਤਾ ਜਾਣਾ ਚਾਹੀਦਾ ਹੈ। ਇਹ ਦੁਸ਼ਟ ਅਤੇ ਹਰਾਮਕਾਰ ਪੀੜ੍ਹੀ ਨਿਸ਼ਾਨ ਪਾਲਦੀ ਹੈ, ਇਸ ਨੂੰ ਇੱਕ ਨਿਸ਼ਾਨ ਮਿਲੇਗਾ। ਇਹ ਇਸ ਨੂੰ ਰੱਦ ਕਰ ਦੇਵੇਗੀ ਜਿਵੇਂ ਉਹਨਾਂ ਨੇ ਉਦੋਂ ਕੀਤਾ ਸੀ, ਪਰ ਇਹ ਪੁਨਰਉਥਾਨ ਦੀ ਨਿਸ਼ਾਨੀ ਹੋਵੇਗੀ। ਉਹ ਅਜੇ ਵੀ ਜਿਉਂਦਾ ਹੈ, ਉਸੇ ਤਰ੍ਹਾਂ ਕੰਮ ਕਰ ਰਿਹਾ ਹੈ ਜਿਵੇਂ ਉਸਨੇ ਉਦੋਂ ਕੀਤੇ ਸਨ। ਸਾਨੂੰ ਪਤਾ ਲੱਗਦਾ ਹੈ, ਇਸ ਮਹਾਨ ਘੜੀ ਵਿੱਚ ਉਹ ਸਾਰੇ ਚੇਲੇ ਸੰਕਟ ਵਿੱਚ ਸਨ। ਉਹ ਉੱਪਰ ਚੜਿਆ ਤਾਂ ਜੋ ਉਹ ਉਹਨਾਂ ਨੂੰ ਦੇਖ ਸਕੇ। ਉੱਥੇ ਇੱਕ ਪਹਾੜੀ ਉੱਤੇ ਬੈਠਾ ਉਹਨਾਂ ਨੂੰ ਦੇਖ ਰਿਹਾ ਸੀ। ਅਤੇ ਹੁਣ ਉਹ ਇਸ ਵਾਰ ਪਹਾੜ ਤੇ ਨਹੀਂ ਚੜਿਆ, ਪਰ ਉਹ ਕਬਰ ਤੋਂ ਚੜਿਆ, ਹਵਾ ਰਾਹੀਂ ਚੜਿਆ, ਚੰਦਰਮਾ, ਤਾਰਿਆਂ ਤੋਂ ਪਰੇ। ਇੱਥੋਂ ਤੱਕ ਉਹ ਇੰਨਾ ਉੱਚਾ ਚਲਾ ਗਿਆ ਕਿ ਉਸਨੂੰ ਸਵਰਗ ਨੂੰ ਵੇਖਣ ਲਈ ਵੀ ਹੇਠਾਂ ਵੇਖਣਾ ਪੈਂਦਾ ਹੈ। ਉੱਥੇ ਉਹ ਬੈਠਦਾ ਹੈ ਉੱਚੀ ਥਾਂ ਤੇ। ਹੁਣ ਉਸਦੀ ਅੱਖ ਚਿੜੀ ਤੇ ਹੈ ਅਤੇ ਮੈਂ ਜਾਣਦਾ ਹਾਂ ਕਿ ਉਹ ਸਾਨੂੰ ਦੇਖ ਰਿਹਾ ਹੈ। ਉਹ ਦੇਖ ਰਿਹਾ ਹੈ। ਇੱਥੇ ਹਨੇਰੇ ਦੀ ਘੜੀ ਵਿੱਚ ਜਦੋਂ ਸਾਰੀਆਂ ਕਲੀਸਿਆ ਮਹਾਨ ਪ੍ਰੋਗਰਾਮਾਂ ਵਿੱਚ ਚਲੀਆਂ ਗਈਆਂ ਹਨ, ਉਹਨਾਂ ਕੋਲ ਇਹ ਪ੍ਰੋਗਰਾਮ ਅਤੇ ਉਹ ਪ੍ਰੋਗਰਾਮ ਹਨ, ਸਭ ਯੋਜਨਾਬੱਧ ਕੀਤੀਆਂ ਗਈਆਂ ਹਨ ਜਿਵੇਂ ਬਾਕੀ ਕਲੀਸਿਆਵਾਂ ਸੰਪਰਦਾਵਾਂ ਹਨ। ਅਤੇ ਕੀ ਹੋਇਆ ਹੈ ਹਨੇਰੇ ਦੀ ਘੜੀ ਵਿੱਚ ਜਦੋਂ ਅਸਲ ਆਤਮਕ ਭਰਪੂਰ ਲੋਕ ਹੈਰਾਨ ਹੁੰਦੇ ਹਨ ਕੀ ਹੋਣ ਜਾ ਰਿਹਾ ਹੈ ਮੇਰੇ ਬੱਚਿਆਂ ਵੱਲ ਦੇਖੋ ਆਦਮੀ ਕਹਿੰਦਾ ਹੈ ਮੇਰੀ ਪਤਨੀ ਨੂੰ ਦੇਖੋ ਇਸ ਨੂੰ ਦੇਖੋ ਅਤੇ ਉਹ ਐਤਵਾਰ ਜਾਂ ਬੁੱਧਵਾਰ ਰਾਤ ਦੀ ਪ੍ਰਾਰਥਨਾ ਸਭਾ ਜਲਦੀ ਖਤਮ ਕਰ ਦਿੰਦੇ ਹਨ ਤਾਂ ਜੋ ਟੈਲੀਵਿਜ਼ਨ ਤੇ ਵੀ ਲਵ ਸੂਜੀ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਚੀਜ਼ ਦੇਖ ਸਕਣ ਪਰਮੇਸ਼ਵਰ ਦੇ ਪ੍ਰੇਮ ਤੋਂ ਜ਼ਿਆਦਾ ਸੰਸਾਰ ਦੇ ਪ੍ਰੇਮੀ ਉਹਨਾਂ ਵਾਂਗ ਕੰਮ ਕਰਦੇ ਹਨ ਮੈਂ ਇੱਕ ਦਿਨ ਇੱਕ ਔਰਤ ਨੂੰ ਕਿਹਾ ਉਸਨੇ ਆਪਣੇ ਪਹਿਰਾਵੇ ਵਿੱਚ ਬਹੁਤ ਤੰਗ ਕੱਪੜੇ ਪਾਏ ਹੋਏ ਸਨ ਮੈਂ ਕਿਹਾ ਭੈਣ ਉਹ ਪਹਿਰਾਵਾ ਬਹੁਤ ਤੰਗ ਹੈ ਤੁਹਾਨੂੰ ਇਹ ਦੱਸਣਾ ਮੇਰੇ ਲਈ ਚੰਗਾ ਨਹੀਂ ਲੱਗਦਾ ਪਰ ਇਹੀ ਗੱਲ ਹੈ ਤੁਸੀਂ ਇੱਕ ਮਸੀਹੀ ਹੋ ਅਤੇ ਤੁਸੀਂ ਇੱਕ ਠੋਕਰ ਦਾ ਕਾਰਨ ਬਣੋਗੇ ਉਸਨੇ ਕਿਹਾ ਖੈਰ ਭਾਈ ਬ੍ਰਨਮ ਤੁਸੀਂ ਜਾਣਦੇ ਹੋ ਉਸਨੇ ਕਿਹਾ ਉਹ ਇਸੇ ਹੀ ਤਰ੍ਹਾਂ ਦੇ ਪਹਿਰਾਵੇ ਬਣਾਉਂਦੇ ਹਨ ਮੈਂ ਕਿਹਾ ਉਹ ਅਜੇ ਵੀ ਸਮਾਨ ਵੇਚਦੇ ਹਨ ਅਤੇ ਉਹਨਾਂ ਕੋਲ ਸਿਲਾਈ ਮਸ਼ੀਨਾਂ ਹਨ ਕੋਈ ਬਹਾਨਾ ਨਹੀਂ ਹੈ ਹਾਂ ਸੁਣੋ ਮੈਂ ਤੁਹਾਨੂੰ ਕੁਝ ਦੱਸਾਂ ਮੇਰੇ ਪਿਆਰੇ ਮਿੱਤਰ ਤੁਹਾਨੂੰ ਨਿਸ਼ਾਨਾ ਨਹੀਂ ਬਣਾ ਰਿਹਾ ਹਾਂ ਨਹੀਂ ਸ਼੍ਰੀਮਾਨ ਮੈਂ ਤੁਹਾਨੂੰ ਕਲੇਸ਼ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿੰਨਾ ਚਿਰ ਉਹ ਆਤਮਾ ਤੁਹਾਡੇ ਵਿੱਚ ਹੈ ਤੁਸੀਂ ਇਹ ਕਰਨ ਜਾ ਰਹੇ ਹੋ ਇਹ ਠੀਕ ਹੈ ਤੁਹਾਨੂੰ ਇਸ ਵਿੱਚੋਂ ਬਾਹਰ ਜਨਮ ਲੈਣਾ ਪੈਣਾ ਹੈ ਹੁਣ ਤੁਸੀਂ ਉਸ ਟਿੱਪਣੀ ਤੇ ਜੋ ਚਾਹੋ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਕੁਝ ਦੱਸਦਾ ਹਾਂ ਦੇਖੋ ਕਿਉਂਕਿ ਜਿੱਥੇ ਤੇਰਾ ਧਨ ਹੈ ਉੱਥੇ ਤੇਰਾ ਮਨ ਵੀ ਹੋਵੇਗਾ ਮੈਂ ਤੁਹਾਨੂੰ ਦੱਸਦਾ ਹਾਂ ਤੁਸੀਂ ਆਪਣੇ ਪਤੀ ਲਈ ਕਮਲ ਵਾਂਗ ਪਵਿੱਤਰ ਹੋ ਸਕਦੀਆਂ ਹੋ ਅਤੇ ਹੋ ਸਕਦਾ ਹੈ ਕਿ ਤੁਸੀਂ ਇੱਕ ਕਮਲ ਵਾਂਗ ਪਵਿੱਤਰ ਮਟਿਆਰ ਹੋਵੋ ਆਪਣੇ ਲੜਕੇ ਦੋਸਤ ਲਈ ਪਰ ਕਿਸੇ ਦਿਨ ਪਰਮੇਸ਼ਵਰ ਤੁਹਾਡੇ ਤੋਂ ਵਿਚਾਰ ਕਰਨ ਲਈ ਜਵਾਬ ਮੰਗੇਗਾ ਜਦੋਂ ਤੁਸੀਂ ਅਜਿਹਾ ਪਹਿਰਾਵਾ ਪਾਉਂਦੀਆਂ ਹੋ ਤਾਂ ਤੁਸੀਂ ਦੋਸ਼ੀ ਹੋ ਯਿਸੂ ਨੇ ਕਿਹਾ ਜੋ ਕੋਈ ਵੀ ਤੀਵੀਂ ਨੂੰ ਬੁਰੀ ਇੱਛਾ ਕਰਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹਦੇ ਨਾਲ ਜਨਾਹ ਕਰ ਚੁੱਕਿਆ ਜਦੋਂ ਉਸ ਆਦਮੀ ਨੂੰ ਜਵਾਬ ਦੇਣਾ ਪਏਗਾ ਉਸ ਪਾਪੀ ਨੂੰ ਤੁਹਾਡੇ ਵੱਲ ਵੇਖਣ ਲਈ ਵਿਚਾਰ ਕਰਨ ਲਈ ਉਸ ਦੇ ਲਈ ਇਹ ਕਿਸਨੇ ਪੇਸ਼ ਕੀਤਾ ਇਸ ਦੇ ਬਾਰੇ ਸੋਚੋ ਹੇ ਪੈਂਟੇਕੋਸਟਲ ਔਰਤੋ ਸ਼ਰਮ ਕਰੋ ਦੇਖੋ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਇਹੀ ਕਾਰਨ ਹੈ ਕਿ ਮੈਂ ਇਹ ਕਹਿ ਰਿਹਾ ਹਾਂ ਪਿਆਰ ਸੁਧਾਰਾਤਮਕ ਹੈ ਅਸੀਂ ਇੱਕ ਵੱਡੇ ਨਖਰੇ ਵਿੱਚ ਹਾਂ ਇੱਕ ਵਧੀਆ ਪਹਿਰਾਵੇ ਦਾ ਨਖਰਾ ਇਹ ਬਿਲਕੁਲ ਇਸੇ ਤਰ੍ਹਾਂ ਹੈ ਅਤੇ ਸੰਸਾਰ ਦੀਆਂ ਪੈੜਾਂ ਤੇ ਹੈ ਉਸਨੇ ਕਿਹਾ ਸੰਸਾਰ ਨਾਲ ਮੋਹ ਨਾ ਰੱਖੋ ਨਾ ਉਹਨਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ ਜੇ ਤੁਸੀਂ ਸੰਸਾਰ ਨਾਲ ਮੋਹ ਰੱਖਦੇ ਹੋਵੋ ਤਾਂ ਤੁਹਾਡੇ ਵਿੱਚ ਪਿਤਾ ਦਾ ਪ੍ਰੇਮ ਹੈ ਹੀ ਨਹੀਂ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਤੁਸੀਂ ਕਿੰਨੀਆਂ ਗੈਰ ਜ਼ਬਾਨਾਂ ਵਿੱਚ ਬੋਲਦੇ ਹੋ ਉੱਪਰ ਅਤੇ ਹੇਠਾਂ ਛਾਲਾਂ ਮਾਰਦੇ ਹੋ ਨੱਚਦੇ ਹੋ ਵਾਲ ਕੱਟਦੇ ਹੋ ਇਸ ਤਰ੍ਹਾਂ ਦੇ ਕੱਪੜੇ ਪਹਿਨਦੇ ਹੋ ਤੁਸੀਂ ਆਦਮੀ ਇਸ ਦੀ ਇਜਾਜ਼ਤ ਦਿੰਦੇ ਹੋ ਤੁਹਾਡੇ ਆਪਣੇ ਫਲ ਤੁਹਾਨੂੰ ਦੱਸਦੇ ਹਨ ਕਿ ਤੁਸੀਂ ਕਿੱਥੇ ਹੋ ਇਹ ਬਿਲਕੁਲ ਸਹੀ ਹੈ ਕੋਈ ਹੈਰਾਨੀ ਨਹੀਂ ਕਿ ਅਸੀਂ ਅਜਿਹੀ ਅਫਰਾ ਤਫਰੀ ਵਿੱਚ ਹਾਂ ਅਤੇ ਸਾਮਵਾਦ ਦੀਆਂ ਹਵਾਵਾਂ ਚਰਚਵਾਦ ਦੀਆਂ ਹਵਾਵਾਂ ਵਿਸ਼ਵ ਵਿਆਪੀ ਸੰਗਠਨ ਦੀਆਂ ਹਵਾਵਾਂ ਇਹ ਇੱਕ ਜੁੜਨ ਦਾ ਸਮਾਂ ਹੈ ਇੱਕ ਏਕਤਾ ਦਾ ਸਮਾਂ ਹੈ ਸੰਘ ਮਜ਼ਦੂਰਾਂ ਨੂੰ ਇਕਜੁੱਟ ਕਰ ਰਹੇ ਹਨ ਇਸ ਬਾਰੇ ਹੰਗਾਮਾ ਕਰ ਰਹੇ ਹਨ ਦੇਸ਼ਾਂ ਕੋਲ ਸੰਯੁਕਤ ਰਾਸ਼ਟਰ ਹੈ ਉਹ ਇਕਜੁੱਟ ਹੋ ਰਹੇ ਹਨ ਗਿਰਜੇ ਇਕੱਠੇ ਹੋ ਰਹੇ ਹਨ ਇਹ ਸਭ ਕੀ ਦਿਖਾ ਰਿਹਾ ਹੈ ਇਹ ਦਿਖਾ ਰਿਹਾ ਹੈ ਕਿ ਮਸੀਹ ਅਤੇ ਲਾੜੀ ਇਕਜੁੱਟ ਹੋਣ ਲਈ ਤਿਆਰੀ ਕਰ ਰਹੇ ਹਨ ਇਹ ਉਹੀ ਹੈ ਜਿਸ ਬਾਰੇ ਇਹ ਗੱਲ ਕਰ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਦੇ ਪਰਛਾਵੇਂ ਸਕਾਰਾਤਮਕ ਚੀਜ਼ਾਂ ਦੀ ਆਮਦ ਬਾਰੇ ਦੱਸ ਰਹੇ ਹਨ ਹੁਣ ਧਿਆਨ ਦਿਓ ਜਦ ਅਸੀਂ ਬੰਦ ਕਰਦੇ ਹਾਂ ਕਿਉਂਕਿ ਮੈਨੂੰ ਬਹੁਤ ਦੇਰ ਹੋ ਰਹੀ ਹੈ ਅਤੇ ਹੁਣ ਧਿਆਨ ਦਿਓ ਉਸ ਮਹਾਨ ਸਮੇਂ ਵਿੱਚ ਜਦੋਂ ਬਚਨ ਦੀ ਸਾਰੀ ਉਮੀਦ ਖਤਮ ਹੋ ਗਈ ਸੀ ਉਹਨਾਂ ਨੇ ਕਿਸੇ ਨੂੰ ਆਉਂਦਿਆਂ ਵੇਖਿਆ ਪਾਣੀ ਦੇ ਉੱਪਰ ਤੁਰਦਿਆਂ ਦੇਖਿਆ ਅਤੇ ਇਸ ਗੱਲ ਦਾ ਉਦਾਸ ਹਿੱਸਾ ਧਿਆਨ ਨਾਲ ਸੁਣੋ ਸਿਰਫ ਇੱਕੋ ਚੀਜ਼ ਜੋ ਉਹਨਾਂ ਦੀ ਮਦਦ ਕਰ ਸਕਦੀ ਸੀ ਉਹ ਉਸੇ ਤੋਂ ਹੀ ਡਰ ਰਹੇ ਸਨ ਉਹਨਾਂ ਨੇ ਕਿਹਾ ਇਹ ਭੂਤ ਦਿਖਾਈ ਦਿੰਦਾ ਹੈ ਤੁਸੀਂ ਜਾਣਦੇ ਹੋ ਇਹ ਇੱਕ ਭੂਤ ਹੋ ਸਕਦਾ ਹੈ ਕੀ ਇਹ ਦੁਬਾਰਾ ਨਹੀਂ ਹੋਇਆ ਹੈ ਉਹ ਇਸ ਤੋਂ ਡਰਦੇ ਹਨ ਉਹ ਜੋਤਿਸ਼ ਵਿਦਿਆ ਤੋਂ ਡਰਦੇ ਹਨ ਉਹ ਕਿਸੇ ਕਿਸਮ ਦੀ ਸ਼ੈਤਾਨੀ ਸ਼ਕਤੀ ਤੋਂ ਡਰਦੇ ਹਨ ਜਦੋਂ ਯਿਸੂ ਨੇ ਕਿਹਾ ਕਿ ਇਹ ਇਸ ਦਿਨ ਵਿੱਚ ਹੋਵੇਗਾ ਸਿਰਫ ਇੱਕੋ ਚੀਜ਼ ਜੋ ਉਹਨਾਂ ਦੀ ਮਦਦ ਕਰ ਸਕਦੀ ਹੈ ਉਹ ਯਿਸੂ ਮਸੀਹ ਹੈ ਕੋਈ ਹੋਰ ਫਿਰਕਾ ਪ੍ਰਸਤ ਕਲਿਸਿਆ ਨਹੀਂ ਉਹਨਾਂ ਸਾਰੀਆਂ ਦਾ ਇਕੱਠੇ ਜੁੜਨਾ ਨਹੀਂ ਇਸ ਨੂੰ ਪਹਿਲਾਂ ਨਾਲੋਂ ਵੀ ਬਦਤਰ ਬਣਾਉਣ ਜਾ ਰਿਹਾ ਹੈ ਸਿਰਫ ਇੱਕੋ ਚੀਜ਼ ਜੋ ਤੁਹਾਡੀ ਮਦਦ ਕਰ ਸਕਦੀ ਹੈ ਉਹ ਯਿਸੂ ਮਸੀਹ ਹੈ ਅਤੇ ਜਦੋਂ ਉਸਨੇ ਆਖਰੀ ਦਿਨਾਂ ਵਿੱਚ ਇਸ ਰੂਪ ਵਿੱਚ ਵਾਪਸ ਆਉਣ ਦਾ ਵਾਅਦਾ ਕੀਤਾ ਅਤੇ ਇਹ ਕਰਨ ਦਾ ਜਿਵੇਂ ਵਾਅਦਾ ਕੀਤਾ ਹੋਇਆ ਪੁੱਤਰ ਅਬਰਾਹਾਮ ਕੋਲ ਵਾਪਸ ਆਉਣ ਤੋਂ ਪਹਿਲਾਂ ਅਬਰਾਹਾਮ ਦੇ ਸ਼ਾਹੀ ਵੰਸ਼ ਦਾ ਵਾਅਦਾ ਕੀਤਾ ਵਾਅਦਾ ਕੀਤੇ ਹੋਏ ਪੁੱਤਰ ਤੋਂ ਪਹਿਲਾਂ ਪਰਮੇਸ਼ਵਰ ਆਪਣੇ ਆਪ ਨੂੰ ਦੇਹ ਵਿੱਚ ਪ੍ਰਗਟ ਕਰੇਗਾ ਅਤੇ ਉਹੀ ਕਰੇਗਾ ਜੋ ਯਿਸੂ ਨੇ ਕੀਤਾ ਸੀ ਜਿਵੇਂ ਉਸਨੇ ਕਿਹਾ ਸੀ ਕਿ ਉਹ ਕਰੇਗਾ ਜਿਵੇਂ ਕਿਹਾ ਗਿਆ ਸੀ ਕਿ ਉਹ ਆਖਰੀ ਦਿਨਾਂ ਵਿੱਚ ਕੀਤਾ ਜਾਵੇਗਾ ਅਤੇ ਇੱਥੇ ਉਹ ਸਾਰੇ ਵਾਅਦੇ ਅਸੀਂ ਉਹਨਾਂ ਨੂੰ ਦਰਜਨਾਂ ਦੇ ਹਿਸਾਬ ਨਾਲ ਰੱਖ ਸਕਦੇ ਹਾਂ ਬਿਲਕੁਲ ਇੱਥੇ ਤੁਹਾਡੇ ਸਾਹਮਣੇ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਅਤੇ ਕਲੀਸਿਯਾਵਾਂ ਜਿਨ੍ਹਾਂ ਨੂੰ ਇਸ ਨੂੰ ਸਵੀਕਾਰ ਕਰਨ ਲਈ ਬਾਹਾਂ ਫੈਲਾਉਣੀਆਂ ਚਾਹੀਦੀਆਂ ਹਨ ਮੈਂ ਇਸ ਤੋਂ ਥੋੜਾ ਡਰਦਾ ਹਾਂ ਇਹ ਸਾਡੇ ਸਮੂਹ ਨਾਲ ਸੰਬੰਧਿਤ ਨਹੀਂ ਹੈ ਵੇਖੋ ਉਹ ਇਸ ਤੋਂ ਡਰਦੇ ਹਨ ਇੱਕੋ ਚੀਜ਼ ਜੋ ਉਹਨਾਂ ਨੂੰ ਮਸੀਹ ਕੋਲ ਲਿਆ ਸਕਦੀ ਹੈ ਉਹ ਹੈ ਮਸੀਹ ਖੁਦ ਅਤੇ ਉਹ ਡਰਦੇ ਹਨ ਕਿ ਇਹ ਡਰਾਉਣਾ ਹੈ। ਉਹ ਮੈਨੂੰ ਨਹੀਂ ਪਤਾ, ਇਹ ਭੂਤ ਹੋ ਸਕਦਾ ਹੈ, ਤੁਸੀਂ ਸਮਝੇ, ਅਤੇ ਮੈਂ ਇਸ ਬਾਰੇ ਨਹੀਂ ਜਾਣਦਾ। ਬਸ ਉਸੇ ਚੀਜ਼ ਤੋਂ ਡਰਦੇ ਹਨ ਜੋ ਉਹਨਾਂ ਦੀ ਮਦਦ ਕਰ ਸਕਦੀ ਹੈ। ਅਤੇ ਸੰਕਟ ਦੀ ਉਸ ਹਨੇਰੀ ਘੜੀ ਵਿਚ ਉਹ ਚੁਣੀ ਹੋਈ ਕਲੀਸਿਆ, ਉਹ ਸਮੂਹ ਉੱਥੇ ਬੈਠਾ ਹੈ, ਡਰਦਾ ਹੋਇਆ ਕਿ ਇਹ ਇੱਕ ਭੂਤ ਹੋ ਸਕਦਾ ਹੈ। ਉਹ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਰੱਖਣਾ ਚਾਹੁੰਦੇ। ਫਿਰ ਉਹ ਮਿੱਠੀ ਆਵਾਜ਼ ਆਈ, ਨਾ ਡਰੋ, ਇਹ ਮੈਂ ਹਾਂ। ਉਹ ਵਚਨ ਹੈ ਕਿ ਉਹ ਨਹੀਂ ਹੈ, ਉਹ ਕਦੇ ਨਹੀਂ ਬਦਲਦਾ, ਵਚਨ ਬਣਿਆ ਰਹਿੰਦਾ ਹੈ। ਹੁਣ ਕੀ ਤੁਸੀਂ ਵਚਨ ਨੂੰ ਇਹ ਕਹਿੰਦੇ ਨਹੀਂ ਸੁਣ ਸਕਦੇ? ਅੱਜ ਰਾਤ, ਉਹ ਕੱਲ, ਅੱਜ ਅਤੇ ਸਦਾ ਲਈ ਇੱਕੋ ਜਿਹਾ ਹੈ। ਨਾ ਡਰੋ, ਇਹ ਮੈਂ ਹਾਂ। ਆਓ ਆਪਣੇ ਸਿਰਾਂ ਨੂੰ ਚੁਕਾਈਏ। ਸਵਰਗੀ ਪਿਤਾ, ਸ਼ਾਮ ਗਰਮ ਹੈ, ਹਨੇਰੇ ਦੀ ਘੜੀ ਹੈ, ਅੱਗ ਜਗਵੇਦੀ ਨੂੰ ਛੱਡ ਚੁੱਕੀ ਹੈ, ਤੁਸੀਂ ਖੇਤ ਵਿੱਚੋਂ ਇਕੱਠੇ ਕਰ ਰਹੇ ਹੋ। ਤੁਸੀਂ ਕਿਹਾ ਸਵਰਗ ਦਾ ਰਾਜ ਉਸ ਆਦਮੀ ਵਰਗਾ ਹੈ ਜੋ ਜਾਲ ਲੈ ਕੇ ਸਮੁੰਦਰ ਵਿੱਚ ਗਿਆ, ਇਸ ਨੂੰ ਅੰਦਰ ਸੁੱਟਿਆ, ਅਤੇ ਜਦੋਂ ਉਸਨੇ ਇਸ ਨੂੰ ਬਾਹਰ ਖਿੱਚਿਆ, ਰਾਜ ਅਜਿਹਾ ਹੀ ਸੀ। ਪ੍ਰਭੂ ਪਰਮੇਸ਼ਵਰ, ਕਿਸੇ ਦਿਨ ਉਹ ਆਖਰੀ ਮੱਛੀ ਜੋ ਉਸ ਪਾਣੀ ਵਿੱਚ ਹੈ, ਤੁਸੀਂ ਕਿਹਾ ਉਹਨਾਂ ਨੇ ਹਰ ਤਰ੍ਹਾਂ ਦੀਆਂ ਲੈ ਆਂਦੀਆਂ। ਉਹ ਅੰਜੀਲ ਦਾ ਜਾਲ ਹਰ ਕਿਸਮ ਦੇ ਫੜਦਾ ਹੈ। ਇਸ ਨੇ ਕੱਛੂ, ਕੇਕੜੇ, ਮੱਕੜੀਆਂ, ਸੱਪ, ਮੁਰਦਾਖੋਰ ਮੱਛੀਆਂ ਫੜ ਲਈਆਂ। ਸਾਨੂੰ ਨਹੀਂ ਪਤਾ ਕਿ ਇਹ ਕੀ ਫੜਦਾ ਹੈ, ਪਰ ਉੱਥੇ ਕੁਝ ਮੱਛੀਆਂ ਸਨ ਜਿਨ੍ਹਾਂ ਨੂੰ ਤੁਸੀਂ ਫੜਨਾ ਚਾਹੁੰਦੇ ਸੀ। ਤੁਸੀਂ ਹੀ ਇੱਕ ਹੋ ਜੋ ਨਿਆਈ ਹੋ, ਪਰ ਅਸੀਂ ਮਹਿਸੂਸ ਕੀਤਾ ਜਲਦੀ ਹੀ ਕੱਛੂ, ਕੰਮੇ, ਕੇਕੜੇ ਅਤੇ ਸਾਰੇ ਮੁੜ ਕੇ ਚਿੱਕੜ ਵਿੱਚ ਚਲੇ ਜਾਣਗੇ, ਵਾਪਸ ਪਾਣੀਆਂ ਵੱਲ ਮੁੜ ਜਾਣਗੇ। ਪਰ ਕਿਸੇ ਦਿਨ ਉਹ ਆਖਰੀ ਮੱਛੀ ਜੋ ਠਹਿਰਾਈ ਗਈ ਸੀ, ਆਉਣ ਲਈ ਪਹਿਲਾਂ ਤੋਂ ਠਹਿਰਾਈ ਗਈ ਹੈ, ਦੇਹ ਦਾ ਉਹ ਆਖਰੀ ਹਿੱਸਾ ਉਸ ਝੀਲ ਵਿੱਚੋਂ ਬਾਹਰ ਕੱਢ ਲਈ ਜਾਵੇਗੀ। ਤੁਸੀਂ ਲੂਥਰ ਅਤੇ ਵੈਜਲੀ, ਅਲੈਗਜ਼ੈਂਡਰ ਕੈਂਪਬੈਲ, ਜੌਨ ਸਮਿਥ ਦੇ ਦਿਨਾਂ ਵਿੱਚ ਇੱਕ ਜਾਲ ਸੁੱਟਿਆ ਸੀ, ਕੈਲਵਿਨ ਨੋਕਸ, ਫਿਨੀ ਸਾਂਕੀ ਅਤੇ ਇਸ ਤਰ੍ਹਾਂ ਦੇ ਹੋਰ, ਪੈਂਟੇਕੋਸਟਲ ਯੁੱਗ ਵਿੱਚ ਵੀ, ਐਫ ਐਫ ਬੋਸਵਰਥ ਅਤੇ ਫਰੋਚਮੈਨ ਦੇ ਦਿਨਾਂ ਵਿੱਚ, ਉਹਨਾਂ ਮਹਾਨ ਆਦਮੀਆਂ ਦੇ ਦਿਨਾਂ ਵਿੱਚ ਤੁਸੀਂ ਜਾਲ ਸੁੱਟੇ, ਬਿੱਲੀ ਸੰਡੇ ਦੇ ਦਿਨਾਂ ਵਿੱਚ, ਪੂਰੇ ਯੁੱਗ ਦੇ ਦੌਰਾਨ, ਅਤੇ ਤੁਸੀਂ ਅਜੇ ਵੀ ਸਮੁੰਦਰ ਨੂੰ ਖੰਗਾਲ ਰਹੇ ਹੋ ਕਿ ਅੱਜ ਰਾਤ ਉਹਨਾਂ ਵਿੱਚੋਂ ਕੋਈ ਇੱਥੇ ਬੈਠਾ ਹੈ। ਪ੍ਰਭੂ, ਜੇ ਅਜਿਹਾ ਹੈ ਤਾਂ ਕਾਸ਼ ਉਹ ਖੂਹ ਤੇ ਉਸ ਛੋਟੀ ਔਰਤ ਵਾਂਗ ਹੋਣ। ਉਸ ਦੀ ਵੇਸ਼ਵਾਗਿਰੀ ਦੀ ਹਾਲਤ ਵਿੱਚ ਉਸਨੇ ਫਿਰ ਵੀ ਇਹ ਪਛਾਣ ਲਿਆ ਕਿ ਤੁਸੀਂ ਹੀ ਮਸੀਹਾ ਹੋ। ਉਸਨੇ ਉਹ ਨਿਸ਼ਾਨ ਦੇਖਿਆ, ਇਹੀ ਗੱਲ ਸੀ। ਉਸਨੇ ਕਿਹਾ, ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਨਬੀ ਹੋ। ਉਸਨੂੰ ਕੋਈ ਪਤਾ ਨਹੀਂ ਸੀ ਕਿ ਇਹ ਮਸੀਹਾ ਹੋ ਸਕਦਾ ਸੀ। ਉਸਨੇ ਕਿਹਾ, ਅਸੀਂ ਇੱਕ ਮਸੀਹਾ ਨੂੰ ਲੱਭ ਰਹੇ ਹਾਂ। ਦੂਸਰੇ ਸ਼ਬਦਾਂ ਵਿੱਚ, ਅਸੀਂ ਜਾਣਦੇ ਹਾਂ ਕਿ ਜਦੋਂ ਮਸੀਹਾ ਆਵੇਗਾ, ਉਹ ਸਾਨੂੰ ਇਹ ਗੱਲਾਂ ਦੱਸੇਗਾ। ਤੁਸੀਂ ਕਿਹਾ, ਮੈਂ ਉਹੀ ਹਾਂ। ਹੁਣ ਅੱਜ ਰਾਤ, ਪ੍ਰਭੂ, ਉਹਨਾਂ ਨੂੰ ਇਹ ਵੇਖਣ ਦਿਓ, ਇਹ ਮੈਂ ਹਾਂ। ਨਾ ਡਰੋ, ਇਹ ਮੇਰਾ ਵਾਅਦਾ ਹੈ। ਬਿਮਾਰਾਂ ਨੂੰ ਚੰਗਾ ਕਰੋ ਪ੍ਰਭੂ, ਗੁਆਚੇ ਹੋਇਆਂ ਨੂੰ ਬਚਾਓ, ਖਾਲੀ ਨੂੰ ਭਰ ਦਿਓ। ਜਦੋਂ ਅਸੀਂ ਅੱਜ ਰਾਤ ਜਾਈਏ ਅਤੇ ਆਪਣੇ ਦਿਲਾਂ ਵਿੱਚ ਕਹੀਏ, ਜਦੋਂ ਅਸੀਂ ਜਾਈਏ ਤਾਂ ਉਹਨਾਂ ਵਾਂਗ ਹੋਈਏ ਜੋ ਇਮਾਮਸ ਤੋਂ ਆਉਂਦੇ ਸਨ, ਕਿ ਸਾਡੇ ਦਿਲ ਸਾਡੇ ਅੰਦਰ ਨਹੀਂ ਬਲਦੇ ਸਨ। ਜਦ ਉਸਨੇ ਅੱਜ ਰਾਤ ਇਮਾਰਤ ਵਿੱਚ ਸਾਡੇ ਲਈ ਸੇਵਕਾਈ ਕੀਤੀ, ਉਸਦੀ ਦੈਵਿਕ ਹਜ਼ੂਰੀ, ਉਹ ਕਿਵੇਂ ਜਾਣਦੇ ਸਨ ਕਿ ਇਹ ਤੁਸੀਂ ਸੀ? ਉਹਨਾਂ ਨੇ ਤੁਹਾਨੂੰ ਅੰਦਰ ਬੁਲਾਇਆ ਅਤੇ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ। ਕਾਸ਼ ਸਾਡੇ ਵਿੱਚੋਂ ਹਰ ਇੱਕ ਅੱਜ ਰਾਤ ਤੁਹਾਨੂੰ ਅੰਦਰ ਬੁਲਾਵੇ। ਜੇ ਅਸੀਂ ਇਸ ਨੂੰ ਨਹੀਂ ਸਮਝਦੇ, ਤਾਂ ਵੀ ਅਸੀਂ ਤੁਹਾਨੂੰ ਅੰਦਰ ਬੁਲਾਈਏ। ਇਹ ਇੱਕੋ ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਆਪਣੇ ਆਪ ਨੂੰ ਪ੍ਰਗਟ ਕਰ ਸਕਦੇ ਹੋ। ਅਤੇ ਅਸੀਂ ਧਿਆਨ ਦਿੱਤਾ ਕਿ ਤੁਸੀਂ ਆਪਣੇ ਜੀ ਉੱਠਣ ਤੋਂ ਬਾਅਦ ਆਪਣੇ ਆਪ ਨੂੰ ਕਿਵੇਂ ਪ੍ਰਗਟ ਕੀਤਾ ਹੈ। ਤੁਸੀਂ ਉਸੇ ਤਰ੍ਹਾਂ ਕੁਝ ਕੀਤਾ ਸੀ ਜਿਵੇਂ ਤੁਸੀਂ ਆਪਣੇ ਸਲੀਬ ਤੇ ਚੜਾਏ ਜਾਣ ਤੋਂ ਪਹਿਲਾਂ ਕੀਤਾ ਸੀ। ਹੁਣ ਅੱਜ ਰਾਤ ਨੂੰ ਆਓ। ਪ੍ਰਭੂ, ਤੁਸੀਂ ਕਿਹਾ ਸੀ ਕਿ ਤੁਸੀਂ ਸੀ, ਕੱਲ, ਅੱਜ ਅਤੇ ਸਦਾ ਲਈ ਇੱਕੋ ਜਿਹੇ ਹੋ। ਦੁਬਾਰਾ ਕਰੋ ਸਾਡੇ ਲਈ ਜਿਵੇਂ ਤੁਸੀਂ ਉਹਨਾਂ ਦਿਨਾਂ ਵਿੱਚ ਕੀਤਾ ਸੀ ਜਦੋਂ ਤੁਸੀਂ ਇੱਥੇ ਦੇਹ ਵਿੱਚ ਧਰਤੀ ਉੱਤੇ ਖੜੇ ਸੀ। ਅਸੀਂ ਉਹਨਾਂ ਵਾਂਗ ਹਲਕੇ ਦਿਲ ਨਾਲ ਘਰ ਜਾਵਾਂਗੇ। ਯੇਸ਼ੂ ਦੇ ਨਾਮ ਵਿੱਚ ਅਸੀਂ ਪ੍ਰਾਰਥਨਾ ਕਰਦੇ ਹਾਂ, ਆਮੀਨ। ਹੁਣ ਸਭਾ ਵਿੱਚ, ਅੱਜ ਰਾਤ ਮੈਂ ਜਾਣਦਾ ਹਾਂ ਕਿ ਬਹੁਤ ਜ਼ਿਆਦਾ ਗਰਮੀ ਹੈ ਅਤੇ ਸਾਡੇ ਕੋਲ ਸਮੇਂ ਸਿਰ ਬਾਹਰ ਨਿਕਲਣ ਲਈ 20 ਮਿੰਟ ਹਨ। ਮੈਂ ਉਹਨਾਂ ਚੀਜ਼ਾਂ ਤੋਂ ਰੁਕ ਨਹੀਂ ਸਕਦਾ ਜਾਂ ਉਸ ਤੋਂ ਰੁਕ ਨਹੀਂ ਸਕਦਾ ਜੋ ਮੈਂ ਕਰਦਾ ਹਾਂ। ਮੈਂ ਕਿਸੇ ਚੀਜ਼ ਦੁਆਰਾ ਚਲਾਇਆ ਜਾਂਦਾ ਹਾਂ। ਮੈਂ ਹਮੇਸ਼ਾ ਇਸੇ ਤਰ੍ਹਾਂ ਰਿਹਾ ਹਾਂ, ਮੇਰੀ ਸਾਰੀ ਜ਼ਿੰਦਗੀ, ਅਤੇ ਇਹ ਹਮੇਸ਼ਾ ਸਹੀ ਰਿਹਾ ਹੈ। ਇਸਨੇ ਮੈਨੂੰ ਕਦੇ ਵੀ ਕੁਝ ਨਹੀਂ ਦੱਸਿਆ, ਪਰ ਕੇਵਲ ਉਹੀ ਜੋ ਬਾਈਬਲ ਵਿੱਚ ਸੀ। ਮੈਂ ਇਸ ਨੂੰ ਰੋਕ ਨਹੀਂ ਸਕਦਾ, ਮੈਂ ਇਸ ਬਾਰੇ ਕੁਝ ਨਹੀਂ ਕਰ ਸਕਦਾ, ਇਹ ਬਸ ਇਸ ਨੂੰ ਕਰਦਾ ਹੈ ਕਿਸੇ ਵੀ ਤਰ੍ਹਾਂ। ਅਤੇ ਮੈਨੂੰ ਯਕੀਨ ਹੈ, ਜੇ ਮੈਂ ਆਗਿਆਕਾਰੀ ਹਾਂ ਤਾਂ ਕੋਈ ਅਜਿਹਾ ਸੀ ਜਿਸ ਨੂੰ ਇਸ ਦੀ ਲੋੜ ਹੈ, ਅਤੇ ਮੈਂ ਵਫ਼ਾਦਾਰ ਰਹਾਂਗਾ। ਉਸ ਦਿਨ ਮੈਂ ਚਾਹੁੰਦਾ ਹਾਂ, ਜਿਵੇਂ ਮਹਾਨ ਸੰਤ ਪੌਲੁਸ ਨੇ ਕਿਹਾ ਸੀ, ਮੇਰੇ ਹੱਥਾਂ ਤੇ ਕਿਸੇ ਵੀ ਮਨੁੱਖ ਦਾ ਲਹੂ ਨਹੀਂ ਹੈ। ਮੈਂ ਤੁਹਾਨੂੰ ਸੱਚ ਦੱਸਣਾ ਚਾਹੁੰਦਾ ਹਾਂ, ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਜੇਕਰ ਤੁਹਾਡੇ ਕੋਲ ਇੱਕ ਛੋਟਾ ਜਿਹਾ ਮੁੰਡਾ ਹੁੰਦਾ, ਹੁਣ ਇਸ ਬਾਰੇ ਸੋਚੋ। ਬੀਬੀ, ਤੁਹਾਨੂੰ ਜਿਨ੍ਹਾਂ ਨੂੰ ਮੈਂ ਕੁਝ ਸਮਾਂ ਪਹਿਲਾਂ ਝਿੜਕਿਆ ਸੀ, ਤੁਸੀਂ ਭੈਣਾਂ ਜਿਨ੍ਹਾਂ ਨੇ ਵਾਲ ਕਟਾਏ ਹੋਏ ਹਨ, ਜੇ ਤੁਹਾਡਾ ਇੱਕ ਛੋਟਾ ਜਿਹਾ ਲੜਕਾ ਗਲੀ ਵਿੱਚ ਬੈਠਾ ਹੁੰਦਾ, ਤੁਸੀਂ ਕਹਿੰਦੀਆਂ, ਛੋਟੇ ਪਿਆਰੇ, ਬਿਹਤਰ ਹੋਵੇਗਾ ਤੂੰ ਅੰਦਰ ਆ ਜਾਵੇਂ ਪਿਆਰੇ। ਇਹ ਹੋ ਸਕਦਾ ਹੈ, ਮੈਨੂੰ ਨਹੀਂ ਪਤਾ, ਉਹ ਸ਼ਾਇਦ ਤੁਹਾਡੇ ਆਲੇ ਦੁਆਲੇ ਗੱਡੀਆਂ ਚਲਾਉਣਗੇ, ਤਾਂ ਤੁਸੀਂ ਉਸ ਬੱਚੇ ਨੂੰ ਪਿਆਰ ਨਹੀਂ ਕਰਦੇ। ਇਹ ਠੀਕ ਹੈ, ਤੁਸੀਂ ਉੱਥੋਂ ਬਾਹਰ ਆ ਜਾਓਗੇ ਅਤੇ ਉਸਦੀ ਚਮੜੀ ਉਧੇੜ ਦਿਓਗੇ ਜਾਂ ਉਸਨੂੰ ਅੰਦਰ ਲੈ ਆਓਗੇ। ਇਹ ਸਹੀ ਹੈ, ਤੁਸੀਂ ਉਸਨੂੰ ਪਿਆਰ ਕਰਦੇ ਹੋ। ਅੰਜੀਲ ਵੀ ਉਸੇ ਤਰ੍ਹਾਂ ਹੀ ਹੈ, ਪਰਮੇਸ਼ਵਰ ਤੁਹਾਨੂੰ ਪਿਆਰ ਕਰਦਾ ਹੈ। ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ, ਉਸ ਹਰੇਕ ਬਾਲਕ ਨੂੰ ਤਾੜਦਾ ਅਤੇ ਝਿੜਕਦਾ ਹੈ ਜੋ ਉਸ ਕੋਲ ਆਉਂਦਾ ਹੈ। ਜੇ ਤੁਸੀਂ ਤਾੜਨਾ ਨੂੰ ਸਹਿ ਨਹੀਂ ਸਕਦੇ, ਤੁਸੀਂ ਚਲੇ ਜਾਂਦੇ ਹੋ ਅਤੇ ਇਸ ਬਾਰੇ ਗੁੱਸੇ ਹੋ ਜਾਂਦੇ ਹੋ, ਫਿਰ ਤੁਸੀਂ ਨਜਾਇਜ਼ ਔਲਾਦ ਹੋ, ਤੁਸੀਂ ਪਰਮੇਸ਼ਵਰ ਦੇ ਬੱਚੇ ਨਹੀਂ ਹੋ। ਇਸ ਲਈ ਯਾਦ ਰੱਖੋ, ਇਹ ਸਿਰਫ ਵਚਨ ਹੈ। ਹੁਣ ਉਸ ਤੋਂ ਇੱਕ ਸ਼ਬਦ ਦਾ ਮਾਇਨੇ ਉਸ ਨਾਲੋਂ ਵੱਧ ਹੈ ਜੋ ਮੈਂ ਕਰੋੜਾਂ ਜ਼ਿੰਦਗੀਆਂ ਵਿੱਚ ਕਹਿ ਸਕਦਾ ਹਾਂ। ਇਹ ਉਹੀ ਹੈ, ਅਸੀਂ ਉਸ ਦੇ ਵਾਅਦੇ ਨੂੰ ਜਾਣਦੇ ਹਾਂ, ਅਸੀਂ ਜਾਣਦੇ ਹਾਂ ਕਿ ਉਸਨੇ ਕੀ ਕਰਨ ਦਾ ਵਾਅਦਾ ਕੀਤਾ ਸੀ। ਹੁਣ ਮੈਨੂੰ ਨਹੀਂ ਪਤਾ ਕਿ ਅਸੀਂ ਕੀ ਉਸਨੇ ਦੁਬਾਰਾ ਕਾਢ ਦਿੱਤੇ ਹਨ, ਕੀ ਤੁਸੀਂ ਅੱਜ ਕਾਢ ਦਿੱਤੇ ਹਨ, ਇਹ ਕੀ ਸੀ। ਜੇ ਠੀਕ ਹੈ, ਸਮਾਂ ਬਚਾਉਣ ਲਈ ਆਓ ਪਹਿਲੇ ਨੰਬਰ ਤੋਂ ਸ਼ੁਰੂ ਕਰੀਏ। ਹੁਣ ਉਹ ਸ਼ਾਇਦ ਪੂਰੀ ਇਮਾਰਤ ਵਿੱਚ ਹਨ। ਜੇ ਨੰਬਰ 1, ਹੁਣ ਸਾਡੇ ਕੋਲ ਇੱਥੇ ਖਲਾਰਾ ਪਿਆ ਹੋਇਆ ਹੈ। ਅਸੀਂ ਸ਼ੁਰੂ ਕਰਾਂਗੇ ਇੱਕ ਸਮੇਂ ਤੇ ਇੱਕ ਤੋਂ, ਇਸ ਵਾਲੇ ਤੋਂ। ਕੁਝ ਅੱਗੇ ਅਤੇ ਪਿੱਛੇ ਹਨ, ਆਲੇ ਦੁਆਲੇ ਹਨ, ਪਰ ਉਹ ਸਾਡੇ ਕੋਲ ਇਧਰ ਉਧਰ ਖਿਲਰੇ ਹੋਏ ਹਨ। ਪਰ ਸਾਰੇ ਲੋਕ ਜੋ ਆਉਂਦੇ ਹਨ, ਕਤਾਰ ਵਿੱਚ ਆਉਣ ਦਾ ਇੱਕ ਮੌਕਾ ਹੁੰਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿਉਂਕਿ ਤੁਸੀਂ ਇੱਥੇ ਆਏ ਹੋ। ਕਿੰਨੇ ਜਾਣਦੇ ਹਨ, ਇਸ ਸਭਾ ਵਿੱਚ ਸਰੋਤਿਆਂ ਵਿੱਚ ਲਗਭਗ ਦੁੱਗਣੇ ਤੋਂ ਵੀ ਜ਼ਿਆਦਾ ਲੋਕ ਠੀਕ ਹੋਏ ਹਨ ਜਿੰਨੇ ਇੱਥੇ ਚੰਗੇ ਕੀਤੇ ਗਏ ਹਨ। ਯਕੀਨਨ ਤੁਸੀਂ ਇਹ ਜਾਣਦੇ ਹੋ। ਦੇਖੋ, ਇੱਕ ਪ੍ਰਾਰਥਨਾ ਕਾਰਡ ਬਸ ਲੋਕਾਂ ਨੂੰ ਇੱਥੇ ਲਿਆਉਣ ਲਈ ਹੈ, ਉਹਨਾਂ ਵਿਚਕਾਰ ਪਵਿੱਤਰ ਆਤਮਾ ਲਿਆਉਣ ਲਈ। ਇਸ ਲਈ ਤੁਸੀਂ ਅਜਿਹਾ ਕਰਨ ਦੇ ਆਦੀ ਹੋ। ਸਾਡੇ ਕੋਲ ਇਸ ਵੇਲੇ ਇਹ ਹੋਣਾ ਵੀ ਜ਼ਰੂਰੀ ਨਹੀਂ ਹੈ, ਅਸੀਂ ਪ੍ਰਾਰਥਨਾ ਕਾਰਡਾਂ ਨੂੰ ਛੱਡ ਸਕਦੇ ਹਾਂ। ਜਿਵੇਂ ਅਸੀਂ ਪਿਛਲੀ ਰਾਤ ਨੂੰ ਕੀਤਾ ਸੀ, ਸਾਡੇ ਕੋਲ ਬੀਤੀ ਰਾਤ ਪ੍ਰਾਰਥਨਾ ਕਾਰਡ ਨਹੀਂ ਸਨ। ਪਵਿੱਤਰ ਆਤਮਾ ਉਹਨਾਂ ਵਿਚਕਾਰ ਗਿਆ ਜਿਨ੍ਹਾਂ ਕੋਲ ਪ੍ਰਾਰਥਨਾ ਕਾਰਡ ਨਹੀਂ ਸਨ, ਅਤੇ ਮੈਂ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਿਨ੍ਹਾਂ ਬਾਰੇ ਮੈਂ ਕੁਝ ਨਹੀਂ ਕਿਹਾ, ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਇਹ ਅਜਿਹਾ ਸੀ ਜਾਂ ਨਹੀਂ। ਅਜੇ ਵੀ ਉਹਨਾਂ ਉੱਤੇ ਹਨੇਰਾ ਸੀ ਅਤੇ ਮੈਂ ਇਸ ਨੂੰ ਇਕੱਲੇ ਛੱਡ ਦਿੱਤਾ। ਮੈਨੂੰ ਨਹੀਂ ਪਤਾ ਸੀ ਉਹਨਾਂ ਨੂੰ ਬੁਲਾਉਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਜੋ ਕੁਝ ਉਹ ਕਹਿੰਦਾ ਹੈ ਉਹ ਸਹੀ ਹੈ, ਇਸ ਲਈ ਉਹ ਜੋ ਕਹਿੰਦਾ ਹੈ ਉਸ ਨੂੰ ਸੁਣੋ। ਹੁਣ ਤੁਸੀਂ ਕਿਹਾ ਸੀ ਕਿ ਉਹ ਜੇ ਹੈ, ਜੇ ਨੰਬਰ ਇੱਕ ਪ੍ਰਾਰਥਨਾ ਕਾਰਡ ਕਿਸ ਕੋਲ ਹੈ? ਆਪਣਾ ਹੱਥ ਉਠਾਓ। ਤੁਹਾਨੂੰ ਗਲਤੀ ਲੱਗੀ ਹੋਵੇਗੀ ਪੁੱਤਰ, ਕੁਝ ਹੋਣਾ ਚਾਹੀਦਾ ਹੈ। ਓ, ਮੈਨੂੰ ਮਾਫ ਕਰਨਾ, ਉਹ ਪਿਛਲੇ ਪਾਸੇ ਕੰਧ ਦੇ ਨਾਲ, ਇੱਥੇ ਆਓ ਬੀਬੀ। ਉਹ ਬਸ ਇਹ ਕਾਰਡ ਹੇਠਾਂ ਲਿਆਉਂਦੇ ਹਨ, ਲੜਕੇ, ਭਾਈ ਬਾਰਡਰ ਜਾਂ ਬਿੱਲੀ, ਇੱਕ। ਕਦੇ ਕਦਾਈ ਉਹ ਦੋਵੇਂ ਉਹਨਾਂ ਕਾਰਡਾਂ ਨੂੰ ਤੁਹਾਡੇ ਸਾਹਮਣੇ ਰਲਾਉਂਦੇ ਹਨ, ਫਿਰ ਤੁਹਾਨੂੰ ਤੁਹਾਡਾ ਕਾਰਡ ਦੇ ਦਿੰਦੇ ਹਨ, ਜੋ ਵੀ ਤੁਸੀਂ ਚਾਹੁੰਦੇ ਹੋ। ਅਸੀਂ ਨਹੀਂ ਜਾਣਦੇ, ਇਸ ਨੂੰ 5ਵਾਂ ਨੰਬਰ ਮਿਲ ਸਕਦਾ ਹੈ ਅਤੇ ਉਸ ਨੂੰ ਨੰਬਰ 7 ਮਿਲ ਸਕਦਾ ਹੈ, ਇਸ ਨੂੰ 15 ਨੰਬਰ ਮਿਲ ਸਕਦਾ ਹੈ ਅਤੇ ਉਸ ਨੂੰ 95। ਸਾਨੂੰ ਕੋਈ ਪਤਾ ਨਹੀਂ ਹੁੰਦਾ। ਫਿਰ ਜਦੋਂ ਮੈਂ ਆਉਂਦਾ ਹਾਂ, ਮੈਂ ਬਸ ਜਿੱਥੇ ਵੀ ਮੇਰੇ ਦਿਲ ਵਿੱਚ ਰੱਖਿਆ ਜਾਂਦਾ ਹੈ ਮੈਂ ਉੱਥੋਂ ਹੀ ਬੁਲਾਉਂਦਾ ਹਾਂ, ਭਾਵੇਂ ਇਹ ਕਿਤੋਂ ਵੀ ਹੋਵੇ। ਕਈ ਵਾਰ ਮੈਂ ਗਿਣਦਾ ਹਾਂ ਕਿ ਇੱਕ ਕਤਾਰ ਵਿੱਚ ਕਿੰਨੇ ਹਨ, ਫਿਰ ਮੈਂ, ਜੇ ਮੈਂ ਨਹੀਂ ਕਰਦਾ, ਜੋ ਵੀ ਮੇਰੇ ਮਨ ਵਿੱਚ ਪਹਿਲਾਂ ਆਉਂਦਾ ਹੈ ਮੈਂ ਉਸ ਨੂੰ ਬੁਲਾਉਂਦਾ ਹਾਂ। ਨੰਬਰ 1, ਜੇ ਨੰਬਰ 2, ਨੰਬਰ 2, ਨੰਬਰ 3, ਨੰਬਰ 4, ਨੰਬਰ 5, ਨੰਬਰ 6, 7, 8, 9, 10, ਉਹਨਾਂ ਨੂੰ ਆਉਣ ਦਿਓ। 1, 2, 3, 4, 5, 6, 7, 8, 9, 10, ਇਹ ਚੰਗੀ ਗੱਲ ਹੈ, ਇਹੀ ਤਰੀਕਾ ਹੈ। ਇੱਕ ਦੂਜੇ ਪਾਸੇ ਚਲਾ ਗਿਆ ਹੈ। 1, 2, 3, 4, 5, 6, 7, 8, 9, ਇਹ ਠੀਕ ਹੈ। ਹੁਣ ਇੱਥੇ ਇਹ ਹੈ 10, ਠੀਕ ਹੈ। 11, 12, 13, 14, 15, 5 ਹੋਰ ਹਨ। 1, 2, 3, 4, 5, ਚੰਗਾ, ਇਹ ਠੀਕ ਹੈ। 16, 17, 18, 19, 20, 1, 2, 3, 4, ਮੈਂ ਸਿਰਫ 4 ਦੇਖ ਰਿਹਾ ਹਾਂ। 20, ਕੀ 20 ਨੇ ਜਵਾਬ ਦਿੱਤਾ? ਠੀਕ ਹੈ, ਹੁਣ ਅਸੀਂ ਇੱਕ ਵਾਰ ਵਿੱਚ ਬਹੁਤ ਸਾਰੇ ਖੜੇ ਨਹੀਂ ਕਰਨਾ ਚਾਹੁੰਦੇ। ਹੁਣ ਜੇ ਅਸੀਂ ਇਹਨਾਂ ਨੂੰ ਪੂਰਾ ਕਰ ਲੈਂਦੇ ਹਾਂ, ਇਹ ਜਲਦੀ ਹੋ ਜਾਂਦਾ ਹੈ, ਤਾਂ ਅਸੀਂ ਕੁਝ ਹੋਰ ਲਈ ਜਾਵਾਂਗੇ, ਅਸੀਂ ਨਹੀਂ ਬੁਲਾਵਾਂਗੇ। ਆਓ ਕੁਝ ਹੋਰ ਲਈ ਕੋਸ਼ਿਸ਼ ਕਰੀਏ, ਆਓ 5 ਹੋਰ ਲਈ ਕੋਸ਼ਿਸ਼ ਕਰੀਏ, 1 ਤੋਂ 25 ਤੱਕ। ਜੇ ਵਿੱਚ, ਜੇ ਤੁਸੀਂ ਚਾਹੋ ਤਾਂ ਉਹਨਾਂ ਨੂੰ ਖੜੇ ਹੋਣ ਦਿਓ। 1 ਤੋਂ 25, 1, 2, 3, ਬਹੁਤ ਪਿੱਛੇ ਹੈ, 4, 1, 2, 3, 4, ਇਹ 5 ਹੈ। ਠੀਕ ਹੈ, ਆਓ ਹੁਣ ਉੱਥੇ ਰੁਕੀਏ। ਕਤਾਰ ਵਿੱਚ 25 ਹਨ, ਉਹ ਇੱਥੇ ਕਤਾਰ ਬਣਾ ਰਹੇ ਹਨ। ਹੁਣ ਮੈਂ ਤੁਹਾਡੇ ਤੋਂ ਇੱਕ ਸਹਾਇਤਾ ਮੰਗਦਾ ਹਾਂ। ਕੀ ਤੁਸੀਂ ਮੈਨੂੰ ਆਪਣਾ ਅਣਵੰਡਿਆ ਧਿਆਨ ਦਿਓਗੇ? ਅਗਲੇ 15 ਜਾਂ 16 ਮਿੰਟਾਂ ਲਈ ਪਰਮੇਸ਼ਵਰ ਨੂੰ ਆਪਣਾ ਅਣਵੰਡਿਆ ਧਿਆਨ ਦਿਓ। ਕੀ ਤੁਸੀਂ ਅਜਿਹਾ ਕਰੋਗੇ? ਕੀ ਤੁਸੀਂ ਇਹ ਕਰੋਗੇ? ਆਪਣਾ ਦਿਲ ਖੋਲੋ। ਹੁਣ ਯਾਦ ਰੱਖੋ ਕਿ ਮੈਂ ਕੀ ਕਿਹਾ ਹੈ। ਇਸ ਨੂੰ ਆਪਣੀ ਪਿੱਠ ਉੱਤੋਂ ਦੀ ਨਾ ਜਾਣ ਦਿਓ, ਜਿਵੇਂ ਬਤਖ ਦੀ ਪਿੱਠ ਉੱਤੇ ਪਾਣੀ ਡਿੱਗਦਾ ਹੈ। ਇਹ ਪੁਰਾਣੀ ਕਹਾਵਤ ਹੈ, ਅਜਿਹਾ ਨਾ ਕਰੋ। ਇਸ ਤੇ ਗੌਰ ਕਰੋ। ਜੇ ਮੈਂ ਤੁਹਾਨੂੰ ਕੁਝ ਦੱਸਾਂ ਜੋ ਵਚਨ ਵਿੱਚ ਨਹੀਂ ਹੈ ਅਤੇ ਇਸ ਸਮੇਂ ਦੇ ਲਈ ਇੱਕ ਵਾਅਦਾ ਨਹੀਂ ਹੈ, ਤਾਂ ਤੁਸੀਂ ਇੱਥੇ ਪ੍ਰਬੰਧਕ ਨੂੰ ਮਿਲਣ ਲਈ ਪਾਬੰਦ ਹੋ ਅਤੇ ਆ ਕੇ ਮੈਨੂੰ ਇਸ ਬਾਰੇ ਦੱਸੋ। ਇਹ ਠੀਕ ਹੈ, ਮੈਂ ਵਚਨ ਤੋਂ ਬਾਹਰ ਕੁਝ ਨਹੀਂ ਸਿਖਾਉਂਦਾ। ਜੇ ਮੈਂ ਉਸ ਵਚਨ ਨਾਲ ਸਹੀ ਰਹਿੰਦਾ ਹਾਂ, ਜੇ ਮੈਂ ਇਸ ਨੂੰ ਉਸੇ ਤਰ੍ਹਾਂ ਕਹਿੰਦਾ ਹਾਂ ਜਿਸ ਤਰ੍ਹਾਂ ਇਹ ਹੈ, ਇਹ ਬਾਈਬਲ ਵਿੱਚ ਹੈ। ਜੇ ਪ੍ਰਭੂ ਦਾ ਦੂਤ ਮੈਨੂੰ ਕੁਝ ਦੱਸੇ ਜੋ ਬਾਈਬਲ ਵਿੱਚ ਨਹੀਂ ਹੈ, ਤਾਂ ਇਹ ਪ੍ਰਭੂ ਦਾ ਦੂਤ ਨਹੀਂ ਹੋਵੇਗਾ। ਇਹ ਠੀਕ ਹੈ, ਉਸਨੇ ਇੱਕ ਵਾਰ ਵੀ ਮੈਨੂੰ ਕੁਝ ਅਜਿਹਾ ਨਹੀਂ ਕਿਹਾ ਜੋ ਉਸ ਵਚਨ ਵਿੱਚ ਨਹੀਂ ਸੀ। ਤੁਸੀਂ ਮੇਰੇ ਗਵਾਹ ਹੋ। ਉਸਨੇ ਕਦੇ ਵੀ ਇੱਕ ਵੀ ਗੱਲ ਨਹੀਂ ਕਹੀ ਲੱਖਾਂ ਅਤੇ ਹਜ਼ਾਰਾਂ ਵਿੱਚੋਂ ਅਤੇ ਸੰਸਾਰ ਦੀਆਂ ਭਾਸ਼ਾਵਾਂ ਵਿੱਚੋਂ। ਉਸਨੇ ਕਦੇ ਵੀ ਇੱਕ ਵਾਰ ਵੀ ਕੁਝ ਗਲਤ ਨਹੀਂ ਕਿਹਾ ਹੈ ਜਾਂ ਅਜਿਹਾ ਕੁਝ ਨਹੀਂ ਕਿਹਾ ਜੋ ਪੂਰਾ ਨਹੀਂ ਹੋਇਆ ਹੈ। ਸੁਣੋ, ਇੱਥੇ ਪ੍ਰਬੰਧਕ ਅਤੇ ਉਹਨਾਂ ਨੂੰ ਪੁੱਛੋ, ਇਹ ਜੋ ਤੁਸੀਂ ਸਾਰੇ ਇੱਥੇ ਦੇਖਦੇ ਹੋ, ਇਹ ਇਸਦਾ ਸ਼ੁਕੀਨ ਪੱਖ ਹੈ ਕਿ ਇਹ ਸਹੀ ਹੈ? ਭਰਾਵੋ, ਕਿਉਂ? ਬਾਹਰ ਅਤੇ ਨਿੱਜੀ ਜੀਵਨ ਵਿੱਚ ਜਿੱਥੇ ਉਹ ਕਹਿੰਦਾ ਹੈ, ਇਸ ਜਗ੍ਹਾ ਤੇ ਹੇਠਾਂ ਜਾਓ, ਇਹ ਵੇਖੋ, ਇਹ ਪੂਰਾ ਹੋ ਜਾਵੇਗਾ। ਇਸ ਨੂੰ ਇੱਥੇ ਕਹੋ, ਇੱਥੇ ਹੇਠਾਂ। ਇਹ ਬਸ ਲਗਾਤਾਰ ਹੁੰਦਾ ਰਹਿੰਦਾ ਹੈ ਹਰ ਸਮੇਂ। ਦੇਖੋ, ਸਾਲ ਦਰ ਸਾਲ ਸਰੋਤਿਆਂ ਵਿੱਚ ਲੋਕ ਬਸ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਵੇਖਦੇ ਹਨ, ਪਰ ਹੁਣ ਜੇ ਤੁਸੀਂ ਸਤਿਕਾਰ ਕਰੋਗੇ। ਕੀ ਹੁਣ ਹਰੇਕ ਜੋ ਇਸ ਪ੍ਰਾਰਥਨਾ ਦੀ ਕਤਾਰ ਵਿੱਚ ਹੈ ਇੱਥੇ ਖੜਾ ਹੈ, ਮੇਰੇ ਲਈ ਅਜਨਬੀ ਹੈ? ਜੇ ਤੁਸੀਂ ਹੋ ਤਾਂ ਆਪਣੇ ਹੱਥ ਉਠਾਓ। ਠੀਕ ਹੈ, ਇੱਥੇ ਕਿੰਨੇ ਲੋਕ ਹਨ ਜੋ ਜਾਣਦੇ ਹਨ ਕਿ ਮੈਂ ਤੁਹਾਡੇ ਬਾਰੇ ਕੁਝ ਨਹੀਂ ਜਾਣਦਾ? ਆਪਣਾ ਹੱਥ ਉਠਾਓ। ਤੁਹਾਡਾ ਧੰਨਵਾਦ। ਮੈਨੂੰ ਪਰਵਾਹ ਨਹੀਂ ਕਿ ਤੁਸੀਂ ਕਿੱਥੇ ਹੋ, ਭਾਵੇਂ ਤੁਸੀਂ ਬਾਲਕਨੀ ਵਿੱਚ ਹੋ, ਪਿਛਾਂ ਕੰਧ ਦੇ ਨਾਲ ਹੋ, ਇੱਥੇ ਹੇਠਾਂ ਹੋ, ਤੁਸੀਂ ਜਿੱਥੇ ਵੀ ਹੋ, ਮੈਂ ਜਾ ਰਿਹਾ ਹਾਂ। ਹੁਣ ਇਹ ਤੁਹਾਡੇ ਭਲੇ ਲਈ ਹੈ, ਇਹ ਤੁਹਾਡੇ ਫਾਇਦੇ ਲਈ ਹੈ। ਦੇਖੋ, ਇਹ ਤੁਹਾਡੇ ਫਾਇਦੇ ਲਈ ਹੈ। ਮੈਂ ਸੋਚਿਆ ਕਿ ਉਦੋਂ ਮੇਰਾ ਛੋਟਾ ਪੋਤਾ ਮੇਰੇ ਨਾਲ ਗੱਲ ਕਰ ਰਿਹਾ ਸੀ, ਪਰ ਅਜਿਹਾ ਨਹੀਂ ਸੀ। ਇੱਥੇ ਕਿਤੇ ਮੇਰਾ ਇੱਕ ਛੋਟਾ ਜਿਹਾ ਪੋਤਾ ਹੈ, ਅੱਜ ਰਾਤ ਉਹ ਉਸ ਆਕਾਰ ਦਾ ਹੈ। ਮੈਂ ਸੋਚਿਆ ਕਿ ਇਹ ਛੋਟਾ ਪੌਲ ਸੀ, ਉਹ ਹਮੇਸ਼ਾ ਕਹਿੰਦਾ ਹੈ ਕਿ ਉਹ ਆਵੇਗਾ, ਮੰਚ ਤੇ ਖੜਾ ਹੋਵੇਗਾ, ਮੇਰੇ ਲਈ ਪ੍ਰਚਾਰ ਕਰੇਗਾ। ਉਹ ਅਜੇ 2 ਸਾਲ ਦਾ ਵੀ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਉਹ ਛੋਟਾ ਮੁੰਡਾ ਆਪਣੀ ਮਾਂ ਨੂੰ ਲੱਭ ਰਿਹਾ ਹੈ। ਇਸ ਲਈ ਯਾਦ ਰੱਖੋ, ਮੈਂ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਪਰਮੇਸ਼ਵਰ ਜਾਣਦਾ ਹੈ, ਮੈਂ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਸਮਝੇ? ਹੁਣ ਦੇਖੋ, ਜੇਕਰ ਉਹ ਸਾਡੇ ਵਿਚਕਾਰ ਆਉਂਦਾ ਹੈ, ਤਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਲਾਭ ਪ੍ਰਾਪਤ ਕਰੋ। ਹੁਣ ਇਸ ਬਾਰੇ ਸੋਚੋ, ਯਿਸੂ ਮਸੀਹ ਦਾ ਵਿਅਕਤੀ ਦੇਹ ਵਿੱਚ ਕੰਮ ਕਰ ਰਿਹਾ ਹੈ, ਜਿਵੇਂ ਉਸਨੇ ਵਾਅਦਾ ਕੀਤਾ ਸੀ ਕਿ ਉਹ ਅੰਤ ਵਿੱਚ ਕਰੇਗਾ। ਕਿੰਨੇ ਜਾਣਦੇ ਹਨ ਕਿ ਉਸਨੇ ਵਾਅਦਾ ਕੀਤਾ ਸੀ? ਜਿਵੇਂ ਇਸ ਦੂਮ ਵਿੱਚ ਸੀ ਜਦੋਂ ਦੂਤ ਨੇ ਆਪਣੀ ਪਿੱਠ ਕੀਤੀ ਹੋਈ ਸੀ, ਉਹ ਪਰਮੇਸ਼ਵਰ ਸੀ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਪਰਮੇਸ਼ਵਰ ਸੀ? ਕਿੰਨੇ ਮੰਨਦੇ ਹਨ ਕਿ ਉਹ ਪਰਮੇਸ਼ਵਰ ਸੀ? ਯਕੀਨਨ ਉਹ ਸੀ। ਬਾਈਬਲ ਨੇ ਕਿਹਾ ਕਿ ਉਹ ਸੀ। ਉਸਨੇ ਯਿਸੂ ਨੇ ਇਸ ਦਾ ਜ਼ਿਕਰ ਕੀਤਾ। ਹੁਣ ਧਿਆਨ ਦਿਓ ਕਿ ਤੁਸੀਂ ਜਿਹੜੇ ਪ੍ਰਾਰਥਨਾ ਕਾਰਡ ਤੋਂ ਬਗੈਰ ਹੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਈ ਕੁਝ ਕਰੋ ਜਿੱਥੇ ਵੀ ਤੁਸੀਂ ਹੋ। ਹੁਣ ਯਾਦ ਰੱਖੋ ਇਹ ਚੀਜ਼ਾਂ। ਦੇਖੋ, ਜਦੋਂ ਇਹ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਠੀਕ ਹੋ ਗਏ ਹੋ, ਜਾਂ ਇਹ ਤੁਹਾਨੂੰ ਕੀ ਕਰਨ ਲਈ ਕਹਿੰਦਾ ਹੈ। ਦੇਖੋ ਕਿ ਇਹ ਕੀ ਕਹਿੰਦਾ ਹੈ। ਜੇ ਤੁਹਾਨੂੰ ਕੁਝ ਦੱਸਦਾ ਹੈ, ਤਾਂ ਇਹ ਤੁਹਾਡੇ ਵਿਸ਼ਵਾਸ ਨੂੰ ਬਣਾਉਣ ਲਈ ਹੈ। ਫਿਰ ਜਦੋਂ ਤੁਹਾਡੀ ਨੇਚਾ ਇੱਕ ਥਾਂ ਤੇ ਆਉਂਦੀ ਹੈ, ਤੁਸੀਂ ਅੱਗੇ ਵੱਧਦੇ ਹੋ ਅਤੇ ਪਰਮੇਸ਼ਵਰ ਨੂੰ ਸਵੀਕਾਰ ਕਰਦੇ ਹੋ। ਇਹ ਮੈਂ ਨਹੀਂ ਹਾਂ, ਕਿਉਂਕਿ ਸਵਰਗੀ ਪਿਤਾ ਜਾਣਦਾ ਹੈ। ਮੈਂ ਇੱਥੇ ਇਸ ਕਤਾਰ ਨੂੰ ਵੇਖ ਰਿਹਾ ਹਾਂ। ਮੈਨੂੰ ਇੱਕ ਵਿਅਕਤੀ ਨਹੀਂ ਦਿਖਾਈ ਦਿੰਦਾ ਜਿਸ ਨੂੰ ਮੈਂ ਜਾਣਦਾ ਹਾਂ। ਮੈਂ ਨਹੀਂ ਦੇਖ ਸਕਦਾ, ਪਰ ਪੂਰੇ ਸਰੋਤਿਆਂ ਵਿੱਚੋਂ 2 ਜਾਂ 3 ਲੋਕ ਹਨ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ। ਮੈਨੂੰ ਨਹੀਂ ਪਤਾ, ਇਸ ਸਮੇਂ ਮੈਂ ਕਹਿ ਸਕਦਾ ਹਾਂ। ਮੈਨੂੰ ਪਤਾ ਹੈ ਕਿ ਐਡਮੰਡ ਵੇ ਕੁਝ ਸਮਾਂ ਪਹਿਲਾਂ ਇੱਥੇ ਸੀ। ਮੈਂ ਸੋਚਿਆ ਕਿ ਮੈਂ ਉਸਨੂੰ ਦੇਖਿਆ ਹੈ। ਜੇ ਮੈਂ ਗਲਤ ਨਹੀਂ ਹਾਂ, ਤਾਂ ਮੈਂ ਕਿਸੇ ਨੂੰ ਦੇਖ ਰਿਹਾ ਹਾਂ ਜਿਸ ਨੂੰ ਮੈਂ ਜਾਣਦਾ ਹਾਂ। ਇੱਕ ਆਦਮੀ ਅਤੇ ਉਸਦੀ ਪਤਨੀ, ਇੱਕ ਛੋਟੀ ਕੁੜੀ ਹੈ ਜਿਸਦਾ ਨਾਮ ਫ੍ਰਿਟਜ਼ਿੰਗਰ ਹੈ। ਉਹੀ ਤੋਂ ਕੀ ਇਹ ਹੈ? ਉਹ ਭਾਈ ਫ੍ਰਿਟਜ਼ਿੰਗਰ, ਤੁਸੀਂ ਛੋਟੇ ਜਿਹੇ ਗੋਲੇ ਵਿੱਚ ਬੈਠੇ ਹੋ। ਉਹ ਭਾਈ ਅਤੇ ਭੈਣ ਫ੍ਰਿਟਜ਼ਿੰਗਰ ਹਨ, ਉਹੀ ਤੋਂ ਮੇਰੇ ਦੋਸਤ ਹਨ। ਮੈਂ ਇੱਥੇ ਇੱਕ ਪਾਸੇ ਦੇਖ ਰਿਹਾ ਹਾਂ ਇੱਕ 92 ਸਾਲ ਦਾ ਇੱਕ ਬਜ਼ੁਰਗ ਜਿਸਦਾ ਨਾਮ ਹੈ ਵਿਲੀਅਮ ਡਾਓ, ਅਤੇ ਉਸਦੀ ਪਤਨੀ, ਉਹ ਇੱਕ ਨਰਸ ਹੈ। ਉਹੀ ਵਿੱਚ ਵਿਲੀਅਮ ਡਾਓ ਮੇਰਾ ਇੱਕ ਬਹੁਤ ਹੀ ਨਿੱਜੀ ਮਿੱਤਰ ਹੈ। ਕੁਝ ਸਮਾਂ ਪਹਿਲਾਂ 91 ਸਾਲ ਦੀ ਉਮਰ ਵਿੱਚ ਉਸਦਾ ਦਿਲ ਪੂਰੀ ਤਰ੍ਹਾਂ ਖਰਾਬ ਹੋ ਗਿਆ। ਦਿਲ ਦਾ ਦੌਰਾ ਪਿਆ ਤੇ ਉਸਦੀ ਪਤਨੀ ਨੇ ਮੈਨੂੰ ਬੁਲਾਇਆ, ਤੁਰੰਤ ਆਉਣ ਲਈ ਕਿਹਾ। ਉਹ ਉਸ ਸਮੇਂ ਮਰ ਰਿਹਾ ਸੀ। ਉਹ ਮੇਰੇ ਲਈ ਜਿਗਰੀ ਦੋਸਤ ਰਿਹਾ ਹੈ। ਉਸ ਨੂੰ ਦੇਖਣ ਲਈ ਜਾਂਦੇ ਹੋਏ ਰਾਹ ਵਿੱਚ ਮੈਂ ਚਿੰਤਾ ਵਿੱਚ ਸੀ। ਮੈਂ ਰੁਕਿਆ ਅਤੇ ਮੇਰਾ ਇੱਕ ਪਹੀਆ ਲਾਈਨ ਤੋਂ ਬਾਹਰ ਹੋ ਗਿਆ। ਬਸ ਮੇਰੇ ਟਾਇਰ ਦੇ ਟੁਕੜੇ ਕਰ ਰਿਹਾ ਸੀ ਅਤੇ ਮੈਂ ਟੈਕਸਾਕੋ ਸਟੇਸ਼ਨ ਵਿੱਚ ਗਿਆ, ਕੁਝ ਗੈਸ ਭਰੀ ਅਤੇ ਉਹ ਬਾਹਰ ਆਏ। ਇਸ ਵੱਲ ਦੇਖਿਆ ਅਤੇ ਮੈਂ ਉੱਪਰ ਦੇਖਿਆ ਅਤੇ ਮੈਂ ਦੇਖਿਆ ਕਿ ਭਾਈ ਡਾਓ ਮੇਰੀ ਕਲੀਸਿਆ ਦੇ ਵਿੱਚੋਂ ਦੀ ਲੰਘ ਰਹੇ ਹਨ, ਮੇਰਾ ਹੱਥ ਮਿਲਾਉਂਦੇ ਹੋਏ। ਮੈਂ ਕਿਹਾ ਪ੍ਰਭੂ ਦੀ ਮਹਿਮਾ ਹੋਵੇ, ਅਤੇ ਮੈਂ ਇਸ ਪਾਸੇ ਪਿੱਛੇ ਮੁੜ ਕੇ ਦੇਖਿਆ ਅਤੇ ਉਹ ਗਲੀ ਵਿੱਚ ਆਇਆ ਅਤੇ ਮੇਰੇ ਨਾਲ ਹੱਥ ਮਿਲਾਇਆ। ਮੈਂ ਉਸ ਕੋਲ ਗਿਆ, ਮੈਂ ਇਸ ਦੇ ਡਾਕਟਰ ਨੂੰ ਮਿਲਿਆ, ਇੱਕ ਨੌਜਵਾਨ ਯਹੂਦੀ ਜਾਂ ਇੱਕ ਅੱਧਖੜ ਉਮਰ ਦਾ ਆਦਮੀ, ਯਹੂਦੀ ਆਦਮੀ। ਮੈਂ ਕਿਹਾ ਉਸ ਨੂੰ ਕੀ ਗੱਲ ਹੈ ਡਾਕਟਰ? ਉਸਨੇ ਕਿਹਾ ਉਸ ਕੋਲ ਤਾਂ ਲੜਨ ਦਾ ਮੌਕਾ ਵੀ ਨਹੀਂ ਹੈ, ਉਹ ਆਕਸੀਜਨ ਦੇ ਤੰਬੂ ਹੇਠ ਹੈ। ਉਸਨੇ ਕਿਹਾ ਉਹ ਉੱਥੇ ਹੀ ਮਰ ਜਾਵੇਗਾ। ਯਾਦ ਰੱਖੋ ਉਹ 91 ਸਾਲ ਦਾ ਹੈ। ਮੈਂ ਕਿਹਾ ਹਾਂ ਸ਼੍ਰੀਮਾਨ। ਉਸਨੇ ਕਿਹਾ ਦਿਲ ਪੂਰੀ ਤਰ੍ਹਾਂ ਖਰਾਬ ਹੈ, ਕੁਝ ਨਹੀਂ ਕੀਤਾ ਜਾ ਸਕਦਾ, ਇਹ ਜਾਨ ਦਾ ਸਮਾਂ ਹੈ। ਅਤੇ ਮੈਂ ਕਿਹਾ ਹਾਂ ਸ਼੍ਰੀਮਾਨ, ਪਰ ਨਹੀਂ ਉਹ ਨਹੀਂ ਜਾ ਰਿਹਾ, ਇਹੀ ਸਭ ਹੈ। ਮੈਂ ਅੰਦਰ ਗਿਆ, ਤੰਬੂ ਦੇ ਹੇਠਾਂ ਆਪਣਾ ਹੱਥ ਰੱਖਿਆ। ਮੈਂ ਕਿਹਾ ਭਾਈ ਡਾਓ ਕੀ ਤੁਸੀਂ ਮੈਨੂੰ ਸੁਣ ਸਕਦੇ ਹੋ? ਉਸਨੇ ਮੇਰੇ ਵੱਲ ਵੇਖਿਆ। ਹੁਣ ਅਸਲ ਵਿੱਚ ਉਸਦੇ ਨਾਮ ਵਿੱਚ ਉਹ ਇੱਕ ਜਰਮਨ ਹੈ, DAUGH, ਅਤੇ ਮੈਂ ਇਸ ਨੂੰ ਡਾਓ ਕਹਿੰਦਾ ਹਾਂ, ਸਮਝੇ? ਮੈਂ ਆਪਣਾ ਹੱਥ ਤੰਬੂ ਦੇ ਹੇਠਾਂ ਰੱਖਿਆ ਅਤੇ ਮੈਂ ਕਿਹਾ ਤੁਸੀਂ ਮੈਨੂੰ ਸੁਣ ਰਹੇ ਹੋ ਭਾਈ ਡਾਓ? ਉਸਨੇ ਕਿਹਾ ਹਾਂ। ਮੈਂ ਕਿਹਾ ਤੁਸੀਂ ਨਹੀਂ ਜਾ ਰਹੇ ਹੋ? ਮੈਂ ਦੇਖਿਆ ਕਿ ਤੁਸੀਂ ਨਹੀਂ ਜਾ ਰਹੇ ਹੋ। ਉਸ ਤੋਂ ਇੱਕ ਹਫ਼ਤੇ ਬਾਅਦ ਉਹ ਮੇਰੀ ਕਲੀਸਿਆ ਵਿੱਚ ਖੜਾ ਸੀ। ਕਲੀਸਿਆ ਵਿੱਚੋਂ ਦੀ ਹੋਰ ਕੋਈ ਨਹੀਂ ਪਰ ਭਾਈ ਡਾਓ ਤੁਰਦਾ ਹੋਇਆ ਆਇਆ। ਮੈਂ ਸਭਾ ਛੱਡ ਕੇ ਨਦੀ ਦੇ ਪਾਰ ਚਲਾ ਗਿਆ ਇੱਕ ਢਾਬੇ ਵਿੱਚ ਖਾਣਾ ਖਾਣ ਲਈ। ਜਦੋਂ ਮੈਂ ਕਾਰ ਵਿੱਚੋਂ ਬਾਹਰ ਨਿਕਲਿਆ ਅਤੇ ਗਲੀ ਵਿੱਚ ਚੱਲ ਰਿਹਾ ਸੀ, ਇੱਥੇ ਭਾਈ ਡਾਓ ਆਪਣਾ ਹੱਥ ਕੱਢੀ ਆਉਂਦਾ ਸੀ। ਉਹਦੇ ਦਰਸ਼ਨ ਅਸਫਲ ਨਹੀਂ ਹੁੰਦੇ ਅਤੇ ਉਹ 91 ਸਾਲ ਦਾ ਆਦਮੀ ਹਰ ਸਭਾ ਵਿੱਚ ਆਉਂਦਾ ਹੈ। ਕੈਲੀਫੋਰਨੀਆ ਵਿੱਚ ਸੀ ਕਿ ਤੁਸੀਂ ਬਸ ਆਪਣਾ ਹੱਥ ਉਠਾਓਗੇ ਭਾਈ ਡਾਓ, ਉੱਥੇ ਬੈਠੇ ਹੋਏ ਕਿ ਲੋਕ ਵੇਖਣ ਕਿ ਹੁਣ ਅਸਲ ਸਿਪਾਹੀ ਕੀ ਹੁੰਦਾ ਹੈ। ਇੱਥੇ ਬਿਲਕੁਲ ਇੱਥੇ ਹੀ ਬੈਠੇ ਹੋਏ ਹਨ, ਵੇਖੋ 91 ਸਾਲ ਦੇ ਹਨ ਤੇ ਹਰ ਸਭਾ ਦੇ ਵਿੱਚ ਆਉਂਦੇ ਹਨ। ਜਦੋਂ ਮੈਂ ਡੇਰੇ ਵਿੱਚ ਹੁੰਦਾ ਹਾਂ ਤਾਂ ਉਹ ਹਰ ਰੋਜ਼ ਸੈਂਕੜੇ ਮੀਲ ਗੱਡੀ ਚਲਾਉਂਦੇ ਹਨ ਮੇਰੇ ਤੋਂ ਇੱਕ ਛੋਟਾ ਜਿਹਾ ਉਪਦੇਸ਼ ਸੁਣਨ ਲਈ ਅਤੇ ਵਾਪਸ ਚਲੇ ਜਾਂਦੇ ਹਨ। ਪਰਮੇਸ਼ਵਰ, ਸ਼ਾਮਾਂ ਦੇ ਵੇਲੇ ਚਾਨਣ ਹੋਵੇਗਾ। ਮੈਂ ਕਿਹਾ ਇੱਕ ਦਿਨ ਮੈਂ ਉਸ ਨਾਲ ਗੱਲ ਕਰ ਰਿਹਾ ਸੀ। ਮੈਂ ਕਿਹਾ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ ਭਾਈ ਡਾਓ? ਬਸ ਇੱਕ ਬੇਨਤੀ ਹੈ ਭਾਈ ਬ੍ਰਨਮ, ਜਦੋਂ ਉਹ ਆਵੇ ਤਾਂ ਮੈਂ ਉਸਦੇ ਨਾਲ ਜਾਣਾ ਚਾਹੁੰਦਾ ਹਾਂ। ਮੈਂ ਕਿਹਾ ਚਿੰਤਾ ਨਾ ਕਰੋ, ਇਹ ਪੱਕੀ ਗੱਲ ਹੈ। ਹੁਣ ਆਦਮੀ ਅੰਦਰ ਆਇਆ, ਬਪਤਿਸਮਾ ਲਿਆ, ਅੰਦਰ ਆਇਆ ਤੇ ਪਵਿੱਤਰ ਆਤਮਾ ਦਾ ਬਪਤਿਸਮਾ ਲਿਆ ਅਤੇ ਹਰੇਕ ਚੀਜ਼, ਬਸ ਮਸੀਹ ਦਾ ਇੱਕ ਸ਼ਾਨਦਾਰ ਸੇਵਕ। ਹੁਣ ਮੈਂ ਸਾਰਿਆਂ ਨੂੰ ਕਹਿਣ ਜਾ ਰਿਹਾ ਹਾਂ, ਸੱਚੇ ਸ਼ਰਧਾਲੂਆਂ ਨੂੰ, ਤੁਸੀਂ ਇਸ ਪਾਸੇ ਦੇਖੋ ਅਤੇ ਪ੍ਰਾਰਥਨਾ ਕਰੋ। ਹੁਣ ਇੱਥੇ ਕਿੰਨੇ ਸਿੱਖਿਅਕ ਜਾਣਦੇ ਹਨ ਕਿ ਉਹ ਇਸ ਵੇਲੇ ਮਹਾਜਾਜਕ ਹੈ ਜਿਸ ਨੂੰ ਸਾਡੀਆਂ ਦੁਰਬਲਤਾਈਆਂ ਦੇ ਅਹਿਸਾਸ ਦੁਆਰਾ ਛੂਹਿਆ ਜਾ ਸਕਦਾ ਹੈ। ਖੈਰ, ਜੇ ਉਹ ਕੱਲ, ਅੱਜ ਅਤੇ ਸਦਾ ਲਈ ਇੱਕੋ ਜਿਹਾ ਹੈ ਅਤੇ ਉਹੀ ਮਹਾਜਾਜਕ ਹੈ ਤਾਂ ਉਹ ਉਸੇ ਤਰ੍ਹਾਂ ਹੀ ਕੰਮ ਕਰੇਗਾ। ਕੇਵਲ ਉਸਦਾ ਸਰੀਰ ਪਰਮੇਸ਼ਵਰ ਦੇ ਸਿੰਘਾਸਨ ਉੱਤੇ ਹੈ। ਇਹ ਕਿੰਨੇ ਕੁ ਜਾਣਦੇ ਹਨ? ਯੇਸ਼ੂ ਦਾ ਸਰੀਰ ਪਰਮੇਸ਼ਵਰ ਦੇ ਸਿੰਘਾਸਨ ਉੱਤੇ ਹੈ, ਪਰ ਉਹ ਸਾਡੇ ਸਰੀਰ ਦੀ ਵਰਤੋਂ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਕਰਦਾ ਹੈ, ਜਿਵੇਂ ਉਸਨੇ ਕਰਨ ਦਾ ਵਾਅਦਾ ਕੀਤਾ ਸੀ। ਉਹ ਕੰਮ ਜੋ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ। ਮੈਂ ਤੁਹਾਨੂੰ ਸਥਿਰ ਅਤੇ ਆਦਰ ਸਹਿਤ ਬੈਠੇ ਰਹਿਣ ਲਈ ਕਹਿ ਰਿਹਾ ਹਾਂ। ਵੇਖੋ, ਪ੍ਰਾਰਥਨਾ ਕਰੋ। ਹੁਣ ਸਵਰਗੀ ਪਿਤਾ, ਮੈਂ ਉਨਾ ਹੀ ਸਤਿਕਾਰਯੋਗ ਹੋਣ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਮੈਂ ਜਾਣਦਾ ਹਾਂ ਕਿ ਇਸ ਬਾਰੇ ਕਰਨਾ ਹੈ। ਹੁਣ ਤੁਹਾਡੇ ਵੱਲੋਂ ਇੱਕ ਸ਼ਬਦ ਪ੍ਰਭੂ, ਅਤੇ ਫਿਰ ਇੱਕ ਛੋਟੀ ਜਿਹੀ ਆਵਾਜ਼ ਇਨ੍ਹਾਂ ਸਰੋਤਿਆਂ ਵਿੱਚ ਹੇਠਾਂ ਆਵੇ ਅਤੇ ਕਹੇ, ਇਹ ਮੈਂ ਹਾਂ, ਨਾ ਡਰੋ, ਇਹ ਬਖਸ਼ ਦਿਓ ਪਿਤਾ, ਅਤੇ ਮੈਂ ਤੁਹਾਡੇ ਲਈ ਆਪਣੇ ਆਪ ਨੂੰ ਸਮਰਪਿਤ ਕਰਦਾ ਹਾਂ, ਉਸ ਸੰਦੇਸ਼ ਦੇ ਨਾਲ ਜੋ ਅੱਜ ਰਾਤ ਨੂੰ ਪ੍ਰਚਾਰਿਆ ਗਿਆ ਹੈ ਤੁਹਾਡੇ ਵਚਨ ਦੇ ਅਨੁਸਾਰ। ਤੁਹਾਨੂੰ ਇਹ ਕਰਨ ਦੀ ਲੋੜ ਨਹੀਂ ਹੈ, ਪਰ ਜੇ ਤੁਸੀਂ ਇਹ ਕਰੋਗੇ ਜਾਂ ਤੁਸੀਂ ਇਹ ਕਰਦੇ ਹੋ ਕਿਉਂਕਿ ਤੁਸੀਂ ਇਹ ਕਰਨ ਦਾ ਵਾਅਦਾ ਕੀਤਾ ਸੀ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਇਸ ਨੂੰ ਬਖਸ਼ ਦਿਓਗੇ, ਯਿਸੂ ਦੇ ਨਾਮ ਵਿੱਚ, ਆਮੀਨ। ਅਤੇ ਹਰ ਕੋਈ ਅਸਲ ਆਦਰ ਭਾਵ ਨਾਲ, ਬਸ ਅਸਲ ਆਦਰ ਭਾਵ, ਤੁਹਾਡਾ ਕੀ ਹਾਲ ਹੈ? ਮੈਂ ਤੁਹਾਨੂੰ ਲਿਖਤ ਦੇਵਾਂਗਾ ਜਿਵੇਂ ਅਸੀਂ ਅੱਗੇ ਜਾਂਦੇ ਹਾਂ, ਜੇ ਪ੍ਰਭੂ ਕਰੇ। ਮੈਂ ਨਹੀਂ ਜਾਣਦਾ, ਮੈਂ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਿਹਾ ਹਾਂ। ਦੇਖੋ, ਇਹ ਇੱਕ ਕਿਸਮ ਦਾ ਮਸਾ ਹੈ, ਇਹ ਕਿਸੇ ਹੋਰ ਕਿਸਮ ਦਾ ਮਸਾ ਹੈ, ਇਹ ਬਸ ਆਸ਼ੀਸ਼ ਹੈ, ਇਹ ਸਿਰਫ ਇੱਕ ਚੀਜ਼ ਬਸ ਤੁਹਾਡੇ ਤੋਂ ਜੀਵਨ ਲੈ ਲੈਂਦਾ ਹੈ। ਹੁਣ ਔਰਤ ਇੱਥੇ ਖੜੀ ਹੈ, ਮੈਂ ਉਸਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਦੇਖਿਆ। ਕੀ ਅਸੀਂ ਅਜਨਬੀ ਹਾਂ? ਮੇਰਾ ਮੰਨਣਾ ਹੈ ਕਿ ਤੁਸੀਂ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਮੈਂ ਤੁਹਾਨੂੰ ਨਹੀਂ ਜਾਣਦਾ, ਪਰਮੇਸ਼ਵਰ ਤੁਹਾਨੂੰ ਜਾਣਦਾ ਹੈ, ਉਹ ਮੈਨੂੰ ਜਾਣਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਸਾਨੂੰ ਹੁਣ ਇੱਥੇ ਖੜੇ ਹੋਣ ਲਈ ਸਾਨੂੰ ਨਿਆਂ ਦੇ ਦਿਨ ਇਸ ਦਾ ਜਵਾਬ ਦੇਣਾ ਪਏਗਾ? ਕੀ ਤੁਸੀਂ ਇਸ ਤੋਂ ਵਾਕਫ ਹੋ? ਤੁਸੀਂ ਜਾਣਦੇ ਹੋ ਕਿ ਹੁਣ ਜੋ ਅਸੀਂ ਕਰਾਂਗੇ ਪਰਮੇਸ਼ਵਰ ਸਾਡੇ ਤੋਂ ਇਸ ਦੇ ਲਈ ਉੱਥੇ ਜਵਾਬ ਮੰਗੇਗਾ। ਮੈਂ ਸਿਰਫ ਇੱਕ ਮਕਸਦ ਲਈ ਕਿਹਾ ਹੈ। ਹੁਣ ਜੇ ਪ੍ਰਭੂ ਯੇਸ਼ੂ ਮੈਨੂੰ ਪ੍ਰਗਟ ਕਰੇਗਾ ਕਿ ਤੁਸੀਂ ਕੀ ਕਰ ਰਹੇ ਹੋ, ਤੁਹਾਡੇ ਮਨ ਵਿੱਚ ਕੀ ਹੈ ਜਾਂ ਅਜਿਹਾ ਕੁਝ, ਕੀ ਤੁਸੀਂ ਇਸ ਤੇ ਵਿਸ਼ਵਾਸ ਕਰੋਗੇ? ਤੁਹਾਨੂੰ ਇਸ ਤੇ ਵਿਸ਼ਵਾਸ ਕਰਨਾ ਪਏਗਾ। ਕੀ ਤੁਸੀਂ ਨਹੀਂ ਕਰੋਗੇ? ਕੀ ਤੁਸੀਂ ਇਸ ਤੇ ਵਿਸ਼ਵਾਸ ਕਰੋਗੇ? ਹੁਣ ਅਸੀਂ ਬਿਲਕੁਲ ਉਸੇ ਤਰ੍ਹਾਂ ਖੜੇ ਹਾਂ ਜਿਵੇਂ ਖੂਹ ਤੇ ਔਰਤ ਖੜੀ ਸੀ, ਅਤੇ ਸਾਡਾ ਪ੍ਰਭੂ, ਇੱਕ ਮਨੁੱਖ ਅਤੇ ਇੱਕ ਔਰਤ ਪਹਿਲੀ ਵਾਰ ਮਿਲ ਰਹੇ ਹਨ। ਸਮਝੇ, ਇੱਥੇ ਅਸੀਂ ਹਾਂ, ਮਿਲ ਰਹੇ ਹਾਂ। ਇਹ ਸੰਤ ਯੋਹੰਨਾ ਚੌਥਾ ਅਧਿਆਇ ਹੈ। ਹੁਣ ਜੇ ਪਵਿੱਤਰ ਆਤਮਾ ਦੱਸੇਗਾ, ਜੇ ਤੁਸੀਂ ਇੱਥੇ ਕਿਸੇ ਹੋਰ ਲਈ ਹੋ, ਜੇ ਤੁਸੀਂ ਬਿਮਾਰ ਹੋ, ਜੇ ਇਹ ਘਰੇਲੂ ਸਮੱਸਿਆ ਹੈ, ਜੇ ਇਹ ਵਿੱਤੀ ਸਮੱਸਿਆ ਹੈ, ਜੋ ਵੀ ਹੋਵੇ, ਮੈਨੂੰ ਕੋਈ ਅਤਾ ਪਤਾ ਨਹੀਂ ਹੈ, ਪਰ ਉਸਨੂੰ ਹੈ। ਪਰ ਉਹ ਤੁਹਾਡੇ ਦਿਲ ਦੇ ਵਿਚਾਰਾਂ ਨੂੰ ਜਾਣ ਸਕਦਾ ਹੈ। ਉਹ ਵਚਨ ਹੈ, ਮੈਂ ਨਹੀਂ ਕਰ ਸਕਦਾ, ਮੈਂ ਇੱਕ ਆਦਮੀ ਹਾਂ। ਤੁਸੀਂ ਥੋੜੇ ਜਿਹੇ ਘਬਰਾਏ ਹੋਏ ਹੋ, ਅਤੇ ਇਹੀ ਕਾਰਨ ਹੈ ਕਿ ਮੈਂ ਇਹ ਕਰ ਰਿਹਾ ਹਾਂ। ਤੁਸੀਂ ਸਮਝੇ, ਇਹ ਤੁਹਾਡੀਆਂ ਪਰੇਸ਼ਾਨੀਆਂ ਵਿੱਚੋਂ ਇੱਕ ਹੈ, ਘਬਰਾਹਟ। ਇਹ ਸਹੀ ਹੈ, ਅਤੇ ਤੁਹਾਨੂੰ ਸ਼ੂਗਰ ਵੀ ਹੈ। ਇੱਕ ਹੋਰ ਚੀਜ਼ ਹੈ ਜਿਸ ਤੋਂ ਤੁਸੀਂ ਪਰੇਸ਼ਾਨ ਹੋ, ਸਮੱਸਿਆਵਾਂ। ਬਹੁਤ ਸਾਰੀਆਂ ਚੀਜ਼ਾਂ ਗਲਤ ਹਨ। ਕੀ ਇਹ ਸਹੀ ਹੈ? ਜੇ ਇਹ ਸਹੀ ਹੈ ਤਾਂ ਆਪਣਾ ਹੱਥ ਉਠਾਓ। ਵੇਖਿਆ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਤੁਹਾਨੂੰ ਚੰਗਾ ਕਰੇਗਾ? ਤੁਸੀਂ ਕਰਦੇ ਹੋ। ਹੁਣ ਤੁਹਾਡੀ ਘਬਰਾਹਟ ਤੁਹਾਡੀ ਉਮਰ ਕਰਕੇ ਹੁੰਦੀ ਹੈ, ਸਮਝੇ, ਪਰ ਹੁਣ ਇਹ ਸਭ ਕੁਝ ਤੁਹਾਨੂੰ ਛੱਡ ਦੇਵੇਗਾ। ਮੈਨੂੰ ਵਿਸ਼ਵਾਸ ਹੈ ਕਿ ਵਿਸ਼ਵਾਸ ਨਾਲ ਅਸੀਂ ਕਲਵਰੀ ਤੇ ਜਾਵਾਂਗੇ, ਲਹੂ ਚੜਾਵਾਂਗੇ। ਹੁਣ ਇਹ ਬਿਲਕੁਲ ਉਹੀ ਹੈ ਜੋ ਉਸਨੇ ਕੀਤਾ ਸੀ। ਉਸਨੇ ਖੂਹ ਤੇ ਔਰਤ ਨੂੰ ਦੱਸਿਆ ਕਿ ਉਸਨੂੰ ਕੀ ਤਕਲੀਫ ਸੀ। ਉਸਦੇ ਬਹੁਤ ਸਾਰੇ ਪਤੀ ਸਨ। ਤੁਹਾਡੇ ਨਾਲ ਕੀ ਹੈ? ਮੈਨੂੰ ਲੱਗਦਾ ਹੈ ਕਿ ਇਹ ਘਬਰਾਹਟ ਹੈ, ਅਤੇ ਦੋ ਜਾਂ ਤਿੰਨ ਹੋਰ ਚੀਜ਼ਾਂ ਤੁਹਾਡੇ ਨਾਲ ਗਲਤ ਹਨ। ਇਹ ਸਹੀ ਹੈ, ਹੈ ਨਾ? ਇਹੀ ਗੱਲ ਹੈ। ਹੁਣ ਜਦੋਂ ਉਹ ਸ਼ਮਾਉਨ ਕੋਲ ਆਇਆ, ਉਸਨੇ ਉਸਨੂੰ ਦੱਸਿਆ ਕਿ ਉਹ ਕੌਣ ਸੀ। ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਮੈਨੂੰ ਦੱਸ ਸਕਦਾ ਹੈ ਕਿ ਤੁਹਾਡਾ ਨਾਮ ਕੀ ਹੈ? ਕਿ ਇਹ ਤੁਹਾਥੋਂ ਹੋਰ ਵਿਸ਼ਵਾਸ ਕਰਾਵੇਗਾ? ਇਹ ਕਰੇਗਾ? ਸ਼੍ਰੀਮਤੀ ਸਟਰੋਂਗ ਸਟਾਊਟ, ਕੀ ਤੁਸੀਂ ਵਿਸ਼ਵਾਸ ਕਰੋਗੇ? ਜਾਓ ਅਤੇ ਵਿਸ਼ਵਾਸ ਕਰੋ। ਇਹ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਆਮੀਨ। ਆਓ, ਤੁਸੀਂ ਵਿਸ਼ਵਾਸ ਕਰਦੇ ਹੋ? ਮੈਂ ਤੁਹਾਡੇ ਲਈ ਵੀ ਅਜਨਬੀ ਹਾਂ। ਮੈਂ ਤੁਹਾਨੂੰ ਨਹੀਂ ਜਾਣਦਾ, ਪਰਮੇਸ਼ਵਰ ਤੁਹਾਨੂੰ ਜਾਣਦਾ ਹੈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਮੈਨੂੰ ਦੱਸ ਸਕਦਾ ਹੈ ਕਿ ਤੁਹਾਡੀ ਸਮੱਸਿਆ ਕੀ ਹੈ? ਅਤੇ ਜੇਕਰ ਉਹ ਦੱਸਦਾ ਹੈ ਤਾਂ ਪ੍ਰਭੂ ਮੁਬਾਰਕ ਹੋਵੇ। ਕੀ ਇਹ ਸੱਚ ਹੈ? ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ। ਦੇਖੋ, ਇਹ ਉਹ ਹੈ ਜੋ ਤੁਸੀਂ ਮਹਿਸੂਸ ਕਰਦੇ ਹੋ। ਠੀਕ ਹੈ, ਤੁਸੀਂ ਇੱਕ ਘਬਰਾਹਟ ਦੀ ਬਿਮਾਰੀ ਤੋਂ ਪੀੜਿਤ ਹੋ, ਮਾਨਸਿਕ ਘਬਰਾਹਟ, ਅਤੇ ਆਸਾਨੀ ਨਾਲ ਟੁੱਟ ਜਾਂਦੇ ਹੋ, ਅਤੇ ਤੁਸੀਂ ਬਲੈਡਰ ਦੀ ਸਮੱਸਿਆ ਨਾਲ ਪੀੜਿਤ ਹੋ, ਜਿਗਰ ਵਿੱਚ ਕੁਝ ਪਰੇਸ਼ਾਨੀ ਹੈ, ਅਤੇ ਤੁਹਾਡੇ ਵਿੱਚ ਲਹੂ ਦੀ ਘਾਟ ਹੈ। ਇਹ ਸਹੀ ਹੈ। ਇੱਕ ਆਦਮੀ ਦਿਖ ਰਿਹਾ ਹੈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਚੰਗਾ ਕਰ ਸਕਦਾ ਹੈ? ਤੁਹਾਡੇ ਪਤੀ ਨੂੰ ਵੀ ਚੰਗਾ ਕਰ ਸਕਦਾ ਹੈ, ਉਸ ਨੂੰ ਵੀ ਠੀਕ ਕਰ ਸਕਦਾ ਹੈ। ਕੀ ਤੁਸੀਂ ਸੋਚਦੇ ਹੋ ਕਿ ਪੇਟ ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਉਹ ਠੀਕ ਹੋ ਜਾਵੇਗਾ? ਇਹੀ ਹੈ ਜਿਸ ਨਾਲ ਉਹ ਦੁੱਖ ਚੱਲ ਰਿਹਾ ਹੈ। ਜਾਓ, ਜਾ ਕੇ ਉਸ ਤੇ ਆਪਣਾ ਹੱਥ ਰੱਖੋ, ਉਸ ਨੂੰ ਦੱਸੋ, ਇਹ ਉਸ ਨੂੰ ਛੱਡ ਦੇਵੇਗਾ। ਮੈਂ ਤੁਹਾਡੇ ਲਈ ਅਜਨਬੀ ਹਾਂ। ਪ੍ਰਭੂ ਯੇਸ਼ੂ ਸਾਨੂੰ ਦੋਹਾਂ ਨੂੰ ਜਾਣਦਾ ਹੈ ਕਿ ਉਹ ਨਹੀਂ ਜਾਣਦਾ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਚੰਗਾ ਕਰ ਸਕਦਾ ਹੈ? ਜੇ ਪ੍ਰਭੂ ਯੇਸ਼ੂ ਮੈਨੂੰ ਉਹ ਚੀਜ਼ ਪ੍ਰਗਟ ਕਰੇ ਜੋ ਤੁਹਾਡੇ ਦਿਲ ਵਿੱਚ ਹੈ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਉਹ ਤੁਹਾਨੂੰ ਚੰਗਾ ਕਰੇਗਾ? ਤੁਹਾਨੂੰ ਕੋਈ ਸਮੱਸਿਆ ਹੈ? ਤੁਹਾਨੂੰ ਇੱਕ ਪਿੱਤੇ ਦੀ ਥੈਲੀ ਦੀ ਸਮੱਸਿਆ ਹੈ, ਅਤੇ ਇੱਕ ਹੋਰ ਗੱਲ, ਇਹ ਤੁਹਾਡੇ ਬਲੈਡਰ ਵਿੱਚ ਫੋੜੇ ਦੀ ਪਰੇਸ਼ਾਨੀ ਦਾ ਕਾਰਨ ਬਣੀ ਹੈ, ਪਰ ਇਹ ਤੁਹਾਡੇ ਡਾਕਟਰ ਨੇ ਕਿਹਾ ਹੈ। ਹੁਣ ਇੱਕ ਹੋਰ ਗੱਲ ਇਹ ਹੈ ਕਿ ਉਹ ਇਸ ਲਈ ਆਪਰੇਸ਼ਨ ਕਰਨਾ ਚਾਹੁੰਦੇ ਹਨ। ਇਹ ਬਿਲਕੁਲ ਸਹੀ ਹੈ। ਕੀ ਇਹ ਸੱਚ ਨਹੀਂ ਹੈ? ਹੁਣ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਇਸ ਨੂੰ ਟਾਲ ਸਕਦਾ ਹੈ? ਕੀ ਤੁਸੀਂ ਸੋਚਦੇ ਹੋ ਕਿ ਤੁਹਾਡਾ ਵਿਸ਼ਵਾਸ ਉਸ ਵਿੱਚ ਹੈ? ਹੁਣ ਤੁਸੀਂ ਜਾਣਦੇ ਹੋ ਕਿ ਮੈਂ ਅਜਿਹਾ ਨਹੀਂ ਕਰ ਰਿਹਾ ਹਾਂ। ਤੁਸੀਂ ਵਿਸ਼ਵਾਸ ਕਰਦੇ ਹੋ, ਠੀਕ ਹੈ, ਜਾਓ ਅਤੇ ਜਿਵੇਂ ਤੁਸੀਂ ਵਿਸ਼ਵਾਸ ਕੀਤਾ ਹੈ ਉਸੇ ਤਰ੍ਹਾਂ ਤੁਹਾਡੇ ਨਾਲ ਹੋਵੇ। ਅਸੀਂ ਇੱਕ ਦੂਜੇ ਲਈ ਅਜਨਬੀ ਹਾਂ। ਮੈਨੂੰ ਲੱਗਦਾ ਹੈ ਪ੍ਰਭੂ ਪਰਮੇਸ਼ਵਰ ਸਾਨੂੰ ਦੋਹਾਂ ਨੂੰ ਜਾਣਦਾ ਹੈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਮੇਰੇ ਲਈ ਉਹ ਚੀਜ਼ਾਂ ਪ੍ਰਗਟ ਕਰਨ ਦੇ ਯੋਗ ਹੈ ਜੋ ਤੁਹਾਡੀ ਮਦਦ ਕਰ ਸਕਦੀਆਂ ਹਨ? ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਕਰੇਗਾ? ਮੈਂ ਕਹਿ ਰਿਹਾ ਹਾਂ ਸਕਾਰਾਤਮਕ, ਇਹ ਬਹੁਤ ਵਧੀਆ ਹੈ। ਇਹ ਬਹੁਤ ਵਧੀਆ ਹੈ। ਹੁਣ ਤੁਹਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਹਨ, ਬਹੁਤ ਸਾਰੀਆਂ ਸਮੱਸਿਆਵਾਂ ਅਤੇ ਹੋਰ ਚੀਜ਼ਾਂ ਹਨ ਅਤੇ ਖੰਘ ਵਰਗੀ ਚੀਜ਼, ਅਤੇ ਤੁਸੀਂ ਇਸ ਤੇ ਕਾਬੂ ਨਹੀਂ ਪਾ ਸਕਦੇ। ਤੁਸੀਂ ਅਸਲ ਵਿੱਚ ਘਬਰਾ ਗਏ ਹੋ ਅਤੇ ਇਹ ਸਹੀ ਹੈ। ਫਿਰ ਤੁਹਾਡੇ ਦਿਲ ਤੇ ਇੱਕ ਬੋਝ ਹੈ। ਇਹ ਬੋਝ ਕਿਸੇ ਹੋਰ ਲਈ ਹੈ ਜੋ ਤੁਹਾਡਾ ਪੁੱਤਰ ਹੈ। ਉਸਨੂੰ ਇੱਕ ਸਮੱਸਿਆ ਹੈ, ਕੁਝ ਘਰੇਲੂ ਪਰੇਸ਼ਾਨੀਆਂ। ਉਹ ਅਤੇ ਉਸਦੀ ਪਤਨੀ, ਉਹ ਹਮੇਸ਼ਾ ਆਪਸ ਵਿੱਚ ਉਲਝਦੇ ਰਹਿੰਦੇ ਹਨ। ਤੁਸੀਂ ਇਸ ਦੇ ਲਈ ਬੋਝ ਹੇਠ ਹੋ। ਇਹ ਸਹੀ ਹੈ। ਹੁਣ ਤੁਸੀਂ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰੋ ਅਤੇ ਸਭ ਕੁਝ ਠੀਕ ਹੋ ਜਾਵੇਗਾ ਅਤੇ ਖਤਮ ਹੋ ਜਾਵੇਗਾ। ਤੁਸੀਂ ਹੁਣ ਵਿਸ਼ਵਾਸ ਕਰੋ, ਪ੍ਰਭੂ ਤੁਹਾਨੂੰ ਬਰਕਤ ਦੇਵੇ।
ਸ਼੍ਰੀਮਾਨ,
ਤੁਹਾਡਾ ਕੀ ਹਾਲ ਹੈ? ਮੈਂ ਤੁਹਾਡੇ ਲਈ ਇੱਕ ਅਜਨਬੀ ਹਾਂ ਅਤੇ ਤੁਸੀਂ ਮੇਰੇ ਲਈ ਇੱਕ ਅਜਨਬੀ ਹੋ। ਹੁਣ ਮੈਂ ਦਰਸ਼ਨ ਵੇਖਦਾ ਹਾਂ। ਇੰਜ ਲੱਗਦਾ ਹੈ ਜਿਵੇਂ ਸਾਰਾ ਘਰ ਰੋਸ਼ਨ ਜਿਹਾ ਹੋ ਗਿਆ ਹੈ, ਜਿਵੇਂ ਇੱਕ ਚੱਕਰ ਵਾਂਗ ਘੁੰਮ ਰਿਹਾ ਹੈ, ਸਮਝੇ? ਪਰ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪ੍ਰਭੂ ਯਸ਼ੂ ਮੈਨੂੰ ਦੱਸ ਸਕਦਾ ਹੈ ਕਿ ਤੁਸੀਂ ਉੱਥੇ ਕਿਸ ਲਈ ਖੜੇ ਹੋ? ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਕਰੇਗਾ? ਮੈਂ ਵੀ ਵਿਸ਼ਵਾਸ ਕਰਦਾ ਹਾਂ। ਮੈਂ ਸਿਰਫ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਤੁਹਾਡੀ ਆਤਮਾ ਨਾਲ ਸੰਪਰਕ ਕਰਨ ਲਈ। ਬਿਲਕੁਲ ਉਸੇ ਲਈ ਮੈਂ ਇਹ ਕਰ ਰਿਹਾ ਹਾਂ। ਵੇਖੋ, ਮੈਂ ਤੁਹਾਨੂੰ ਨਹੀਂ ਜਾਣਦਾ, ਇਸ ਲਈ ਇਸ ਨੂੰ ਕਰਨ ਲਈ ਮੇਰੇ ਤੋਂ ਇਲਾਵਾ ਕੋਈ ਹੋਰ ਹੋਣਾ ਚਾਹੀਦਾ ਹੈ। ਮੈਨੂੰ ਆਪਣੇ ਆਪ ਨੂੰ ਆਪਣੇ ਆਪ ਤੋਂ ਪੂਰੀ ਤਰ੍ਹਾਂ ਦੂਰ ਕਰਨਾ ਪਏਗਾ। ਇਹ ਉਹ ਖੁਦ ਹੀ ਕਰਦਾ ਹੈ, ਤੁਸੀਂ ਸਮਝ ਰਹੇ ਹੋ? ਹੁਣ ਇੱਕ ਗੱਲ, ਤੁਸੀਂ ਇੱਕ ਬਹੁਤ ਜ਼ਿਆਦਾ ਘਬਰਾਹਟ ਦੀ ਬਿਮਾਰੀ ਨਾਲ ਪੀੜਿਤ ਹੋ। ਇਹ ਘਬਰਾਹਟ ਦੀ ਬਿਮਾਰੀ ਕੁਝ ਸਮੇਂ ਤੋਂ ਹੈ। ਇਹ ਸਹੀ ਹੈ। ਉਸ ਘਬਰਾਹਟ ਦੀ ਸਮੱਸਿਆ ਕਾਰਨ ਤੁਹਾਡਾ ਬਲੱਡ ਪ੍ਰੈਸ਼ਰ ਵੀ ਜ਼ਿਆਦਾ ਹੈ, ਤੁਹਾਨੂੰ ਦੌਰਾ ਪਿਆ ਹੈ। ਇਹੀ ਗੱਲ ਹੈ, ਤੁਸੀਂ ਜਾਂ ਤਾਂ ਪ੍ਰਚਾਰਕ ਰਹੇ ਹੋ ਜਾਂ ਤੁਸੀਂ ਪ੍ਰਚਾਰਕ ਹੋ। ਹੁਣ ਤੁਸੀਂ ਇੱਕ ਪ੍ਰਚਾਰਕ ਹੋ, ਮੈਂ ਤੁਹਾਨੂੰ ਮੰਚ ਤੇ ਖੜੇ ਦੇਖਿਆ ਹੈ। ਪਰਮੇਸ਼ਵਰ ਵਿੱਚ ਵਿਸ਼ਵਾਸ ਰੱਖੋ, ਉਹ ਘਬਰਾਹਟ ਤੁਹਾਨੂੰ ਛੱਡ ਦੇਵੇਗੀ। ਸਾਰੇ ਸੇਵਕਾਂ ਨੂੰ ਇਹ ਹੁੰਦੀ ਹੈ, ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਆਪਣੇ ਪੁਲਪਿਟ ਤੇ ਵਾਪਸ ਜਾਓ ਅਤੇ ਪਰਮੇਸ਼ਵਰ ਦਾ ਕਹਿਣਾ ਮੰਨੋ ਅਤੇ ਉਸ ਵਚਨ ਯੇਸ਼ੂ ਮਸੀਹ ਲਈ ਸੱਚੇ ਬਣੇ ਰਹੋ। ਤੁਸੀਂ ਵਿਸ਼ਵਾਸ ਕਰਦੇ ਹੋ ਕਿ ਜਦ ਤੁਸੀਂ ਕੁਰਸੀ ਤੇ ਬੈਠੇ ਹੋਏ ਸੀ, ਤੁਹਾਡੀ ਪਿੱਠ ਦੀ ਤਕਲੀਫ ਨੇ ਤੁਹਾਨੂੰ ਛੱਡ ਦਿੱਤਾ ਹੈ? ਕੀ ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ? ਠੀਕ ਹੈ ਜਨਾਬ, ਫਿਰ ਇਹ ਕਹਿ ਕੇ ਅੱਗੇ ਵਧਦੇ ਰਹੋ। ਪ੍ਰਭੂ ਤੁਹਾਡਾ ਧੰਨਵਾਦ। ਤੁਹਾਡਾ ਕੀ ਹਾਲ ਹੈ? ਕੀ ਤੁਸੀਂ ਮੈਨੂੰ ਉਸਦਾ ਸੇਵਕ ਮੰਨਦੇ ਹੋ? ਠੀਕ ਹੈ। ਕੀ ਤੁਸੀਂ ਮੰਨਦੇ ਹੋ ਕਿ ਔਰਤਾਂ ਵਾਲੀ ਪਰੇਸ਼ਾਨੀ, ਔਰਤਾਂ ਵਾਲੀ ਸਮੱਸਿਆ ਤੁਹਾਨੂੰ ਛੱਡਣ ਜਾ ਰਹੀ ਹੈ? ਤੁਸੀਂ ਕਰਦੇ ਹੋ? ਫਿਰ ਅੱਗੇ ਵਧੋ ਅਤੇ ਕਹੋ, ਪ੍ਰਭੂ ਤੁਹਾਡਾ ਧੰਨਵਾਦ। ਗੁਰਦੇ ਦੀ ਸਮੱਸਿਆ, ਪਿੱਠ ਦੀ ਸਮੱਸਿਆ, ਤੁਹਾਡੀ ਪਿੱਠ ਵਿੱਚ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਚੰਗਾ ਕਰੇਗਾ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਤੁਹਾਨੂੰ ਚੰਗਾ ਕਰੇਗਾ? ਆਓ ਔਰਤ, ਮੈਂ ਤੁਹਾਡੇ ਲਈ ਇੱਕ ਅਜਨਬੀ ਹਾਂ। ਜੇ ਮੈਂ ਤੁਹਾਨੂੰ ਕੁਝ ਵੀ ਨਹੀਂ ਦੱਸਦਾ, ਬਿਲਕੁਲ ਵੀ ਨਹੀਂ, ਕੀ ਤੁਸੀਂ ਵਿਸ਼ਵਾਸ ਕਰੋਗੇ ਕਿ ਪਰਮੇਸ਼ਵਰ ਦੀ ਹਜ਼ੂਰੀ ਬਿਮਾਰਾਂ ਨੂੰ ਚੰਗਾ ਕਰਨ ਲਈ ਇੱਥੇ ਹੈ? ਤੁਸੀਂ ਕਰੋਗੇ? ਠੀਕ ਹੈ, ਜੇ ਤੁਸੀਂ ਕਰਦੇ ਹੋ ਤਾਂ ਤੁਹਾਡੇ ਪੇਟ ਦੀ ਸਮੱਸਿਆ ਮੈਂ ਤੁਹਾਨੂੰ ਦੱਸ ਦਿੱਤਾ ਹੈ। ਤੁਸੀਂ ਵੇਖੋ, ਇਹ ਚਲੀ ਗਈ ਹੈ, ਮੈਂ ਤੁਹਾਨੂੰ ਦੱਸ ਦਿੱਤਾ। ਤੁਹਾਡਾ ਕੀ ਹਾਲ ਹੈ ਸ਼੍ਰੀਮਾਨ? ਪਰਮੇਸ਼ਵਰ ਦਿਲ ਵਿੱਚ ਵਸਦਾ ਹੈ ਅਤੇ ਤੁਹਾਡਾ ਦਿਲ ਖਰਾਬ ਦਿਖਾਈ ਦੇ ਰਿਹਾ ਹੈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਇਸ ਨੂੰ ਸਹੀ ਕਰ ਦੇਵੇਗਾ? ਆਪਣੇ ਰਾਹੀਂ ਜਾਓ ਅਤੇ ਇਸ ਤੇ ਵਿਸ਼ਵਾਸ ਕਰੋ, ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ। ਤੁਸੀਂ ਵਿਸ਼ਵਾਸ ਕਰਦੇ ਹੋ, ਉਸ ਨੂੰ ਠੀਕ ਕਰੇਗਾ। ਤੁਸੀਂ ਘਬਰਾਹਟ ਦੇ ਮਰੀਜ਼ ਹੋ, ਜਿਸ ਕਾਰਨ ਤੁਹਾਨੂੰ ਪੇਟ ਦੀ ਸਮੱਸਿਆ ਹੈ। ਪੇਟ ਦੇ ਛਾਲੇ ਹਨ, ਇਹ ਖਾਣ ਤੋਂ ਬਾਅਦ ਤੁਹਾਨੂੰ ਪਰੇਸ਼ਾਨ ਕਰਦੇ ਹਨ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਹੁਣ ਇਹ ਸਭ ਖਤਮ ਹੋ ਗਿਆ ਹੈ? ਜਾਓ, ਆਪਣੇ ਆਪ ਨੂੰ ਖਾਣ ਲਈ ਕੁਝ ਦਿਓ। ਤੁਹਾਡੇ ਲਈ ਉੱਠਣਾ ਮੁਸ਼ਕਿਲ ਹੈ, ਪਿੱਠ ਤੁਹਾਨੂੰ ਬਹੁਤ ਪਰੇਸ਼ਾਨ ਕਰ ਰਹੀ ਹੈ। ਇਹ ਤੁਹਾਨੂੰ ਹੋਰ ਪਰੇਸ਼ਾਨ ਨਹੀਂ ਕਰੇਗੀ ਜੇਕਰ ਤੁਸੀਂ ਇਸ ਤੇ ਵਿਸ਼ਵਾਸ ਕਰੋਗੇ। ਕੀ ਤੁਸੀਂ ਕਰੋਗੇ? ਠੀਕ ਹੈ, ਅੱਗੇ ਵਧੋ ਅਤੇ ਪ੍ਰਭੂ ਯਸ਼ੂ ਤੁਹਾਨੂੰ ਪੂਰੀ ਤਰ੍ਹਾਂ ਤੰਦਰੁਸਤ ਕਰ ਦੇਵੇ। ਤੁਸੀਂ ਕਿਸ ਬਾਰੇ ਇੰਨੇ ਪਰੇਸ਼ਾਨ ਹੋ? ਬਸ ਅੱਗੇ ਵਧੋ, ਕਹੋ, ਮੈਂ ਹੋਰ ਘਬਰਾਉਣ ਵਾਲਾ ਨਹੀਂ ਹਾਂ ਅਤੇ ਤੁਸੀਂ ਨਹੀਂ ਘਬਰਾਓਗੇ। ਜਾਓ ਅਤੇ ਵਿਸ਼ਵਾਸ ਕਰੋ। ਠੀਕ ਹੈ ਸ਼੍ਰੀਮਾਨ। ਆਓ ਔਰਤ, ਹੁਣ ਇਥੋਪੀਆਈ ਔਰਤ ਅਤੇ ਗੋਰਾ ਆਦਮੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਸ ਦਿਨ ਯਸ਼ੂ ਨੂੰ ਮਿਲੀ ਸੀ। ਉਹਨਾਂ ਕੋਲ ਇੱਕ ਭੇਦਭਾਵ ਸੀ ਜਿਵੇਂ ਉਹਨਾਂ ਕੋਲ ਦੱਖਣ ਵਿੱਚ ਹੁੰਦਾ ਸੀ, ਪਰ ਹੁਣ ਸਾਡੇ ਕੋਲ ਇਹ ਨਹੀਂ ਹੈ। ਯੇਸ਼ੂ ਨੇ ਉਹਨਾਂ ਨੂੰ ਦੱਸਿਆ ਕਿ ਸਾਰੇ ਲੋਕ ਪਰਮੇਸ਼ਵਰ ਦੇ ਲੋਕ ਸਨ, ਕੋਈ ਫਰਕ ਨਹੀਂ ਸੀ। ਵੇਖੋ, ਭਾਵੇਂ ਉਹ ਯਹੂਦੀ ਸੀ ਜਾਂ ਸਾਮਰੀ। ਹੁਣ ਜੇ ਪਰਮੇਸ਼ਵਰ ਤੁਹਾਡੀ ਮਦਦ ਨਾ ਕਰੇ ਤਾਂ ਜਲਦੀ ਹੀ ਗਠੀਆ ਤੁਹਾਨੂੰ ਅਪਾਹਜ ਬਣਾ ਦੇਵੇਗਾ। ਪਰ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਉਹ ਤੁਹਾਡੀ ਮਦਦ ਕਰੇਗਾ, ਤੁਹਾਨੂੰ ਚੰਗਾ ਕਰੇਗਾ, ਜਿਵੇਂ ਉਸ ਔਰਤ ਨੇ ਕੀਤਾ ਸੀ? ਆਪਣੇ ਰਸਤੇ ਤੇ ਜਾਓ ਅਤੇ ਆਪਣੇ ਲੋਕਾਂ ਨੂੰ ਦੱਸੋ ਕਿ ਪਰਮੇਸ਼ਵਰ ਨੇ ਤੁਹਾਡੇ ਲਈ ਕਿਹੜੇ ਮਹਾਨ ਕੰਮ ਕੀਤੇ ਹਨ। ਠੀਕ ਹੈ, ਹੁਣ ਇੱਕ ਡਾਕਟਰ ਹੈ ਜੋ ਚਾਕੂ ਤਿਆਰ ਕਰ ਰਿਹਾ ਹੈ। ਬਸ ਇੱਕ ਪਲ, ਉਹ ਇਹ ਔਰਤ ਨਹੀਂ ਸੀ।
Satan tried to do something.
ਹੁਣ ਇੱਕ ਪਲ, ਹੁਣ ਹਰ ਕੋਈ ਆਦਰ ਭਾਵ ਵਿੱਚ ਹੋਵੇ, ਕੀ ਸ਼ੈਤਾਨ ਨੇ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ?
ਟਿਊਮਰ
ਇਹ ਇੱਥੇ ਹੈ, ਰਸੋਲੀ, ਰਸੋਲੀ ਤੁਹਾਨੂੰ ਦੋਵਾਂ ਨੂੰ ਹੈ, ਇਹ ਠੀਕ ਹੈ, ਤੁਹਾਨੂੰ ਰਸੋਲੀ ਹੈ ਅਤੇ ਉਸਨੂੰ ਵੀ ਰਸੋਲੀ ਹੈ। ਉਹ ਸ਼ੈਤਾਨ ਇੱਕ ਦੂਜੇ ਦੀ ਮਦਦ ਲਈ ਪੁਕਾਰ ਰਹੇ ਹਨ, ਪਰ ਪਵਿੱਤਰ ਆਤਮਾ ਵੀ ਪੁਕਾਰ ਰਿਹਾ ਹੈ। ਤੁਸੀਂ ਕਿਸ ਤੇ ਵਿਸ਼ਵਾਸ ਕਰੋਗੇ? ਉਸ ਤੇ। ਠੀਕ ਹੈ, ਉਸ ਮੰਜੇ ਤੋਂ ਉੱਠ ਬੀਬੀ, ਉਸ ਬਿਸਤਰੇ ਤੋਂ ਉੱਪਰ ਉੱਠੋ, ਇਸ ਤੋਂ ਉੱਠੋ ਅਤੇ ਵਿਸ਼ਵਾਸ ਕਰੋ, ਜਾਓ ਹੁਣ ਉਸ ਉੱਤੇ ਵਿਸ਼ਵਾਸ ਕਰੋ। ਆਮੀਨ। ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਸਭ ਕੁਝ ਸੰਭਵ ਹੈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਸਰੋਤਿਆਂ ਵਿੱਚ ਤੁਹਾਡੇ ਬਾਰੇ ਕੀ ਹੈ? ਆਓ ਹੁਣ ਆਪਣੇ ਪੈਰਾਂ ਤੇ ਖੜੇ ਹੋ ਜਾਈਏ, ਹੁਣ ਹੀ ਇਹ ਕਰਨ ਦਾ ਸਮਾਂ ਹੈ। ਹਰ ਵਿਅਕਤੀ, ਪਰਮੇਸ਼ਵਰ ਤੁਹਾਨੂੰ ਅਸ਼ੀਸ਼ ਦੇਵੇ। ਹੁਣ ਹਰ ਵਿਅਕਤੀ ਆਪਣੇ ਪੈਰਾਂ ਤੇ ਖੜਾ ਹੋ ਜਾਵੇ, ਪਰਮੇਸ਼ਵਰ ਦੀ ਵਡਿਆਈ ਕਰੋ, ਆਪਣੇ ਹੱਥ ਉਠਾਓ। ਤੁਹਾਡਾ ਧੰਨਵਾਦ ਪ੍ਰਭੂ ਯਸ਼ੂ, ਅਸੀਂ ਤੁਹਾਡੀ ਮਹਾਨਤਾ ਲਈ ਤੁਹਾਡੀ ਉਸਤਤ ਕਰਦੇ ਹਾਂ ਅਤੇ ਬਿਮਾਰਾਂ ਨੂੰ ਚੰਗਾ ਕਰਨ ਲਈ।